ਮੁੜਕਿਆ ਵਾਂਗੇ ਦਿਨ ਚੁਰੇ ਹਾਂ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚ ਕੁਛ ਪਲ ਤੁਹਾਡੇ ਨਾਲ ਹਰ ਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਸਿਹਤਾਂ ਹੋਵਣ ਸੋਹਣੀਆਂ ਸੋਚਾਂ ਹੋਣ ਕਮਾਲ ਸਿਹਤਾਂ ਹੋਵਣ ਸੋਹਣੀਆਂ ਸੋਚਾਂ ਹੋਣ ਕਮਾਲ ਜਜ਼ਬੇ ਹੋਵਣ ਸਿਖਰ ਤੇ ਉਦਮ ਹੋਵੇ ਨਾਲ ਖੁਸ਼ੀਆਂ ਖੇੜੇ ਰੌਣਕਾਂ ਜੀਵਨ ਦੇ ਸੁਰਤਾਲ ਸਭੇ ਸੁਗਾਤਾਂ ਸਭ ਲਈ ਲੈ ਆਵੇ ਇਹ ਨਵਾਂ ਸਾਲ ਤੇ ਲਓ ਜੀ ਫਿਰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹਰਮਾ ਰੇਡੀਓ ਦੀ ਸਾਰੀ ਟੀਮ ਵੱਲੋਂ ਸਾਡੇ ਸੁਣਨ ਵਾਲਿਆਂ ਨੂੰ ਤੇ ਦੇਸ਼ ਵਿਦੇਸ਼ ਵਿੱਚ ਵਸਦੇ ਜਿੰਨੇ ਵੀ ਪੰਜਾਬੀ ਦੁਨੀਆਂ ਦੇ ਜਿੰਨੇ ਵੀ ਲੋਕ ਆ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਇਸੇ ਅਰਦਾਸ ਦੁਆ ਦੇ ਨਾਲ ਅਸੀਂ ਸ਼ੁਰੂ ਕਰਦੇ ਹਾਂ ਅੱਜ ਦੇ ਦਿਨ ਨੂੰ ਜਾਣੀ ਕਿ ਫਰਾਈਡੇ ਨੂੰ ਤੇ ਨਵੇਂ ਸਾਲ ਦਾ ਇਹ ਫਰਾਈਡੇ ਦਾ ਪਹਿਲਾ ਸ਼ੋਅ ਆ ਤੇ ਸਾਰਿਆਂ ਦਾ ਬਹੁਤ ਸਵਾਗਤ ਕਰਦੇ ਆ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਅਸੀਂ ਪਹਿਲਾਂ ਹੀ ਕਿਹਾ ਕਿ ਸਿਹਤਾਂ ਹੋਵਣ ਸੋਹਣੀਆਂ ਤੇ ਸੋਚਾਂ ਹੋਣ ਕਮਾਲ ਜਜ਼ਬੇ ਹੋਵਣ ਸਿਖਰ ਤੇ ਉਦਮ ਹੋਵੇ ਨਾਲ ਖੁਸ਼ੀਆਂ ਖੇੜੇ ਰੌਣਕਾਂ ਜੀਵਨ ਦੇ ਸੁਰਤਾਲ ਤੇ ਇਹ ਸਾਰੀਆਂ ਸੁਗਾਤਾਂ ਤੁਹਾਡੇ ਲਈ ਇਹ ਨਵਾਂ ਸਾਲ ਲੈ ਕੇ ਆਵੇ ਤੇ ਇਸ ਨਵੇਂ ਸਾਲ ਦੇ ਵਿੱਚ ਨਵੀਆਂ ਨਵੀਆਂ ਗੱਲਾਂ ਸੋਚੋ ਨਵੇਂ ਨਵੇਂ ਕੰਮ ਸ਼ੁਰੂ ਕਰੋ ਤੇ ਇਸ ਤੋਂ ਇਲਾਵਾ ਜੋ ਪੁਰਾਣਾ ਸਾਲ ਜੋ ਪੁਰਾਣੇ ਦਿਨ ਲੰਘ ਚੁੱਕੇ ਆ ਉਹਨਾਂ ਦੇ ਤਜਰਬਿਆਂ ਨੂੰ ਵੀ ਤੁਸੀਂ ਸਾਰੇ ਯਾਦ ਰੱਖੋ ਇਸੇ ਉਦੇਸ਼ ਦੇ ਨਾਲ ਕਰਦੇ ਆ ਸ਼ੁਰੂਆਤ ਅੱਜ ਦੇ ਦਿਨ ਦੀ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਸੋ ਕਰਦੇ ਆ ਜੀ ਸਵਾਗਤ ਸਾਰਿਆਂ ਦਾ ਹਰਮਾ ਰੇਡੀਓ ਦੇ ਵਿਹੜੇ ਤੇ ਲਓ ਜੀ ਫਿਰ ਅੱਜ ਦਾ ਦਿਨ ਤੁਹਾਨੂੰ ਦੱਸ ਹੀ ਦਿੱਤਾ ਕਿ ਸ਼ੁੱਕਰਵਾਰ ਆ ਤੇ ਸਾਲ ਦਾ ਪਹਿਲਾ ਸ਼ੁੱਕਰਵਾਰ ਆ ਇਹ ਹਨਾ ਤੇ ਟਾਈਮ ਅਜੇ ਹੋ ਚੁੱਕਾ ਵਾ 7:04 ਸਾਡੇ ਵੈਸੇ ਬ੍ਰਿਸਬਨ ਦੇ ਵਿੱਚ ਹੋਇਆ ਪਰ ਸਿਡਨੀ ਸਮੇਂ ਮੁਤਾਬਕ 8:04 ਸਵੇਰ ਦੇ ਹੋ ਚੁੱਕੇ ਆ ਤੇ ਸਾਲ 2020 ਯਾਨੀ ਕਿ 2020-2019 ਨੂੰ ਅਲਵਿਦਾ ਕਹਿ ਚੁੱਕੇ ਆ ਜੀ 2020 ਦੇ ਵਿੱਚ ਆ ਚੁੱਕੇ ਆ ਸੋ ਨਵਾਂ ਸਾਲ ਸਾਰਿਆਂ ਲਈ ਬਹੁਤ ਸਾਰੀਆਂ ਖੁਸ਼ੀਆਂ ਖੇੜੇ ਤੇ ਬਹੁਤ ਸਾਰੀਆਂ ਨਵੀਆਂ ਨਵੀਆਂ ਗੱਲਾਂ ਸਿੱਖਣ ਤੇ ਸਿਖਾਉਣ ਨੂੰ ਲੈ ਕੇ ਆਵੇ ਤੇ ਮੌਸਮ ਦੀ ਗੱਲ ਕਰੀਏ ਜੀ ਮੌਸਮ ਆਸਟ੍ਰੇਲੀਆ ਦੇ ਵਿੱਚ ਕਾਫੀ ਜ਼ਿਆਦਾ ਗਰਮੀ ਆ ਕਿਉਂਕਿ ਬੁਸ਼ ਫਾਇਰ ਕਰਕੇ ਪਹਿਲਾਂ ਤਾਂ ਨਿਊ ਸਾਊਥ ਵੇਲਸ ਦੇ ਵਿੱਚ ਸੀ ਤੇ ਹੁਣ ਨੀਅਰਲੀ ਮੈਲਬੋਰਨ ਦੇ ਨੇੜੇ ਵੀ ਕੱਲ੍ਹ ਦਾ ਕਾਫੀ ਜ਼ਿਆਦਾ ਉਹਨਾਂ ਨੇ ਅਲਰਟ ਕੀਤਾ ਹੋਇਆ ਵਾ ਤੇ ਜੇ ਤੁਸੀਂ ਉਸ ਏਰੀਏ ਦੇ ਨੇੜੇ ਹੋ ਤਾਂ ਬੀ ਕੇਅਰਫੁਲ ਤੇ ਆਪਣਾ ਤੇ ਆਪਣੇ ਆਸ ਪਾਸ ਦੇ ਲੋਕਾਂ ਦਾ ਸਾਰਿਆਂ ਦਾ ਧਿਆਨ ਜ਼ਰੂਰ ਰੱਖਣਾ ਜੀ ਤੇ ਮੌਸਮ ਦੇ ਵਿੱਚ ਗਰਮੀ ਕਾਫੀ ਜ਼ਿਆਦਾ ਵਾ ਤੇ ਬਾਰਿਸ਼ ਹੁੰਦੀ ਹੈ ਤਾਂ ਥੋੜੀ ਜਿਹੀ ਠੰਡ ਹੋ ਜਾਂਦੀ ਹੈ ਤੇ ਅਦਰਵਾਈਜ਼ ਬਾਰਿਸ਼ ਦੀ ਵੈਸੇ ਸਾਨੂੰ ਬਹੁਤ ਲੋੜ ਆ ਆਪਣੇ ਲਈ ਨਾ ਸਹੀ ਤਾਂ ਉਸ ਏਰੀਏ ਦੇ ਵਿੱਚ ਤਾਂ ਜ਼ਰੂਰ ਅਰਦਾਸ ਕਰਦੇ ਆ ਕਿ ਬਾਰਿਸ਼ ਹੋਵੇ ਤਾਂ ਜੋ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ ਤੇ ਲਓ ਜੀ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਦਿਨ ਦੀ ਇੱਕ ਪਿਆਰੇ ਜਿਹੇ ਗੀਤ ਤੋਂ ਬਾਅਦ ਤੇ ਗੀਤ ਤੋਂ ਬਾਅਦ ਫਿਰ ਤੁਹਾਨੂੰ ਗੀਤ ਦੇ ਨਾਲ ਗੀਤ ਤੋਂ ਬਾਅਦ ਨੀ ਪਿਆਰੇ ਜਿਹੇ ਗੀਤ ਦੇ ਨਾਲ ਹਨਾ ਤੇ ਗੀਤ ਤੋਂ ਬਾਅਦ ਫਿਰ ਕਰਾਂਗੇ ਬਹੁਤ ਸਾਰੀਆਂ ਗੱਲਾਂ ਬਾਤਾਂ ਤੇ ਦੱਸਾਂਗੇ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਹੋਰ ਕੀ ਹੋ ਰਿਹਾ ਵਾ ਤੇ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਕਿੱਦਾਂ ਹੋ ਸਕਦੇ ਹੋ ਜ਼ਰੂਰ ਗੱਲਾਂ ਬਾਤਾਂ ਕਰਾਂਗੇ ਜੀ ਪਰ ਫਿਲਹਾਲ ਇੱਕ ਗੀਤ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਆ ਇੱਕ ਪਿਆਰੇ ਜਿਹੇ ਗੀਤ ਦੇ ਨਾਲ ਨਵੇਂ ਸਾਲ ਦਾ ਪਹਿਲਾ ਪ੍ਰੋਗਰਾਮ ਤੁਹਾਡੇ ਸਾਰਿਆਂ ਦੇ ਨਾਲ ਸੁਣਦੇ ਆ ਪਿਆਰਾ ਜਿਹਾ ਗੀਤ
ਕੋਈ ਕਹਿੰਦਾ ਤੈਨੂੰ ਜੋਤੀ ਹੈ ਰੱਬ ਦੀ
ਕੋਈ ਮਨ ਕੇ ਪੀਰ ਮਨਾਉਂਦਾ ਏ
ਲੱਖਾਂ ਉਮੀਦਾਂ ਲੈ ਕੇ ਬੰਦਾ
ਤੇਰੇ ਦਰ ਤੇ ਆਉਂਦਾ ਏ ਤੂੰ ਤੇਰਾ ਤੇਰਾ ਹਾਂ ਤੋਲਣ ਵਾਲਿਆ ਤੇਰਾ ਤੇਰਾ ਤੋਲਣ ਵਾਲਿਆ ਤੇਰਾ ਤੇਰਾ ਤੋਲਣ ਵਾਲਿਆ ਮਾਇਆ ਤੇਰੀ ਡਾਡੀ ਕੇ ਮੈਂ ਤੇਰਾ ਨਾਂ ਬੇੜੀ ਪਾਰ ਤੂੰ ਲਾ ਦੇ ਸਾਡੀ ਮੈਂ ਤੇਰਾ ਨਾਨਕਾ ਫਰਿਆਦੀ ਬੇੜੀ ਪਾਰ ਤੂੰ ਲਾ ਦੇ ਸਾਡੀ ਹੱਥੀ ਕਰਕੇ ਕਿਰਤ ਤੂੰ ਖਾਦੀ ਸੱਚੇ ਸੌਦੇ ਵਾਲਾ ਮਹਾਪੁਰਖ ਮਹਾਗਿਆਨੀ ਬਾਬਾ ਉੱਚੇ ਅਹੁਦੇ ਵਾਲਾ ਏ ਮਹਾਪੁਰਖ ਮਹਾਗਿਆਨੀ ਬਾਬਾ ਉੱਚੇ ਅਹੁਦੇ ਵਾਲਾ ਏ ਕਿਰਪਾ ਵਿੱਚ ਨਹੀਂ ਮੰਗਣ ਵਿੱਚ ਹੀ ਹੁੰਦੀ ਸਦਾ ਖਰਾਬੀ ਕੇ ਮੈਂ ਤੇਰਾ ਨਾਨਕਾ ਕਿ ਮੈਂ ਤੇਰਾ ਨਾਨਕਾ ਫਰਿਆਦੀ ਬੇੜੀ ਪਾਰ ਤੂੰ ਲਾ ਦੇ ਸਾਡੀ ਮੈਂ ਤੇਰਾ ਨਾਨਕਾ ਫਰਿਆਦੀ ਬੇੜੀ ਪਾਰ ਤੂੰ ਲਾ ਦੇ ਸਾਡੀ ਸਤਾਨੇ ਨੇ ਵਹਿਮਤ ਆ ਕੇ ਜਪਿਆ ਨਾਮ ਤੇ ਛਕਿਆ ਵੰਡ ਜ਼ਮਾਨੇ ਨੇ ਵਹਿਮਤ ਆ ਕੇ ਜਪਿਆ ਨਾਮ ਤੇ ਛਕਿਆ ਵੰਡ ਜ਼ਮਾਨੇ ਨੇ ਖਾਰੇ ਵਾਲਾ ਬਰਾੜੀ ਚ ਲਿਖਦਾ ਕਿਰਪਾ ਸਭ ਤੁਹਾਡੀ ਕੇ ਮੈਂ ਤੇਰਾ ਨਾਨਕਾ ਬੇੜੀ ਪਾਰ ਤੂੰ ਲਾ ਦੇ ਸਾਡੀ ਮੈਂ ਤੇਰਾ ਨਾਨਕਾ ਫਰਿਆਦੀ ਬੇੜੀ ਪਾਰ ਤੂੰ ਲਾ ਦੇ ਸਾਡੀ ਤੂੰ ਸਭਨੀ ਥਾਈ ਹੈ ਸਭ ਦਾ ਥਾਈ ਹੈ ਤੂੰ ਸਭਨੀ ਥਾਈ ਹੈ ਸਭ ਦਾ ਸਾਈ ਹੈ ਮੈਂ ਤੇਰਾ ਨਾਨਕਾ ਫਰਿਆਦੀ ਮੈਂ ਤੇਰਾ ਨਾਨਕਾ ਮੈਂ ਤੇਰਾ ਨਾਨਕਾ ਫਰਿਆਦੀ ਬੇੜੀ ਪਾਰ ਤੂੰ ਲਾ ਦੇ ਸਾਡੀ ਮੈਂ ਤੇਰਾ ਨਾਨਕਾ ਫਰਿਆਦੀ ਬੇੜੀ ਪਾਰ ਤੂੰ ਲਾ ਦੇ ਸਾਡੀ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਮੈਂ ਤੇਰਾ ਨਾਨਕਾ ਫਰਿਆਦੀ ਤੇ ਬੇੜੀ ਪਾਰ ਤੂੰ ਲਾ ਦੇ ਸਾਡੀ ਸੋ ਵਾਕਈ ਜੀ ਨਾਨਕ ਦੇ ਦਰ ਤੇ ਫਰਿਆਦ ਕਰੋ ਤਾਂ ਸਭ ਕੁਛ ਮਿਲਦਾ ਵਾ ਤੇ ਬਾਕੀ ਜਦੋਂ ਕਹਿੰਦੇ ਹੁੰਦੇ ਨਾ ਕਿ ਜਦੋਂ ਵੀ ਵੇਖਿਆ ਤੈਨੂੰ ਅਸੀਂ ਫਿਰ ਵੇਖਦੇ ਹੀ ਰਹੇ ਜਦੋਂ ਵੀ ਵੇਖਿਆ ਤੈਨੂੰ ਅਸੀਂ ਫਿਰ ਵੇਖਦੇ ਹੀ ਰਹੇ ਕਿਤੇ ਤੂੰ ਵੇਖਿਆ ਸਾਨੂੰ ਤਾਂ ਮੱਥਾ ਟੇਕਦੇ ਹੀ ਰਹੇ ਤੇਰੇ ਵੇਖਣ ਤੇ ਜੋ ਚੜਿਆ ਨਸ਼ਾ ਤੇਰੇ ਵੇਖਣ ਤੇ ਜੋ ਚੜਿਆ ਨਸ਼ੇ ਵਿੱਚੋਂ ਨਾ ਰਹਿ ਜਾਏ ਮੈਂ ਦੂਜਾ ਨਾਮ ਨਹੀਂ ਫੜਿਆ ਕਿਤੇ ਪਹਿਲਾਂ ਨਾ ਲੈ ਜਾਏ ਸੋ ਲਓ ਜੀ ਫਿਰ ਉਸ ਬਾਬੇ ਦੇ ਉਸ ਪਰਮਾਤਮਾ ਦੇ ਨਾਂ ਨੂੰ ਜਦੋਂ ਵੀ ਅਸੀਂ ਸਿਰਜਦੇ ਹਾਂ ਤੇ ਜਦੋਂ ਵੀ ਅਸੀਂ ਸੱਚੇ ਦਿਲ ਤੋਂ ਯਾਦ ਕਰਦੇ ਹਾਂ ਤਾਂ ਵਾਕਈ ਬਹੁਤ ਕੁਛ ਚੰਗਾ ਹੁੰਦਾ ਵਾ ਤੇ ਦੁਨੀਆਦਾਰੀ ਦੇ ਜਾਂ ਬਹੁਤ ਸਾਰੇ ਸਵਾਲ ਜਵਾਬ ਆ ਜਿਹੜੇ ਉਸਦਾ ਸਾਨੂੰ ਆਪਣੇ ਆਪ ਜਵਾਬ ਮਿਲ ਜਾਂਦਾ ਜਿਸ ਤਰ੍ਹਾਂ ਕਿ ਅਸੀਂ ਪਿਛਲੇ ਹਫ਼ਤੇ ਹੀ ਸ਼ਹੀਦੀ ਮਤਲਬ ਹਫ਼ਤਾ ਸੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਸਰਬੰਸ ਆਪਣਾ ਵਾਰ ਦਿੱਤਾ ਸੀ ਦਸੰਬਰ ਦੇ ਅਖੀਰ ਦੇ ਵਿੱਚ ਯਾਨੀ 29-30 ਤੱਕ ਉਹਨਾਂ ਦਾ ਪਰਿਵਾਰ ਦਾ ਸਾਰਾ ਪਰਿਵਾਰ ਦੇਸ਼ ਕੌਮ ਦੇ ਉੱਪਰ ਉਹਨਾਂ ਨੇ ਕੁਰਬਾਨ ਕਰ ਦਿੱਤਾ ਸੀ ਤੇ ਬੜਾ ਹੀ ਮਤਲਬ ਕਿ ਉਹ ਹਫ਼ਤਾ ਬੜਾ ਔਖਾ ਸੀ ਕਿ ਕੋਈ ਵੀ ਅੱਖ ਏਦਾਂ ਦੀ ਨਹੀਂ ਹੋਣੀ ਜਿਹਦੇ ਵਿੱਚੋਂ ਹੰਝੂ ਨਾ ਨਿਕਲੇ ਹੋਣ ਪਰ ਦੇਖੋ ਨਾ ਕਹਿੰਦੇ ਆ ਨਾ ਕਿ ਖੁਸ਼ੀ ਤੇ ਗਮੀ ਦੋਨੋਂ ਭੈਣਾਂ ਨੇ ਤੇ ਜੇ ਸਾਲ ਦਾ ਅਖੀਰ ਇਸ ਤਰੀਕੇ ਹੋਇਆ ਸੀ ਤੇ ਸਾਲ ਦੇ ਸ਼ੁਰੂ ਦੇ ਵਿਚ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੀ, ਉਹਨਾਂ ਦਾ ਜਨਮ ਦਿਹਾੜਾ ਸੀ। ਇਸੇ ਲਈ ਤਾਂ ਕਹਿੰਦੇ ਆ ਨਾ ਕਿ ਖੁਸ਼ੀ ਗਮੀ ਦੋਨੋਂ ਭੈਣਾਂ ਵਾ। ਤੇ ਮੈਂ ਵੈਸੇ ਕੱਲ ਸੋਚ ਸੋਚ ਕੇ ਵੈਸੇ ਹੈਰਾਨ ਵੀ ਹੋ ਰਹੀ ਸੀ ਕਿ ਦੱਸੋ ਹਨਾ, ਥੋੜੇ ਕੁ ਦਿਨਾਂ ਕੇ ਅਸੀਂ ਹਜੇ ਇਸ ਗੱਲ ਦੇ ਵਿੱਚੋਂ ਬਾਹਰ ਨਹੀਂ ਸੀ ਆਏ ਤੇ ਅੱਜ ਅਸੀਂ ਇਸੇ ਗੱਲ ਦੀ ਖੁਸ਼ੀ ਮਨਾ ਰਹੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਸੀ। ਸੋ ਇਸੇ ਲਈ ਤਾਂ ਕਹਿੰਦੇ ਆ ਨਾ ਕਿ ਜ਼ਿੰਦਗੀ ਦਾ ਹਰ ਪਲ ਹਰ ਦਿਨ ਕੁਛ ਨਾ ਕੁਛ ਸਿਖਾ ਕੇ ਜ਼ਰੂਰ ਜਾਂਦਾ ਵਾ। ਤੇ ਲਓ ਜੀ ਫਿਰ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਕਿੱਦਾਂ ਹੋ ਸਕਦੇ ਹੋ ਤੁਹਾਨੂੰ ਪਤਾ ਹੀ ਹੈ, ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ। ਸੋ ਟੈਲੀਗ੍ਰਾਮ ਦਾ ਨੰਬਰ ਹੈ ਜੀ +9175080177। ਭੁੱਲ ਗਈ ਮੈਂ ਨੰਬਰ, ਦੁਬਾਰਾ ਤੋਂ ਬੋਲਦੀ ਹਾਂ, ਇੱਕ ਵਾਰ ਸੁਣ ਲਓ +9175080147489 ਤੇ ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmradio.com ਤੇ। ਲਓ ਫਿਰ ਨੰਬਰ ਦੱਸਦੀ ਮੈਂ ਕੋਈ ਸੋਚਣ ਲੱਗ ਗਈ ਸੀ ਤਾਂ ਕਰਕੇ ਮੈਂ ਨੰਬਰ ਭੁੱਲ ਗਈ ਸੀ ਹਨਾ। ਤੇ ਤੁਸੀਂ ਫਟਾਫਟ ਆ ਜਾਓ ਜੀ, ਆਪੋ ਆਪਣੀ ਪਸੰਦ ਦੇ ਗਾਣੇ ਸੁਣਨੇ ਆ ਜਾਂ ਆਪੋ ਆਪਣੀ ਪਸੰਦ ਦੀ ਕੋਈ ਗੱਲਬਾਤ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰ ਸਕਦੇ ਹੋ ਸਾਡੇ ਨਾਲ। ਤੇ ਅੱਜ ਸਰਬਜੀਤ ਭਾਜੀ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਆਨ ਏਅਰ ਆਉਣਗੇ, ਕਿਉਂਕਿ ਉਹ ਵੀ ਕਹਿੰਦੇ ਕਿ ਮੈਂ ਆਪਣੇ ਸਾਰੇ ਜਿਹੜੇ ਲਿਸਨਰ ਆ ਉਹਨਾਂ ਦੇ ਨਾਲ ਗੱਲਬਾਤ ਕਰਨੀ ਆ। ਸੋ ਵਾਕਈ ਜੀ ਚਾਹੀਦਾ ਵੀ ਜ਼ਰੂਰ ਆ, ਕਿਉਂਕਿ ਅਸੀਂ ਤਾਂ ਤੁਹਾਡੇ ਤੱਕ ਵੈਸੇ ਗੱਲਾਂ ਕਰਨ ਵਾਲੇ ਹਾਂ, ਪਰ ਅਸਲੀ ਪ੍ਰੋਗਰਾਮ ਅਸਲੀ ਮਿਹਨਤ ਆ ਜਿਹੜੀ ਉਹ ਸਰਬਜੀਤ ਭਾਜੀ ਦੀ ਆ ਕਾ ਤੋਂ, ਕਿਉਂਕਿ ਜੋ ਵੀ ਹਰਮਨ ਰੇਡੀਓ ਦੇ ਕਰਤਾ ਧਰਤਾ ਸਰਬਜੀਤ ਭਾਜੀ ਨੇ ਤੇ ਤੁਹਾਡੇ ਤੱਕ ਜਿਹੜੀ ਸਾਡੀ ਆਵਾਜ਼ ਪਹੁੰਚਦੀ ਆ ਉਹ ਵੀ ਉਹਨਾਂ ਦੀ ਬਦੌਲਤ ਪਹੁੰਚਦੀ ਆ। ਮਾੜੀ ਜੀ ਉਹਨਾਂ ਨੇ ਛੇੜਛਾੜ ਕਰਤੀ ਸਿਸਟਮ ਦੇ ਨਾਲ ਸਾਡੀ ਆਵਾਜ਼ ਬੰਦ ਹੋ ਜਾਂਦੀ ਆ ਹਨਾ। ਦੇਖ ਲਓ ਕਿੰਨਾ ਖਿਆਲ ਰੱਖਦੇ ਹੋ, ਤੁਹਾਡੀ ਪਸੰਦ ਦੇ ਗਾਣੇ ਤੇ ਜੋ ਵੀ ਤੁਸੀਂ ਫਰਮਾਇਸ਼ਾਂ ਕਰਦੇ ਹੋ ਉਹ ਵੀ ਪੂਰੀਆਂ ਸਰਬਜੀਤ ਭਾਜੀ ਹੀ ਕਰਦੇ ਆ। ਸੋ ਜ਼ਰੂਰ ਜੀ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਆਪਾਂ ਸ਼ਾਮਲ ਕਰਾਂਗੇ। ਬੜੇ ਔਖੇ ਮੰਨਿਆ, ਕਹਿੰਦੇ ਸੀ ਨਹੀਂ ਮੈਂ ਨਹੀਂ, ਮੈਂ ਕਿਹਾ ਲਿਹਾਜ਼ਾ ਭਾਜੀ ਤੁਸੀਂ ਨਵੇਂ ਸਾਲ ਦੀਆਂ ਮੁਬਾਰਕਾਂ ਨਹੀਂ ਦੇਣੀਆਂ। ਕਹਿੰਦੇ ਚੱਲ ਫੇਰ ਠੀਕ ਆ, ਦੇਖ ਲਓ ਮੁਬਾਰਕਾਂ ਦੇਣ ਲਈ ਤੁਹਾਡੇ ਕੋਲ ਪਹੁੰਚਿਆ ਨੇ, ਮੇਰੀ ਗੱਲ ਤਾਂ ਮੰਨੀ ਨਹੀਂ ਸੀ ਉਹਨਾਂ ਨੇ। ਸੋ ਜ਼ਰੂਰ ਆਪਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ, ਪਰ ਪਹਿਲਾਂ ਇੱਕ ਗਾਣਾ ਤੇ ਗਾਣੇ ਤੋਂ ਬਾਅਦ ਫਿਰ ਤੁਹਾਨੂੰ ਮਿਲਾਂਗੇ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਤੁਹਾਡੇ ਮਨ ਦੇ ਵਿੱਚ ਕੋਈ ਗੱਲਬਾਤ ਆ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤੇ ਜਾਂ ਕੋਈ ਇਦਾਂ ਦੀ ਗੱਲ ਆ ਜੋ ਪਿਛਲੇ ਸਾਲ ਦੀ ਤੁਹਾਡੇ ਮਨ ਵਿੱਚ ਖਟਕਦੀ ਹੋਵੇ ਜਾਂ ਕੋਈ ਬਹੁਤ ਵਧੀਆ ਪਲਾਨ ਜੋ ਤੁਸੀਂ ਇਸ ਸਾਲ ਦੇ ਵਿੱਚ ਬਣਾਇਆ ਹੋਵੇ ਤਾਂ ਜ਼ਰੂਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਅਗਰ ਕਰਨਾ ਚਾਹੋ ਤਾਂ। ਤੇ ਲਓ ਫਿਰ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗੀਤ ਤੇ ਗੀਤ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ। ਲੋ ਜੀ ਬਾਈ ਅਮਰ ਜੀ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ, ਜੱਟ ਨੀ ਮਾੜਾ ਸੋਹਣੀ ਹੈ, ਜੱਟ ਦੇ ਸ਼ੌਂਕ ਨੇ ਮਾੜੇ। ਤੇ ਜੱਟਾਂ ਦੇ ਸ਼ੌਂਕ ਬਾਰੇ ਗੱਲ ਕੀਤੀ ਹੈ ਜੀ, ਜਿੱਦ ਵੀ ਆ ਥੋੜੀ ਜਿਹੀ ਵਿੱਚ, ਤੇ ਗਾਣਾ ਚਲੋ ਤੁਸੀਂ ਆਪ ਹੀ ਦੱਸ ਦੇਣਾ ਕਿ ਤੁਹਾਨੂੰ ਕਿੱਦਾਂ ਦਾ ਲੱਗਾ। ਤੇ ਬਾਕੀ ਹੁਣ ਗੱਲ ਕਰਦੇ ਹਾਂ ਜੀ ਨਵੇਂ ਸਾਲ ਦੀ। ਸੋ ਤੁਹਾਡਾ ਨਵਾਂ ਸਾਲ ਕਿੱਦਾਂ ਬੀਤਿਆ? ਵੈਸੇ ਆਸਟ੍ਰੇਲੀਆ ਦੇ ਵਿੱਚ ਜੋ ਹਾਲਾਤ ਸੀ, ਕਿਉਂਕਿ ਅੱਗ ਲੱਗਣ ਦੇ ਨਾਲ ਬਹੁਤ ਸਾਰਾ ਜਾਨੀ ਮਾਲੀ ਨੁਕਸਾਨ ਹੋਇਆ, ਬਹੁਤ ਸਾਰੇ ਲੋਕ ਆ ਜਿਹੜੇ ਉਹ ਘਰੋਂ ਬੇਘਰ ਵੀ ਹੋਏ ਆ, ਕਿਉਂਕਿ ਉਹਨਾਂ ਦੇ ਘਰ ਜਲ ਗਏ। ਤੇ ਉਸ ਦੇ ਕਰਕੇ ਨਾ ਬਹੁਤ ਸਾਰੇ ਲੋਕ ਸ਼ਸ਼ੋ ਪੰਜ ਵਿੱਚ ਸੀ, ਤੇ ਕਿ ਵੀ ਇਹ ਨਵਾਂ ਸਾਲ ਇਸ ਵਾਰੀ ਮਨਾਉਣਗੇ ਜਾਂ ਨਹੀਂ ਮਨਾਉਣਗੇ, ਕਿਉਂਕਿ ਨਵੇਂ ਸਾਲ ਵਾਲੇ ਦਿਨ ਇੱਥੇ ਜਿਹੜੇ ਪਟਾਕੇ ਚੱਲਦੇ ਆ, ਤੁਹਾਨੂੰ ਪਤਾ ਹੀ ਹੈ ਨਾ, ਫਾਇਰ ਵਰਕਸ ਜਿਹਨੂੰ ਕਹਿੰਦੇ ਆ, ਕਿ ਪਟਾਕੇ ਚੱਲਦੇ ਆ, ਆਪਾਂ ਪਟਾਕੇ ਗਾਵਾਂਗੇ, ਹੈ ਨਾ। ਤਾਂ ਉਹਦੇ 'ਤੇ ਇੱਥੋਂ ਦੀ ਕੌਂਸਲ ਜਾਂ ਗੌਰਮੈਂਟ ਬਹੁਤ ਜ਼ਿਆਦਾ ਖਰਚ ਕਰਦੀ ਆ। ਸੋ ਇਸੇ ਲਈ ਪਹਿਲਾਂ ਤਾਂ ਇੱਥੇ ਕਈ ਤਰ੍ਹਾਂ ਦੀਆਂ ਇੱਦਾਂ ਗੱਲਾਂ ਚੱਲ ਰਹੀਆਂ ਸੀ ਕਿ ਜੋ ਵੀ ਇੱਥੇ ਹੋ ਰਿਹਾ ਵਾ, ਜੋ ਅੱਗ ਲੱਗਣ ਦੇ ਕਾਰਨ ਨੁਕਸਾਨ ਹੋਇਆ, ਉਸ ਦੇ ਕਰਕੇ ਵੀ ਇੱਥੇ ਜਿਹੜਾ ਉਹ ਨਵਾਂ ਸਾਲ ਆ ਨਹੀਂ ਮਨਾਇਆ ਜਾਊਗਾ ਪਹਿਲਾਂ ਦੀ ਤਰ੍ਹਾਂ, ਬਲਕਿ ਜਿਹੜੇ ਉਹ ਪੈਸੇ ਆ ਉਹੀ ਪੈਸੇ ਉਸ ਏਰੀਏ ਨੂੰ ਦਿੱਤੇ ਜਾਣਗੇ, ਤਾਂ ਜੋ ਉੱਥੇ ਕੋਈ ਕਿਸੇ ਦੀ ਹੈਲਪ ਹੋ ਸਕੇ। ਪਰ ਇਹ ਲੋਕਾਂ ਦੀ ਸੋਚ ਹੈ ਨਾ ਜਿਹੜੀ, ਉਹਨੂੰ ਸਜਦਾ ਕਰਨਾ ਤਾਂ ਬਣਦਾ ਹੀ ਆ, ਹੈ ਨਾ। ਤੇ ਇਹਨਾਂ ਦੀ ਸੋਚ ਹੀ ਇਹਨਾਂ ਨੂੰ ਮਹਾਨ ਬਣਾ ਦਿੰਦੀ ਆ। ਸੋ ਇਹਨਾਂ ਦੀ ਸੋਚ ਕਿ ਕੋਈ ਵੀ ਇਨਸਾਨ ਆ ਜਦੋਂ ਚੰਗਾ ਸੋਚਦਾ ਤਾਂ ਉਹ ਆਪਣੇ ਆਪ ਹੀ ਚੰਗਾ ਬਣ ਜਾਂਦਾ। ਸੋ ਕਿਤੇ ਨਾ ਕਿਤੇ ਫਿਰ ਇਹ ਵੀ ਸੋਚਿਆ ਗਿਆ ਕਿ ਵੀ ਅਗਰ ਨਵਾਂ ਸਾਲ ਤੇ ਪਟਾਕੇ ਨਾ ਚਲਾਏ ਗਏ, ਫਾਇਰਵਰਕਸ ਨਾ ਹੋਇਆ, ਤਾਂ ਉਸ ਦੇ ਦੌਰਾਨ ਕਿੰਨੇ ਲੋਕਾਂ ਨੂੰ ਕੰਮ ਮਿਲਦਾ ਵਾ, ਤੇ ਉਹ ਕੰਮ ਆ ਜਿਹੜਾ ਉਹ ਆਪਣੇ ਉਸ ਕੰਮ ਤੋਂ ਵਾਂਝੇ ਹੋ ਜਾਣਗੇ, ਮਤਲਬ ਕਿ ਉਹਨਾਂ ਦੀ ਰੋਜ਼ੀ ਰੋਟੀ ਕਿੱਦਾਂ ਚੱਲੂਗੀ। ਚਲੋ ਜੀ, ਫਿਰ ਵਿੱਚ ਵਿਚਾਲੇ ਫਿਰ ਇਹੀ ਗੱਲ ਹੋਈ ਕਿ ਜਿਹੜਾ ਨਵਾਂ ਸਾਲ ਆ ਉਹ ਮਨਾਇਆ ਜਾਊਗਾ, ਤੇ ਨਾਲ ਨਾਲ ਹੀ ਉਹਨਾਂ ਨੇ ਇੱਕ ਡੋਨੇਸ਼ਨ ਵਾਲਾ ਵੀ ਸਾਈਟ ਚਾਲੂ ਕਰ ਦਿੱਤੀ, ਤਾਂ ਜੋ ਜਿਹੜੇ ਏਰੀਏ ਦੇ ਵਿੱਚ ਅੱਗ ਲੱਗੀ ਆ ਜਾਂ ਜੋ ਲੋਕ ਆਪਣੇ ਬੇਘਰ ਹੋਏ ਆ, ਜਿਨ੍ਹਾਂ ਨੂੰ ਮਦਦ ਦੀ ਲੋੜ ਆ, ਤਾਂ ਜੋ ਉਹਨਾਂ ਦੀ ਮਦਦ ਵੀ ਕੀਤੀ ਜਾਵੇ। ਸੋ ਲਓ ਜੀ, ਨਾਲੇ ਪੁੰਨ ਤੇ ਨਾਲੇ ਫਲੀਆਂ, ਤੇ ਨਾਲੇ ਲੋਕਾਂ ਨੇ ਨਵਾਂ ਸਾਲ ਮਨਾਇਆ ਤੇ ਨਾਲੇ ਉਹਨਾਂ ਲੋਕਾਂ ਦੀ ਹੈਲਪ ਵੀ ਕੀਤੀ। ਸੋ ਇਸ ਦਾ ਇੱਕ ਮਿੰਟੂ ਭਾਜੀ ਨੇ ਵੀ ਲੇਖ ਲਿਖਿਆ ਸੀ, ਇੱਕ ਸਟੋਰੀ ਲਿਖੀ ਸੀ ਕਿ ਕਿਸ ਤਰ੍ਹਾਂ ਜਦੋਂ ਉਹ ਵੀ ਆਪਣੇ ਏਰੀਏ ਦੇ ਵਿੱਚ ਗਏ ਸੀ, ਮੈਨੂੰ ਬੜੀ ਵਧੀਆ ਲੱਗੀ, ਦਿਲ ਨੂੰ ਟੁੰਬਵੀਂ ਲੱਗੀ। ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੂੰ। ਵੈਸੇ ਤਾਂ ਉਹਨਾਂ ਨੇ ਪੋਸਟ ਕਰ ਹੀ ਦਿੱਤੀ ਹੋਊ ਜਾਂ ਆਪਣੇ ਪੇਪਰ ਦੇ ਵਿੱਚ ਕਰ ਹੀ ਦੇਣੀ ਆ ਉਹਨਾਂ ਨੇ, ਬਾਕੀ ਤਾਂ ਡਿਟੇਲ ਦੇ ਵਿੱਚ ਆਪਾਂ ਉਹਨਾਂ ਤੋਂ ਪੁੱਛ ਲਾਂਗੇ। ਤੇ ਉਹਦੇ ਵਿੱਚ ਉਹਨਾਂ ਨੇ ਇਹੀ ਦੱਸਿਆ ਸੀ ਕਿ ਕਿਹੜੇ ਤਰੀਕੇ ਦੇ ਨਾਲ ਜਦੋਂ ਉਹ ਲੋਕਾਂ ਨੇ ਡੋਨੇਸ਼ਨ ਦਿੱਤਾ, ਤਾਂ ਨਵਾਂ ਸਾਲ ਸ਼ੁਰੂ ਹੋਣ ਤੋਂ ਇੱਕ ਘੰਟਾ ਪਹਿਲਾਂ ਹੀ ਬਹੁਤ ਜ਼ਿਆਦਾ ਅਮਾਊਂਟ ਆ ਜਿਹੜੀ, ਕਾਫੀ ਜ਼ਿਆਦਾ ਅਮਾਊਂਟ ਆ ਜਿਹੜੀ ਉਸ ਡੋਨੇਸ਼ਨ ਦੇ ਲਈ ਇਕੱਠੀ ਹੋ ਚੁੱਕੀ ਸੀ, ਤੇ ਉਸ ਸਾਈਟ ਦੇ ਵਿੱਚ ਇੰਨੇ ਕੁ ਲੋਕ ਆ ਚੁੱਕੇ ਸੀ ਕਿ ਜਿਹੜਾ ਵੈਬਸਾਈਟ ਆ ਉਹਦੇ ਵਿੱਚ ਵੀ ਪ੍ਰੋਬਲਮ ਆ ਗਈ ਸੀ। ਪਰ ਉਹ ਸਟਿਲ ਲੋਕਾਂ ਨੂੰ ਦੱਸ ਰਹੇ ਸੀ ਕਿ ਅਗਰ ਤੁਸੀਂ ਡੋਨੇਟ ਕਰਨਾ ਵਾ ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਉਸ ਪੈਸੇ ਨੂੰ ਡੋਨੇਟ ਕਰ ਸਕਦੇ ਹੋ। ਤੇ ਬਾਕੀ ਉਹਨਾਂ ਨੇ ਗੱਲ ਕੀਤੀ ਹੈ ਜੀ ਆਪਣੇ ਉਸ ਲੇਖ ਦੇ ਵਿੱਚ ਬਾਬਾ ਨਾਨਕ ਦੁਆਰਾ ਚਲਾਏ ਗਏ ਲੰਗਰ ਦੀ, ਸੋ ਕਿਸ ਤਰ੍ਹਾਂ ਉਸ ਦੇ ਵਿੱਚ ਬਰਕਤਾਂ ਨੇ ਤੇ ਕਿਹੜੇ ਤਰੀਕੇ ਦੇ ਨਾਲ ਉਹ ਬਰਕਤਾਂ ਦੂਸਰੇ ਲੋਕਾਂ ਨੂੰ ਆਪਣੇ ਨਾਲ ਮਿਲਾ ਰਹੀਆਂ ਨੇ। ਸੋ ਚਲੋ, ਮੈਂ ਖੈਰ ਜ਼ਿਆਦਾ ਨਹੀਂ ਦੱਸੂਗੀ ਕਿਉਂਕਿ ਮੈਂ ਹਜੇ ਤਾਂ ਉਹਨਾਂ ਤੋਂ ਕੁਛ ਪੁੱਛਿਆ ਵੀ ਨਹੀਂ ਕਿ ਮੈਂ ਸਾਂਝੀ ਕਰ ਸਕਾਂ, ਤੇ ਬਿਨਾਂ ਪੁੱਛੇ ਤੇ ਬਿਨਾਂ ਮਤਲਬ ਕਿ ਪਰਮਿਸ਼ਨ ਦੇ ਕਿਸੇ ਦੇ ਲੇਖ ਤੇ ਸਾਂਝੀ ਨਹੀਂ ਕਰਨੀ ਚਾਹੀਦੀ। ਸੋ ਮੈਂ ਥੋੜੀ ਜਿਹੀ ਹੈਡਿੰਗ ਚਲੋ ਤੁਹਾਨੂੰ ਦੱਸ ਦਿੱਤੀ ਆ, ਬਾਕੀ ਤਾਂ ਜਦੋਂ ਸ਼ੋਅ ਕਰਨਗੇ ਜਾਂ ਉਹਨਾਂ ਨੇ ਆਪਣੇ ਆਪ ਹੀ ਪੇਪਰ ਦੇ ਵਿੱਚ ਜਾਂ ਰੇਡੀਓ ਦੇ ਪੇਜ ਪੋਸਟ ਕਰ ਹੀ ਦੇਣੀ ਆ। ਸੋ ਬੜੀ ਸੋਹਣੀ ਤੇ ਬੜੀ ਹੀ ਮਨ ਨੂੰ ਟੁੰਬਵੀਂ ਉਹ ਲਿਖਤ ਆ, ਤੇ ਜੇ ਤੁਹਾਡੇ ਕੋਲ ਹੈਗੀ ਆ ਤਾਂ ਸਾਰੇ ਜਣੇ ਪੜ੍ਹੀ ਲਈ ਹੋਊਗੀ ਤੁਸੀਂ ਸਾਰਿਆਂ ਨੇ, ਜੇ ਨਹੀਂ ਪੜ੍ਹੀ ਤਾਂ ਫਿਰ ਮੇ ਬੀ ਉਹਨਾਂ ਨੇ ਹਰਮ ਰੇਡੀਓ ਦੇ ਪੇਜ ਤੇ ਉਹ ਪਾਉਣਗੇ, ਤੇ ਫਿਰ ਤੁਸੀਂ ਉੱਥੋਂ ਜ਼ਰੂਰ ਪੜ੍ਹ ਸਕਦੇ ਹੋ ਕਿ ਕਿਸ ਤਰ੍ਹਾਂ ਸਾਡੇ ਇਸ ਅੰਮਾ ਜਿਹੜਾ ਅਮੀਰ ਵਿਰਸਾ ਵਾ ਉਹਦੇ ਤੋਂ ਅਸੀਂ ਵਾਂਝੇ ਹਾਂ। ਕਈ ਵਾਰੀ ਕਹਿੰਦੇ ਹੁੰਦੇ ਨਾ ਕਿ ਇਨਸਾਨ ਕੋਲ ਜਦੋਂ ਕੋਈ ਚੀਜ਼ ਹੁੰਦੀ ਹੈ ਤਾਂ ਉਹਦੀ ਉਹਨੂੰ ਕਦਰ ਨਹੀਂ ਹੁੰਦੀ, ਪਰ ਜਦੋਂ ਚੀਜ਼ ਉਹ ਤੋਂ ਦੂਰ ਹੋ ਜਾਂਦੀ ਹੈ ਤਾਂ ਫਿਰ ਉਸ ਲਈ ਉਹ ਤੜਫਦਾ ਵਾ। ਇਹੀ ਸਾਡੀ ਜਿਹੜੀ ਆਦਤ ਆ ਜਾਂ ਕਹਿ ਲਓ ਕਿ ਇਨਸਾਨ ਦੀ ਫਿਤਰਤ ਬਣੀ ਹੋਈ ਆ ਕਿ ਜਦੋਂ ਅਸੀਂ ਇੰਡੀਆ ਦੇ ਵਿੱਚ ਹੁੰਦੇ ਹਾਂ ਤਾਂ ਸ਼ਾਇਦ ਸਾਨੂੰ ਸਾਡੇ ਆਪਣਿਆਂ ਤੋਂ ਇੰਨਾ ਮੋਹ ਪਿਆਰ ਨਹੀਂ ਮਿਲਦਾ, ਜਦੋਂ ਨਾ ਹੀ ਉਹਨਾਂ ਨੂੰ ਸਾਨੂੰ ਇੰਨਾ ਯਾਦ ਆ ਹੁੰਦਾ ਕਿ ਹਾਏ ਉਹ ਸਾਡੇ ਨਾਲ ਰਹਿਣ, ਹੈ ਨਾ। ਪਰ ਜਦੋਂ ਅਸੀਂ ਪਰਦੇਸਾਂ ਦੇ ਵਿੱਚ ਆ ਜਾਂਦੇ ਹਾਂ ਤਾਂ ਉਹਨਾਂ ਨਾਲ ਬੀਤੇ ਹੋਏ ਉਹ ਟਾਈਮ ਨੂੰ ਯਾਦ ਕਰਕੇ ਮਨ ਬੜਾ ਤੜਫਦਾ, ਤੇ ਫਿਰ ਦਿਲ ਕਰਦਾ ਹੁੰਦਾ ਛੇਤੀ ਛੇਤੀ ਉਹਨਾਂ ਦੇ ਕੋਲ ਹੀ ਚਲੇ ਜਾਈਏ, ਛੇਤੀ ਛੇਤੀ ਪਹੁੰਚ ਜਾਈਏ ਉਹਨਾਂ ਕੋਲ, ਹੈ ਨਾ। ਸੋ ਇਸੇ ਤਰ੍ਹਾਂ ਹੀ ਆ ਜੀ, ਜੋ ਸਾਡਾ ਵਿਰਸਾ ਵਾ, ਜੋ ਸਾਨੂੰ ਵਿਰਾਸਤ ਮਿਲੀ ਹੋਈ ਹੈ, ਜੋ ਸਾਡਾ ਸਾਡੇ ਸ਼ਹੀਦਾਂ ਨੇ, ਸਾਡੇ ਵੱਡੇ ਵਡੇਰਿਆਂ ਨੇ ਜਿੰਨੀਆਂ ਕੁਰਬਾਨੀਆਂ ਕਰਕੇ ਸਾਨੂੰ ਇੱਥੋਂ ਤੱਕ ਪਹੁੰਚਾਇਆ, ਸਾਨੂੰ ਵੈਸੇ ਤਾਂ ਕਾਫੀ ਜ਼ਿਆਦਾ ਤਾਂ ਪਤਾ ਹੀ ਨਹੀਂ ਹੋਣਾ, ਜਿੱਦਾਂ ਜਿੱਦਾਂ ਕਿ ਹੁਣ ਅਸੀਂ ਅਗਲੀ ਪੀੜ੍ਹੀ ਤੱਕ ਪਹੁੰਚੀ ਜਾਂਦੇ ਹਾਂ, ਹੈ ਨਾ। ਤੇ ਪਰ ਜਦੋਂ ਇਸ ਤਰ੍ਹਾਂ ਦਾ ਕੋਈ ਵਰਤਾਰਾ ਹੁੰਦਾ ਤਾਂ ਫਿਰ ਸਾਨੂੰ ਪਤਾ ਲੱਗਦਾ ਕਿ ਕਿੱਡਾ ਅਮੀਰ ਵਿਰਸਾ ਵਾ ਸਾਡਾ, ਹਨਾ। ਸੋ ਇਸ ਵਾਰੀ ਉਹਨਾਂ ਨੇ ਗੱਲ ਕੀਤੀ ਆ ਕਿ ਕਿਸ ਤਰ੍ਹਾਂ ਇੱਕ ਆਸਟ੍ਰੇਲੀਅਨ ਇਨਸਾਨ ਕਿਸ ਤਰ੍ਹਾਂ ਆਪਣੇ ਆਪ ਨੂੰ ਰਣਧੀਰ ਸਿੰਘ ਦੱਸਦਾ ਤੇ ਕਿਸ ਤਰ੍ਹਾਂ ਉਹ ਗੁਰੂ ਨਾਨਕ ਦੇ ਨਾਲ ਜੁੜਿਆ ਹੋਇਆ ਵਾ ਤੇ ਕਿਸ ਤਰ੍ਹਾਂ ਉਸਦੀ ਬਾਣੀ ਨੂੰ ਪ੍ਰੈਫਰੈਂਸ ਦਿੰਦਾ ਵਾ, ਉਸਦੀ ਬਾਣੀ ਨੂੰ ਸਮਝਦਾ ਵਾ ਤੇ ਸਿੱਖੀ ਸਤਾਤਾਂ ਦੇ ਵਿੱਚ ਉਹ ਕਿੱਦਾਂ ਆਪਣਾ ਜੀਵਨ ਗੁਜ਼ਾਰਦਾ ਵਾ। ਸੋ ਬੜੀ ਸੋਹਣੀ ਲਿਖਤ ਆ ਜੀ, ਤੇ ਉਮੀਦ ਕਰਦੇ ਆ ਤੁਸੀਂ ਜ਼ਰੂਰ ਪੜੋਗੇ। ਤੇ ਲਓ ਫਿਰ ਹੁਣ ਆਪਾਂ ਸਰਬਜੀਤ ਬਾਜੀ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਆ ਤੇ ਉਹਨਾਂ ਨੇ ਵੀ ਆਉਣਾ ਜੀ, ਤੁਹਾਡੇ ਨਾਲ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਕਰਦੀਆਂ। ਤੇ ਲਓ ਫਿਰ, ਹਾਂਜੀ ਭਾਜੀ ਆ ਜਾਓ ਜੀ, ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਬੋਲ ਜੀ।
ਹੋਰ ਭਾਜੀ ਕੀ ਹਾਲ ਚਾਲ ਆ?
ਹਾਲ ਚਾਲ ਵਧੀਆ ਜੀ, ਵਧੀਆ ਵਧੀਆ।
ਤੇ ਹੋਰ ਜੀ ਫਿਰ ਨਵਾਂ ਸਾਲ ਕਿੱਦਾਂ ਰਿਹਾ ਤੁਹਾਡਾ?
ਨਵਾਂ ਸਾਲ ਤਾਂ ਪਹਿਲਾਂ ਤਾਂ ਠੰਡ ਬਹੁਤ ਸੀਗੀ, ਨਵੇਂ ਸਾਲ ਵਧੀਆ ਧੁੱਪ ਨਿਕਲ ਗਈ, ਸੋਹਣਾ ਨਿਕਲਿਆ ਨਵਾਂ ਸਾਲ, ਘਰੇ ਹੀ ਸੀਗੇ ਗਏ।
ਲਓ ਜੀ ਫਿਰ ਹੈ ਜਿੱਦਾਂ,
ਪਰ ਮੌਸਮ ਬਹੁਤ ਵਧੀਆ ਹੋ ਗਿਆ।
ਅੱਛਾ, ਜਿੱਦਾਂ ਕਹਿੰਦੇ ਸੀ ਨਾ ਵੀ, ਹਾਂਜੀ ਜਿੱਦਾਂ ਕਹਿੰਦੇ ਸੀ ਵੀ ਸੂਰਜ ਦੇਵ ਦਾ ਵੀ ਆਈਲੈਟਸ ਕਰਕੇ ਕਿਤੇ ਚਲਾ ਗਿਆ, ਸੋ ਸੂਰਜ ਦੇਵ ਤਾਂ ਫਿਰ ਮੋੜ ਆਇਆ ਨਵੇਂ ਸਾਲ ਤੇ, ਹੈ।
ਹਾਂ ਮੌਸਮ ਚੰਗਾ ਹੋ ਗਿਆ, ਸਾਫ ਬਿਲਕੁਲ, ਤੇ ਬਾਕੀ ਦੇਖੋ ਹੁਣ ਅੱਗੇ।
ਚਲੋ ਬਹੁਤ ਵਧੀਆ,
ਪਰ ਚੰਗਾ ਲੱਗਿਆ ਮੈਨੂੰ।
ਹੋਰ ਜੀ ਕੀ?
ਇੱਕ ਪੋਜ਼ਿਟਿਵ ਜਿਵੇਂ ਹੁੰਦਾ, ਪਹਿਲਾਂ ਨੈਗੇਟਿਵ ਜਿਵੇਂ ਹੋ ਜਾਂਦਾ ਵੀ ਮੌਸਮ ਖਰਾਬ ਆ, ਬੱਦਲ ਹੋਏ ਵਾ, ਜਿਵੇਂ ਮਾਹੌਲ
ਹਾਂਜੀ
ਡਿਪਰੈਸ਼ਨ ਵਾਲਾ ਹੋ ਜਾਂਦਾ, ਪਰ ਨਵੇਂ ਸਾਲ ਤੇ ਏਦਾਂ ਲੱਗਿਆ ਵੀ ਜਿਵੇਂ
ਹਾਂਜੀ ਹਾਂਜੀ
ਪੋਜ਼ਿਟਿਵ ਲੱਗਿਆ ਬਹੁਤ।
ਚਲੋ ਬਹੁਤ ਵਧੀਆ ਗੱਲ ਆ। ਤੇ ਹੋਰ ਇੰਡੀਆ ਦੇ ਵਿੱਚ ਉਦਾਂ ਨਵਾਂ ਸਾਲ ਕਿੱਦਾਂ ਰਿਹਾ? ਮਤਲਬ ਜਿੱਦਾਂ ਆਪਾਂ ਨਿਊਜ਼ ਦੇ ਵਿੱਚ ਤਾਂ ਖੈਰ ਚਲੋ ਪੜ ਹੀ ਰਹਿੰਦੇ, ਕਿੱਦਾਂ ਕਿੱਦਾਂ ਚੱਲਦਾ ਵਾ
ਨਵੇਂ ਸਾਲ ਤੇ? ਰੁਟੀਨ ਚ ਤਾਂ ਲੋਕੀ ਉਦਾਂ ਨੂੰ ਜ਼ਿਆਦਾਤਰ ਹੁਣ ਪੰਜਾਬੀ ਨਾ ਜਿੱਦਾਂ ਹੁਣ ਸ਼ਿਮਲੇ ਨੂੰ ਚਲੇ ਜਾਂਦੇ ਆ, ਜਾਂ ਫਿਰ ਹੁਣ ਹੋਟਲਾਂ ਦੇ ਵਿੱਚ ਪਾਰਟੀਆਂ ਹੁੰਦੀਆਂ ਕਾਫੀ, ਜਿਹੜੇ ਬੜੇ ਹੋਟਲ ਆ ਸਾਰੇ ਉਹਨਾਂ ਨੇ ਈਵੈਂਟ ਆਰਗੇਨਾਈਜ਼ ਕਰਦੇ ਆ, ਫਿਰ ਯੂਥ ਆ ਜਾਂ ਜਿਹੜੇ ਹੈਗੇ ਥੋੜੇ ਜਿਹਾ ਅਮੀਰ ਬੰਦੇ ਆ ਉਹ ਉਧਰ ਨੂੰ ਚੱਲ ਜਾਂਦੇ ਆ, ਬਾਕੀ ਆਮ ਬੰਦੇ ਦਾ ਬਸ ਇੱਦਾਂ ਹੀ ਆ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ।
ਠੀਕ ਆ ਜੀ। ਤੇ ਹੋਰ ਜੀ ਤੁਸੀਂ ਨਵਾਂ ਸਾਡੇ ਆਪਣੇ ਲਿਸਨਰ ਨੂੰ ਕੀ ਕਹਿਣਾ ਚਾਹੋਗੇ ਨਵੇਂ ਸਾਲ ਤੇ?
ਲਿਸਨਰ ਦਾ ਧੰਨਵਾਦ ਹੀ ਹੈ ਜੀ, ਜਿਹੜੇ ਸੁਣਦੇ ਆ ਸਾਨੂੰ ਆਪਣਾ ਟਾਈਮ ਕੱਢ ਕੇ।
ਨਹੀਂ ਜੀ ਧੰਨਵਾਦ ਤਾਂ ਉਹ ਤੁਹਾਡਾ ਕਰ ਰਹੇ ਆ ਕਿ ਇੰਨੇ ਵਧੀਆ ਵਧੀਆ ਗਾਣੇ ਸੁਣਾਉਂਦੇ ਹੋ ਤੁਸੀਂ ਸਾਨੂੰ।
ਨਹੀਂ ਉਹਨਾਂ ਦਾ ਵੀ ਟਾਈਮ ਆ, ਦੇਖੋ ਉਹ ਵੀ ਟਾਈਮ ਦਿੰਦੇ ਆ। ਅੱਜ ਕੱਲ ਮਤਲਬ ਸਾਰੀ ਖੇਡ ਟਾਈਮ ਦੀ ਆ ਨਾ, ਲੋਕੀ ਤਾਂ ਇਹੀ ਕਹਿੰਦੇ ਟਾਈਮ ਨੀ ਹੈਗਾ, ਤੇ ਉਹ ਦੇਖੋ ਟਾਈਮ ਕੱਢ ਕੇ ਸੁਣਦੇ ਆ ਆਪਾਂ, ਉਹਨਾਂ ਦੀ ਸਪੋਰਟ ਨਾਲ ਹੀ ਆ ਤਾਂ ਹੀ ਅਸੀਂ ਕਰਦੇ ਆ ਪ੍ਰੋਗਰਾਮ। ਜੇ ਕੋਈ ਸੁਣੂਗਾ ਹੀ ਨਹੀਂ ਤੇ ਐਵੇਂ ਇਕੱਲੇ ਦਾ ਕਰਕੇ ਕੋਈ ਫਾਇਦਾ ਨਹੀਂ।
ਹਾਂਜੀ ਸੋ ਬਿਲਕੁਲ ਜੀ। ਤੇ ਲੋ ਜੀ ਸਰਬਜੀਤ ਭਾਜੀ ਨੇ ਸਾਰਿਆਂ ਦਾ ਥੈਂਕ ਯੂ ਕਰਤਾ, ਤੇ ਨਵੇਂ ਸਾਲ ਦਾ ਉਹਨਾਂ ਨੇ ਆਗਾਜ਼ ਕਿੰਨੇ ਵਧੀਆ ਤਰੀਕੇ ਨਾਲ ਹੋਇਆ ਉਹਨਾਂ ਦਾ ਦੇਖ ਲੋ, ਧੁੱਪ ਨਿਕਲ ਆਈ ਹੈ ਤੇ ਨਿੱਗੀ ਨਿੱਗੀ ਧੁੱਪ ਦੇ ਵਿੱਚ ਤੁਸੀਂ ਤਾਂ ਕੀਤਾ ਨਵੇਂ ਸਾਲ ਦਾ ਸਵਾਗਤ। ਤੇ ਗਾਣਾ ਕਿਹੜਾ ਸੁਣਾਉਣਾ ਭਾਜੀ ਫਿਰ ਅੱਜ?
ਗਾਣਾ ਤਾਂ ਜਿਹੜਾ ਤੁਸੀਂ ਭੇਜੀ ਹੋਈ ਲਿਸਟ ਬਸ ਉਹਦੇ ਵਿੱਚੋਂ ਸੁਣਾਵਾਂਗੇ ਇੱਕ।
ਚਲੋ ਠੀਕ ਆ ਭਾਜੀ, ਫਿਰ ਸੁਣਦੇ ਆ ਜੀ ਗਾਣਾ। ਸੋ ਸ਼ੁਕਰੀਆ ਭਾਜੀ ਤੁਸੀਂ ਆਏ, ਭਾਜੀ ਵੈਸੇ ਮੰਨਦੇ ਨੀ ਸੀ।
ਅਰਵਿੰਦਰ ਗਰੇਵਾਲ ਦਾ ਲਾਉਂਦੇ ਯਾਰਾਂ ਦੀ ਸਪੋਰਟ।
ਲਓ ਜੀ ਫਿਰ, ਚਲੋ ਜੀ ਫਿਰ ਸਰਬਜੀਤ ਭਾਜੀ ਦੀ ਫਰਮਾਇਸ਼ ਤੇ ਆਪਾਂ ਉਹਨਾਂ ਦੀ ਪਸੰਦ ਦਾ ਗਾਣਾ ਸੁਣਦੇ ਆ ਅਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ। ਤੇ ਬਹੁਤ ਬਹੁਤ ਸ਼ੁਕਰੀਆ ਸਰਬਜੀਤ ਭਾਜੀ
ਜੀ।
ਹੈਬਿਟ ਪੁਰਾਣੀ ਜਿੱਥੇ ਲਾਈਆਂ ਯਾਰੀਆਂ, ਸਿਰਾਂ ਨਾਲ ਯਾਰਾਂ ਨੇ ਨਿਭਾਈਆਂ ਯਾਰੀਆਂ, ਨਾ ਦਿਲ ਵਿੱਚ ਖੋਟ ਹੈ ਬਾਬਿਆਂ ਦੀ ਓਟ ਹੈ, ਹਰ ਕੰਮ ਲੋਟ ਹੈ ਖਿੱਚੀ ਚੱਲ ਮਿੱਤਰਾ, ਤੇ ਯਾਰਾਂ ਦੀ ਸਪੋਰਟ ਹੈ ਉਹ ਬਾਬਿਆਂ ਦੀ ਓਟ ਹੈ, ਯਾਰਾਂ ਦੀ ਸਪੋਰਟ ਹੈ ਬਾਬਿਆਂ ਦੀ ਓਟ ਹੈ ਉਹ ਯਾਰਾਂ ਦੀ ਸਪੋਰਟ। ਬਾਬਿਆਂ ਦੀ ਓਟ ਹੈ, ਉਹ ਯਾਰਾਂ ਦੀ ਸਪੋਰਟ ਹੈ। ਯਾਰਾਂ ਨਾਲ ਲੜੀ ਦਾ ਨੀ ਨਾਰ ਕਰਕੇ, ਜੱਟ ਦੀ ਤਨੀ ਵੀ ਜਾਂਦੀ ਪਿਆਰ ਕਰਕੇ, ਯਾਰਾਂ ਨਾਲ ਲੜੀ ਦਾ ਨੀ ਨਾਰ ਕਰਕੇ, ਪਰਤੀ ਨਿਸ਼ਾਨਾ ਸਿੱਧਾ ਲਾਈਏ ਹਿੱਕ ਤੇ, ਵੈਲੀ ਨੀ ਬਣਦਾ ਪਿੱਠਵਾਰ ਕਰਕੇ, ਉੱਚੀ ਰੱਖੀ ਸੋਚ ਹੈ ਬਾਬਿਆਂ ਦੀ ਓਟ ਹੈ, ਖਿੱਚੀ ਚੱਲ ਮਿੱਤਰਾ ਤੇ ਯਾਰਾਂ ਦੀ ਸਪੋਰਟ ਹੈ, ਉਹ ਬਾਬਿਆਂ ਦੀ ਓ ਸਪੋਰਟ ਹੈ, ਬਾਬਿਆਂ ਦੀ ਓਟ ਹੈ, ਉਹ ਯਾਰਾਂ ਦੀ ਸਪੋਰਟ ਹੈ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਮੁੜ ਕੇ ਆਵਾਂਗੇ ਦੇਣ ਚੋਂ ਰਿਹਾ ਬਾਕੀ, ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ, ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ, ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ। ਉਮਰਾਂ ਦੇ ਇਸ ਪੜਾਅ ਚੋਂ ਕੁਝ ਪਲ ਤੁਹਾਡੇ ਨਾਲ ਹਰਮਨ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਨ ਤੋਂ, ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ। ਜੀ ਹਾਂ, ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ। ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ। ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ
ਲਓ ਜੀ, ਸਰਬਜੀਤ ਭਾਜੀ ਦੀ ਫਰਮਾਇਸ਼ ਤੇ ਗਾਣਾ ਸੁਣਿਆ ਸੀ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿਚ, ਯਾਰਾਂ ਦੀ ਸਪੋਰਟ ਆ। ਸੋ ਵਾਕਈ ਜੀ, ਇਹ ਯਾਰ ਵਧੀਆ ਹੋਣ ਤੇ ਉਹਨਾਂ ਦੀ ਸਪੋਰਟ ਹੋਵੇ ਤੇ ਬੰਦਾ ਮੁਸ਼ਕਲ ਤੋਂ ਮੁਸ਼ਕਲ ਟਾਈਮ ਦੇ ਵਿਚ ਵੀ ਆਪਣਾ ਮੁਸ਼ਕਲ ਤੋਂ ਮੁਸ਼ਕਲ ਟਾਈਮ ਨੂੰ ਵੀ ਹੱਸ ਕੇ ਗੁਜ਼ਾਰ ਲੈਂਦਾ ਤੇ ਆਪਣੀ ਜੋ ਵੀ ਪ੍ਰੋਬਲਮ ਹੁੰਦੀ ਆ ਉਹ ਯਾਰਾਂ ਦੋਸਤਾਂ ਦੇ ਸਿਰ ਤੇ ਫਿਰ ਕਦੇ ਮਹਿਸੂਸ ਹੀ ਨਹੀਂ ਹੁੰਦੀ, ਕਿਉਂ ਪਤਾ ਹੁੰਦਾ ਕਿ ਨਾਲ ਹੈਗੀ ਆ ਹਨਾ। ਤੇ ਬਾਕੀ ਸਪੋਰਟ ਤਾਂ ਹਰੇਕ ਕੰਮ ਦੇ ਵਿਚ ਜਾਂ ਹਰੇਕ ਪਾਸੇ ਹੀ ਹੋਵੇ ਤਾਂ ਬੰਦੇ ਨੂੰ ਜ਼ਿਆਦਾ ਵਧੀਆ ਲੱਗਦਾ ਵਾ, ਵਧੀਆ ਰਹਿੰਦਾ, ਇੱਕ ਹਿੰਮਤ ਜੀ ਬਣੀ ਰਹਿੰਦੀ ਆ। ਤੇ ਲਓ ਫਿਰ ਇੱਧਰ ਈਮੇਲ ਦੇ ਜ਼ਰੀਏ ਸੁਖਵਿੰਦਰ ਸੁਣ ਸਿਡਨੀ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਿਹਾ। ਸੋ ਸ਼ੁਕਰੀਆ, ਮਿਹਰਬਾਨੀ ਜੀ ਤੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ। ਤੇ ਬਾਕੀ ਤਾਂ ਮੈਨੂੰ ਲੱਗਦਾ ਹਜੇ ਸਾਰੇ ਸੁੱਤੇ ਪਏ ਆ, ਕਿਉਂ ਕ੍ਰਿਸਮਿਸ ਤਾਂ ਲੰਘ ਗਈ ਆ ਤੇ ਉਸ ਤੋਂ ਬਾਅਦ ਚ ਨਵਾਂ ਸਾਲ ਲੰਘਿਆ, ਹੁਣ ਨਵੇਂ ਸਾਲ ਤੇ ਖੂਬ ਭੰਗੜੇ ਭੁੰਗੜੇ ਪਾਏ ਹੋਣਗੇ, ਪਾਰਟੀਆਂ ਕੀਤੀਆਂ ਹੋਣਗੀਆਂ, ਜਿੱਦਾਂ ਕਿ ਭਾਜੀ ਨੇ ਵੀ ਦੱਸਿਆ ਕਿ ਵੱਡੇ ਲੋਕ ਤੇ ਵੱਡੀਆਂ ਗੱਲਾਂ ਹਨਾ। ਬਾਹਰਲੇ ਮੁਲਕਾਂ ਦੇ ਵਿੱਚ ਤਾਂ ਵੱਡੇ ਵੱਡੇ ਲੋਕ ਰਹਿੰਦੇ ਆ ਤੇ ਵੱਡੀਆਂ ਵੱਡੀਆਂ ਗੱਲਾਂ ਹੁੰਦੀਆਂ, ਫਿਰ ਪਾਰਟੀਆਂ ਪੁਟੀਆਂ ਖੂਬ ਕੀਤੀਆਂ ਹਨਾ ਨਵੇਂ ਸਾਲ ਤੇ। ਤੇ ਮਾਫੀ ਚਾਹੂੰਗੀ ਜੀ, ਤੇ ਕਾਫੀ ਪਾਰਟੀਆਂ ਕੀਤੀਆਂ। ਸੋ ਪਾਰਟੀਆਂ ਤੋਂ ਬਾਅਦ ਬੰਦੇ ਨੂੰ ਵੈਸੇ ਥਕਾਵਟ ਤਾਂ ਹੋ ਹੀ ਜਾਂਦੀ ਹੈ ਨਾ, ਨੱਚਣਾ ਗਾਉਣਾ ਤੇ ਫਿਰ ਅਗਲੇ ਦਿਨ ਕੰਮ ਤੇ ਜਾਣਾ। ਤੇ ਚਲੋ ਕੋਈ ਗੱਲ ਨੀ ਜੀ, ਨਵਾਂ ਸਾਲ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਰਲ ਮਿਲ ਕੇ ਤਾਂ ਜ਼ਰੂਰ ਮਨਾਵਾਂਗੇ, ਪਰ ਆਪਣਾ ਨਵਾਂ ਸਾਲ ਤਾਂ ਇੱਦਾਂ ਰਿਹਾ, ਸਾਡੇ ਤਾਂ ਕੰਮ ਵਾਲਿਆਂ ਨੇ ਛੁੱਟੀ ਨੀ ਕੀਤੀ ਸੀਗੀ, ਬਾਹਲੇ ਉਹ ਸੀਗੇ, ਉਹਦੇ ਵੀ 3-4 ਘੰਟੇ ਲਈ ਕਹਿੰਦੇ ਆਜੋ ਕੰਮ ਤੇ ਹਨਾ, ਫਿਰ ਸਾਡਾ ਨਵਾਂ ਸਾਲ ਤਾਂ ਖਰਾਬ ਹੀ ਹੋਇਆ, ਇੰਨਾ ਵਧੀਆ ਨੀ ਲੰਘਿਆ। ਪਰ ਚਲੋ ਕੋਈ ਗੱਲ ਨੀ, ਹੁਣ ਇੱਥੇ ਬੈਠੇ ਹਾਂ ਤੇ ਇੱਥੇ ਤਾਂ ਨਵੇਂ ਸਾਲ ਦਾ ਪ੍ਰੋਗਰਾਮ ਵੀ ਨੀ ਆਉਂਦਾ ਹਨਾ। ਵੈਸੇ ਇੰਡੀਆ ਦੇ ਵਿੱਚ ਹੁੰਦਾ ਸੀਗਾ ਨਵਾਂ ਸਾਲ ਤਾਂ, ਜਦੋਂ ਹੁੰਦਾ ਸੀ ਕਿ ਹਾਂ ਅੱਜ ਨਵੇਂ ਸਾਲ ਦਾ ਪ੍ਰੋਗਰਾਮ ਆਉਣਾ। ਤੇ ਮੈਨੂੰ ਯਾਦ ਆ ਕਿ ਜਦੋਂ ਛੋਟੇ ਹੁੰਦੇ ਸੀਗੇ ਤਾਂ ਸਾਨੂੰ ਇਹ ਕਿਹਾ ਜਾਂਦਾ ਸੀਗਾ ਕਿ ਜਦੋਂ ਨਵੇਂ ਸਾਲ ਦਾ ਪ੍ਰੋਗਰਾਮ ਹੋਣਾ ਹੁੰਦਾ ਸੀ ਨਾ, ਤਾਂ ਉਸ ਟਾਈਮ ਨਵੇਂ ਸਾਲ ਦਾ ਪ੍ਰੋਗਰਾਮ ਕਾਫੀ ਲੇਟ ਆਉਂਦਾ ਹੁੰਦਾ ਸੀਗਾ, ਤੇ ਮੇਰੇ ਖਿਆਲ ਚ 11 or 12 ਵਜੇ ਸ਼ਾਇਦ ਅਸੀਂ ਤਾਂ ਸੌਂਦਿਆਂ ਦੇ ਹੁੰਦੇ ਸੀਗੇ ਵੈਸੇ। ਤੇ ਭੂਆ ਜੀ ਦੀ ਬੇਟੀ ਸਾਡੇ ਕੋਲ ਹੀ ਸੀਗੇ ਰਹਿੰਦੇ, ਤੇ ਉਹਨਾਂ ਨੂੰ ਹੁੰਦਾ ਸੀ ਕਿ ਨਵੇਂ ਸਾਲ ਦਾ ਪ੍ਰੋਗਰਾਮ ਦੇਖਣਾ ਵਾ, ਤੇ ਉਦੋਂ ਬੜੀ ਕਿਉਰਿਓਸਿਟੀ ਜੀ ਹੁੰਦੀ ਸੀਗੀ ਨਵੇਂ ਸਾਲ ਦੇ ਪ੍ਰੋਗਰਾਮ ਦੀ ਵੀ, ਜਿਹੜਾ ਖਾਸ ਤੌਰ ਤੇ ਟੀਵੀ ਤੇ ਆਉਂਦਾ ਹੁੰਦਾ ਸੀ, ਤੇ ਜਾਂ ਜਿਹੜੇ 1-2 ਹੋਰ ਚੈਨਲ ਸੀ, ਚੈਨਲ ਤਾਂ ਹੁਣ ਖੈਰ ਮੈਨੂੰ ਯਾਦ ਨਹੀਂ, ਤੇ ਉਹਨਾਂ ਨੇ ਜਾਗਦੇ ਰਹਿਣਾ ਉਦੋਂ ਤੱਕ ਗੱਲਾਂ ਕਰੀ ਜਾਣੀਆਂ ਸਾਰਿਆਂ ਨੇ ਬੈਠਿਆਂ ਸੀ ਸੌ ਜਾਣਾ ਫਿਰ ਜਦੋਂ ਨਵੇਂ ਸਾਲ ਦਾ ਪ੍ਰੋਗਰਾਮ ਆਉਣ ਵਾਲਾ ਹੁੰਦਾ ਸੀ ਜਿਹੜੇ ਸੁੱਤੇ ਹੁੰਦੇ ਸੀ ਉਹ ਸਾਰੇ ਠਾ ਦਿੰਦੇ ਹੁੰਦੇ ਸੀ ਸਾਰਿਆਂ ਨੂੰ ਠਾ ਲੈਂਦੇ ਸੀ ਆਜੋ 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 ਨਵੇਂ ਸਾਲ ਦਾ ਪ੍ਰੋਗਰਾਮ ਆ ਗਿਆ ਹੁਣ ਨਵਾਂ ਸਾਲ ਚਾੜਨ ਵਾਲਾ ਵਾ ਉਸ ਟਾਈਮ ਆਇਆ ਹੁੰਦਾ ਸੀ ਵੀ ਨਵਾਂ ਸਾਲ ਪਤਾ ਨੀ ਕਿੱਦਾਂ ਚੜ੍ਹਦਾ ਸਾਡੇ ਮਨਾਂ ਚ ਆਏ ਹੋਣਾ ਸੀ ਵੀ ਨਵਾਂ ਸਾਲ ਚੜ੍ਹਨਾ ਮਤਲਬ ਕਿ ਕੁਛ ਖਾਸ ਸਪੈਸ਼ਲ ਹੋਣਾ ਵਾ ਜਦਕਿ ਉਹ ਇੱਕ ਤਰ੍ਹਾਂ ਦਾ ਇੱਕ ਦਿਨ ਹੀ ਹੁੰਦਾ ਸੀ ਨਾ ਸੂਰਜ ਚੜ ਗਿਆ ਡੁੱਬ ਗਿਆ ਬਾਕੀ ਦਿਨਾਂ ਦੀ ਤਰ੍ਹਾਂ ਸਿਰਫ ਇੱਕ ਤਰੀਕ ਬਦਲਦੀ ਹੁੰਦੀ ਸੀ ਤੇ ਸਨ ਵੀ ਬਦਲ ਜਾਂਦਾ ਸੀ ਹਨਾ ਸਾਲ ਜਿਹੜਾ ਚੱਲਦਾ ਹੁੰਦਾ ਵਾ ਅਠਾਰਾਂ ਤੋਂ ਉੱਨੀ ਤੋਂ ਵੀ ਪਰ ਉਸ ਟਾਈਮ ਨਾ ਕਈ ਵਾਰੀ ਮੈਂ ਸੋਚਿਆ ਨਾ ਸਾਲ ਬਦਲੂਗਾ ਕਿੱਦਾਂ ਬਦਲੂਗਾ ਵੀ ਕੀ ਚੇਂਜ ਹੋਊਗਾ ਕੁਛ ਪਲਟੂਗਾ ਜਾਂ ਕੀ ਹੋਊਗਾ ਹਨਾ ਸੋ ਉਦੋਂ ਇੰਨਾ ਪਤਾ ਨੀ ਸੀ ਹੁੰਦਾ ਪਰ ਜਿੱਦਾਂ ਜਿੱਦਾਂ ਫਿਰ ਵੱਡੇ ਹੋ ਕੇ ਪਤਾ ਲੱਗ ਗਿਆ ਕਿ ਵੀ ਹਾਂ ਭਾਈ ਨਵਾਂ ਸਾਲ ਆਇਆ ਵਾ ਤਾਂ ਮਤਲਬ ਕਿ ਨਵੇਂ ਸਾਲ ਦਾ ਇੱਕ ਅਗਲਾ ਦਿਨ ਤੇ ਅਗਲੀ ਤਰੀਕ ਸ਼ੁਰੂ ਹੋ ਜਾਂਦੀ ਆ ਤੇ ਚਲੋ ਕੋਈ ਗੱਲ ਨੀ ਜੀ ਦੋ ਤਰੀਕ ਤਾਂ ਨਵੇਂ ਸਾਲ ਦੀ ਤਿੰਨ ਤਰੀਕ ਹੋ ਚੁੱਕੀ ਹੈ 3 ਜਨਵਰੀ ਪਰ 2020 ਦੇ ਵਿੱਚ ਨਾ ਇੱਕ ਸਾਰਿਆਂ ਨੂੰ ਵੈਸੇ ਤਾਂ ਫੇਸਬੁੱਕ ਤੇ ਵੀ ਕਾਫੀ ਜ਼ਿਆਦਾ ਇਹ ਮੈਸੇਜ ਫਲੋਟ ਹੋ ਚੁੱਕਾ ਜਦੋਂ ਵੀ ਆਪਾਂ ਕਿਤੇ ਸਾਈਨ ਕਰਦੇ ਹਾਂ ਹਨਾ ਇਹ ਵੈਸੇ ਗੱਲ ਤਾਂ ਬਿਲਕੁਲ ਠੀਕ ਆ ਕਿਉਂਕਿ ਅੱਜ ਕੱਲ ਕਿਸੇ ਦੇ ਮਨ ਚ ਕੀ ਆ ਤੁਸੀਂ ਕੁਛ ਵੀ ਅੰਦਾਜ਼ਾ ਨਹੀਂ ਲਾ ਸਕਦੇ ਕੋਈ ਕਾਗਜ਼ ਪੱਤਰ ਆ ਜਾਂ ਕੋਈ ਵੀ ਆ ਹਨਾ ਤੇ ਉਹਦੇ ਤੇ ਜਦੋਂ ਤੁਸੀਂ ਆਪਣੇ ਸਾਈਨ ਕਰਨੇ ਆ ਜਾਂ ਕੋਈ ਪੇਪਰ ਲੈ ਰਹੇ ਹੋ ਕਿਸੇ ਤੋਂ ਹਨਾ ਤਾਂ ਉਹਦੇ ਵਿੱਚ ਇੱਕ ਚੀਜ਼ ਜ਼ਰੂਰ ਨੋਟ ਕਰਿਓ ਜ਼ਰੂਰ ਦੇਖ ਲਿਓ ਕਿ ਅਗਰ ਤੁਸੀਂ ਸਾਈਨ ਕਰ ਰਹੇ ਹੋ ਤਾਂ ਆਪਣੇ ਸਾਈਨਾਂ ਦੇ ਨਾਲ ਜਿੱਦਾਂ ਕਿ ਸਾਡੀ ਆਦਤ ਆ ਕਿ 4 ਜਨਵਰੀ ਜਾਂ 2019 ਸੀ ਤਾਂ ਸਿਰਫ ਇੱਕ 19 ਪਾ ਦਿੰਦੇ ਸੀਗੇ ਆਪਾਂ ਪਿਛਲੇ ਅੱਖਰ 20 ਪਾਉਣ ਦੀ ਖੇਚਲ ਨਹੀਂ ਸੀ ਕੀਤੀ ਹਨਾ ਟਾਈਮ ਜ਼ਿਆਦਾ ਲੱਗਦਾ ਹੁੰਦਾ ਨਾ ਸੋ ਇਹ 2020 ਦਾ ਚੱਕਰ ਇਹ ਆ ਜੀ ਕਿ ਇਹਦੇ ਵਿੱਚ ਤੁਸੀਂ ਜਿਹੜਾ ਸਾਲ ਆ ਉਹ ਹੋ ਸਕੇ ਤਾਂ ਹਮੇਸ਼ਾ ਸਾਈਨ ਕਰਦੇ ਸਮੇਂ ਜਾਂ ਕੋਈ ਵੀ ਕਾਗਜ਼ ਪੱਤਰ ਤੇ ਸਾਈਨ ਕਰਨਾ ਵਾ ਜਾਂ ਕੋਈ ਕਾਗਜ਼ ਪੱਤਰ ਤੇ ਕੁਛ ਵੀ ਆ ਤਰੀਕ ਪਾਉਣੀ ਆ ਤਾਂ 2020 ਪੂਰਾ ਪਾਇਓ 0 2020 ਪੂਰਾ ਪਾਇਓ ਇਸ ਦਾ ਇੱਕ ਫਾਇਦਾ ਵਾ ਕਿ ਇਹਦੇ ਤੁਹਾਡੇ ਜੋ ਸਾਈਨ ਆ ਜਾਂ ਤੁਸੀਂ ਜੋ ਵੀ ਕੋਈ ਕਾਗਜ਼ ਪੱਤਰ ਜੋ ਵੀ ਤੁਸੀਂ ਲੈਣਾ ਦੇਣਾ ਵਾ ਹਨਾ ਤਾਂ ਉਹਦੇ ਨਾਲ ਕੋਈ ਛੇੜਖਾਨੀ ਨਹੀਂ ਕਰ ਸਕਦਾ ਅਗਰ ਫੋਰ ਐਗਜ਼ਾਮਪਲ ਤੁਸੀਂ ਸਿਰਫ ਇੰਨਾ ਹੀ ਪਾ ਦਿੰਦੇ ਹੋ 4 ਜਨਵਰੀ ਤੇ 20 ਸੋ 20 ਦੇ ਪਿੱਛੋਂ ਅਗਲਾ ਉਹਦੇ ਨਾਲ ਕੋਈ ਵੀ ਹੋਰ ਅਕਸ਼ਰ ਲਾ ਸਕਦਾ ਚਾਹੇ 19 ਪਾ ਦੇਵੇ ਪਿੱਛੇ 18 ਪਾ ਦੇਵੇ 17 ਪਾ ਦੇਵੇ 16 ਪਾ ਦੇਵੇ ਸਾਈਨ ਤੁਹਾਡੇ ਆ ਉਹਦੇ ਵਿੱਚ ਸਾਲ ਦੀ ਹੇਰਾ ਫੇਰੀ ਹੋ ਸਕਦੀ ਆ ਸੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਕਿਸੇ ਵੀ ਪੇਪਰ ਤੇ ਕਿਸੇ ਵੀ ਕਾਗਜ਼ ਤੇ ਕਿਤੇ ਵੀ ਸਾਈਨ ਕਰਨ ਵੇਲੇ ਜਿਹੜਾ ਸਾਲ ਆ ਉਹ ਪੂਰਾ ਹੀ ਪਾਇਆ ਜਾਵੇ ਯਾਨੀ ਕਿ 2020 ਹੀ ਪਾਇਆ ਜਾਵੇ ਤੇ ਬਾਕੀ ਤੁਸੀਂ ਸਾਰੇ ਖੁਦ ਸਿਆਣੇ ਹੋ ਪੇਪਰ ਲੈਣ ਵੇਲੇ ਵੀ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ ਤੇ ਲਓ ਜੀ ਫਿਰ ਨਸੀਹਤਾਂ ਦੇਣ ਲੱਗ ਗਈ ਮੈਂ ਹਨਾ ਨਵੇਂ ਸਾਲ ਦੇ ਵਿੱਚ ਹੀ ਨਵੇਂ ਸਾਲ ਆਉਣ ਸਾਰੀ ਚਲ ਕੋਈ ਗੱਲ ਨੀ ਨਸੀਹਤਾਂ ਤਾਂ ਨਹੀਂ ਮੈਂ ਵੀ ਵੈਸੇ ਗੱਲਾਂ ਹੀ ਕਰਦੀ ਹੁੰਦੀ ਹਾਂ ਨਸੀਹਤਾਂ ਨਾ ਸਮਝਿਓ ਤੇ ਚਲੋ ਫਿਰ ਅਗਲਾ ਗਾਣਾ ਵੀ ਸੁਣਦੇ ਹਾਂ ਤੇ ਇੱਧਰ ਆਪਾਂ ਗਾਣੇ ਦੇ ਨਾਲ ਨਾਲ ਮੈਸੇਜ ਵੀ ਨਾਲ ਨਾਲ ਲਈ ਜਾਵਾਂਗੇ ਕਿਉਂਕਿ ਮੈਨੂੰ ਪਤਾ ਸਾਰੇ ਜਾਣੇ ਅੱਜ ਬਿਜ਼ੀ ਆ ਤੇ ਇਸੇ ਲਈ ਮੈਸੇਜ ਆ ਜਿਹੜੇ ਉਹ ਤਾਂ ਘੱਟ ਹੀ ਆਉਣਗੇ ਪਰ ਕੋਈ ਚੱਕਰ ਨਹੀਂ ਜੀ ਚੱਲ ਹੀ ਚੱਲੋ ਤੇ ਅੱਗੇ ਇੱਧਰ ਗੁਰਸਾਹਿਬ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸੋ ਗੁਰਸਾਹਿਬ ਜੀ ਹੋਰ ਸੁਣਾਓ ਕੀ ਹਾਲ ਚਾਲ ਆ ਤੁਹਾਡਾ ਤੇ ਸਾਡੇ ਵੱਲੋਂ ਵੀ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇੰਡੀਆ ਦਾ ਕੀ ਹਾਲ ਚਾਲ ਆ ਕਿੱਦਾਂ ਫਿਰ ਠੰਡ ਘਟੀ ਆ ਵੈਸੇ ਸਰਬਜੀਤ ਭਾਜੀ ਨੇ ਤਾਂ ਸਾਨੂੰ ਦੱਸਤਾ ਕਿ ਕਾਫੀ ਜ਼ਿਆਦਾ ਠੰਡ ਆ ਤੇ ਪਰ ਨਵੇਂ ਸਾਲ ਵਾਲੇ ਸੂਰਜ ਦੇਵਤਾ ਨੇ ਦਰਸ਼ਨ ਦਿੱਤੇ ਆ ਇੰਡੀਆ ਵਾਲਿਆਂ ਦਾ ਨਵਾਂ ਸਾਲ ਤਾਂ ਬੜਾ ਸੋਹਣਾ ਬਣ ਗਿਆ ਹਨਾ ਤੇ ਬਾਕੀ ਹੁਣ ਠੰਡ ਕਿੱਦਾਂ ਵਾ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਐਡੇ ਵੱਡੇ ਤੜ ਕੇ ਉੱਠ ਕੇ ਸ਼ਾਮਲ ਹੁੰਦੇ ਹੋ ਉਸ ਦੇ ਲਈ ਸ਼ੁਕਰਗੁਜ਼ਾਰ ਹਾਂ ਜੀ ਤੁਹਾਡੇ ਤੇ ਲਓ ਫਿਰ ਇੱਕ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਮਿਲਦੇ ਹਾਂ ਕਹਾਣੀ ਤੇ ਬੁਝਾਰਤਾਂ ਦੇ ਨਾਲ ਤੇ ਲਓ ਜੀ ਫਿਰ ਸੁਣੋ ਪਿਆਰਾ ਜਿਹਾ ਗੀਤ
ਓਏ ਗੁੱਲੀ ਡੰਡੇ ਵੇਲੇ ਦੀਆਂ ਲੱਗੀਆਂ ਨੇ ਆਰੀਆਂ ਹਾਂ ਗਰਪਾ ਬਾਬੇ ਦੀ ਕਹਿਮ ਅੱਜ ਵੀ ਨੇ ਸਾਰੀਆਂ ਓਏ ਗੁੱਲੀ ਡੰਡੇ ਵੇਲੇ ਦੀਆਂ ਲੱਗੀਆਂ ਨੇ ਆਰੀਆਂ ਕਿਰਪਾ ਬਾਬੇ ਦੀ ਕਹਿਮ ਅੱਜ ਵੀ ਨੇ ਸਾਰੀਆਂ ਓਏ ਕੀਦੀ ਕਿਵੇਂ ਸੀ ਸਹੇਲੀ ਜੱਟ ਗਈ ਕੀਦੀ ਕਿਵੇਂ ਸੀ ਸਹੇਲੀ ਜੱਟ ਗਈ ਵਿੱਚ ਕੱਲੇ ਕੱਲੇ ਦਾ ਹਿਸਾਬ ਲਿਖਦਾ ਡੰਡੇ ਵੇਲੇ ਦੀਆਂ ਲੱਗੀਆਂ ਨੇ ਆਰੀਆਂ ਹਾਂ ਕਿਰਪਾ ਬਾਬੇ ਦੀ ਕਹਿਮ ਅੱਜ ਵੀ ਨੇ ਸਾਰੀਆਂ ਉਹ ਨਿੱਤ ਨਵਾਂ ਕਰਦੇ ਸੀ ਕੰਜਰ ਸ਼ਿਕਾਰੀ ਓਏ ਉਹ ਪੰਜ ਪੰਜ ਪਾ ਕੇ ਸੀ ਲਿਆਉਂਦੇ ਵੀ ਸੀ ਯਾਰ ਓਏ
ਤੱਕ ਬਣਿਆ ਜੋ ਧੜਕਣ ਕਲਦੀ ਉਹ ਵੇਖਦੇ ਹੁੰਦੇ ਸੀ ਜਾਉਣਾ ਮੌੜ ਗੁੱਗੂ ਕਲਦੀ ਕਿਹਦੇ ਕਿਹਦੇ ਹੋਏ ਸੀ ਪਿਆਰ ਪਰਵਾਨ ਕਿਹਦੇ ਕਿਹਦੇ ਹੋਏ ਸੀ ਪਿਆਰ ਪਰਵਾਨ ਕਿਹਦੇ ਕਿਹਦੇ ਮੋੜੇ ਗੇ ਗੁਲਾਬ ਲਿਖਦਾ ਹੋ ਜ਼ਿੰਦਗੀ ਦੇ ਛੱਬੀ ਸਾਲ ਜੀਣਾ ਵਾ ਬਤਾਏ ਦਿਲ ਯਾਰੀਆਂ ਤੇ ਕਰਦਾ ਕਿਤਾਬ ਲਿਖਦਾ ਜ਼ਿੰਦਗੀ ਦੇ ਛੱਬੀ ਸਾਲ ਜੀਣਾ ਵਾ ਬਤਾਏ ਦਿਲ ਯਾਰੀਆਂ ਤੇ ਕਰਦਾ ਕਿਤਾਬ ਲਿਖਦਾ ਹੋਏ ਗੁੱਲੀ ਡੰਡੇ ਵੇਲੇ ਦੀਆਂ ਲੱਗੀਆਂ ਨੇ ਯਾਰੀਆਂ ਹਾਂ ਕਿਰਪਾ ਬਾਬੇ ਦੀ ਕੈਮ ਅੱਜ ਵੀ ਨੇ ਸਾਰੀਆਂ ਜਿਵੇਂ ਨੇ ਚੇਤੇ ਯਾਰੋ ਗੱਲਾਂ ਓ ਪੁਰਾਣੀਆਂ ਚੋਰੀ ਰੋਟੀ ਮੈਡਮਾਂ ਦੇ ਡੱਬਿਆਂ ਚੋਂ ਖਾਣੀਆਂ ਓਏ ਕੀਦੀ ਕੀਦੀ ਜਾਂਦੀ ਸੀਗੀ ਚੋਰੀ ਯਾਰੋ ਬੜੀ ਕੀਦੀ ਕੀਦੀ ਜਾਂਦੀ ਸੀਗੀ ਚੋਰੀ ਯਾਰੋ ਬੜੀ ਕੁੱਟ ਕੀਦੇ ਕੀਦੇ ਪੈਂਦੀ ਵੇ ਹਿਸਾਬ ਲਿਖਦਾ ਸਭ ਖੋਲ ਦੇਣਾ ਪਰਦੇ ਉੱਠ ਕੇ ਸਵੇਰੇ ਕਿਹਨੂੰ ਪੈਂਦੀਆਂ ਸੀ ਗਾਲਾਂ ਉੱਠ ਕੇ ਸਵੇਰੇ ਕਿਹਨੂੰ ਪੈਂਦੀਆਂ ਸੀ ਗਾਲਾਂ ਕਿਹੜਾ ਮੰਜੇ ਚ ਸੀ ਕਰਦਾ ਜ਼ਿੰਦਗੀ ਦੇ ਛੱਬੀ ਸਾਲ ਜੀਣਾ ਨਾ ਬਤਾਏ ਦਿਲ ਯਾਰੀਆਂ ਤੇ ਕਰਦਾ ਕਿਤਾਬ ਲਿਖਦਾ ਜ਼ਿੰਦਗੀ ਦੇ ਛੱਬੀ ਸਾਲ ਜੀਣਾ ਨਾ ਬਤਾਏ ਦਿਲ ਯਾਰੀਆਂ ਤੇ ਕਰਦਾ ਕਿਤਾਬ ਲਿਖਦਾ
ਲਓ ਜੀ ਗਾਣਾ ਤੁਸੀਂ ਸੁਣ ਲਿਆ ਤਾਂ ਯਾਰੀਆਂ ਤੇ ਗਾਣਾ ਲੱਗ ਰਿਹਾ ਹੈ ਨਾ ਵੈਸੇ ਤਾਂ ਚਲੋ ਯਾਰੀਆਂ ਤੇ ਗਾਣਾ ਲੱਗਣਾ ਵੀ ਚਾਹੀਦਾ ਕਿਉਂਕਿ ਯਾਰੀਆਂ ਤੋਂ ਬਿਨਾਂ ਬੰਦਾ ਹੁੰਦਾ ਵੀ ਕਾਸੇ ਜੋਗਾ ਨਹੀਂ ਤੇ ਜੇ ਕਿਤੇ ਯਾਰ ਬਰਾਬਰ ਖੜਨ ਵਾਲੇ ਹੁਣ ਜਿਵੇਂ ਪਹਿਲਾਂ ਹੀ ਕਿਹਾ ਸੀ ਤਾਂ ਕਿਆ ਬਾਤਾਂ ਵਾ ਫਿਰ ਹੈ ਨਾ ਤੇ ਚਲੋ ਜੀ ਕੋਈ ਚੱਕਰ ਨਹੀਂ ਤੇ ਹੁਣ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ ਤੇ ਤੁਹਾਨੂੰ ਇੱਕ ਬੁਝਾਰਤ ਵੀ ਪਾ ਦਿੰਦੇ ਹਾਂ ਵੈਸੇ ਮੈਨੂੰ ਪਤਾ ਕਿ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਪਰ ਸਾਡੇ ਜ਼ਿਆਦਾ ਲਿਸਨਰ ਅੱਜ ਪ੍ਰੋਗਰਾਮ ਦੇ ਵਿੱਚ ਨਹੀਂ ਆ ਰਹੇ ਕਿਉਂਕਿ ਸਾਰੇ ਜਾਣੇ ਇੰਡੀਆ ਜਾਂ ਤਾਂ ਘੁੰਮਣ ਗਏ ਆ ਜਾਂ ਫਿਰ ਕਿਤੇ ਹੋਰ ਛੁੱਟੀਆਂ ਚੱਲ ਰਹੀਆਂ ਨਾ ਕ੍ਰਿਸਮਸ ਦੀਆਂ ਸੋ ਇਹੀ ਟਾਈਮ ਹੁੰਦਾ ਜੀ ਪਰਦੇਸਾਂ ਦੇ ਵਿੱਚ ਜਦੋਂ ਥੋੜਾ ਬਹੁਤਾ ਫੈਮਿਲੀ ਦੇ ਨਾਲ ਇਕੱਠੇ ਰਹਿਣ ਦਾ ਟਾਈਮ ਹੁੰਦਾ ਵਾ ਤੇ ਬਾਕੀ ਥੋੜਾ ਜਿਹਾ ਕਿਤੇ ਬੰਦਾ ਜਾ ਸਕਦਾ ਵਾ ਥੋੜੀ ਚੇਂਜ ਹੋ ਜਾਂਦੀ ਆ ਕਿਉਂਕਿ ਨਹੀਂ ਤਾਂ ਫਿਰ ਉਹੀ ਰੁਟੀਨ ਹੁੰਦੀ ਆ ਕੰਮ ਕਰ ਦੀ ਹੈ ਨਾ ਕਿ ਸੁਬਹਾ ਉੱਠੋ ਉੱਠ ਕੇ ਕੰਮ ਤੇ ਜਾਓ ਸ਼ਾਮ ਨੂੰ ਆਜੋ ਫਿਰ ਬੰਦਾ ਥੱਕ ਹੀ ਇੰਨਾ ਜਾਂਦਾ ਹੁੰਦਾ ਕਿ ਕਿਤੇ ਜਾਣ ਆਉਣ ਬਾਰੇ ਸੋਚ ਹੀ ਨਹੀਂ ਸਕਦਾ ਫਿਰ ਹੁੰਦਾ ਕਿ ਚਲੋ ਜੀ ਘਰ ਪਹੁੰਚੇ ਆ ਹੁਣ ਥੋੜਾ ਟਾਈਮ ਆਪਦੇ ਬੱਚਿਆਂ ਦੇ ਨਾਲ ਜਿਨ੍ਹਾਂ ਦੇ ਬੱਚੇ ਆ ਉਹ ਸੋਚਦੇ ਆ ਕਿ ਬੱਚਿਆਂ ਨਾਲ ਖੇਡਿਆ ਜਾਵੇ ਤੇ ਥੋੜਾ ਕੁ ਟਾਈਮ ਫਿਰ ਰੈਸਟ ਕਰਕੇ ਫਿਰ ਅਗਲੇ ਦਿਨ ਦਾ ਫਿਕਰ ਹੋ ਜਾਂਦਾ ਵਾ ਕਿ ਅਗਲੇ ਦਿਨ ਨੂੰ ਵੀ ਕੰਮ ਤੇ ਜਾਣਾ ਵਾ ਤੇ ਚਲੋ ਹੁਣ ਸਾਰਿਆਂ ਦਾ ਟਾਈਮ ਆ ਘੁੰਮਣ ਫਿਰਨ ਦਾ ਤੇ ਕੰਮਾਂ ਕਾਰਾਂ ਤੋਂ ਥੋੜੀ ਜਿਹੀ ਫੁਰਸਤ ਮਿਲੀ ਹੋਈ ਆ ਸੋ ਵਧੀਆ ਗੱਲ ਆ ਜੀ ਜਾਣਾ ਵੀ ਚਾਹੀਦਾ ਵਾ ਤੇ ਥੋੜੀ ਚੇਂਜ ਹੋ ਜਾਂਦੀ ਆ ਰੁਟੀਨ ਦੇ ਕੰਮਾਂ ਤੋਂ ਤੇ ਲਓ ਫਿਰ ਆਪਾਂ ਹੁਣ ਆਪਾਂ ਵੀ ਰੁਟੀਨ ਚੇਂਜ ਕਰ ਦਈਏ ਬੁਝਾਰਤ ਪਾਉਂਦੇ ਹਾਂ ਤੁਹਾਨੂੰ ਇੱਕ ਬਾਹਲੀ ਸੌਖੀ ਜਿਹੀ ਬੁਝਾਰਤ ਆ ਤੇ ਹੁਣ ਆਪਾਂ ਤੁਹਾਨੂੰ ਦੇਖਦੇ ਹਾਂ ਕਿ ਪਤਾ ਲੱਗਦਾ ਕਿ ਨਹੀਂ ਸੋ ਬੁਝਾਰਤ ਆ ਜੀ ਜਿਉਂਦੀ ਵੀ ਕੰਨ ਹਿਲਾਵੇ ਤੇ ਮਰੀ ਵੀ ਕੰਨ ਹਿਲਾਵੇ ਹੁਣ ਤੁਸੀਂ ਦੱਸਣਾ ਵਾ ਕਿ ਇਹਦਾ ਜਵਾਬ ਕੀ ਆ ਪਾਲੀ ਸੌਖੀ ਬੁਝਾਰਤ ਆ ਕਿ ਜਿਉਂਦੀ ਵੀ ਕੰਨ ਹਿਲਾਵੇ ਤੇ ਮਰੀ ਵੀ ਕੰਨ ਹਿਲਾਵੇ ਤੇ ਬੁਝਾਰਤ ਆਪਾਂ ਤੁਹਾਨੂੰ ਸੁਣਾਉਂਦੇ ਰਹਿਣਾ ਤੇ ਨਾਲ ਨਾਲ ਇੱਕ ਕਹਾਣੀ ਵੀ ਜ਼ਰੂਰ ਸੁਣਾਊਂਗੀ ਜਿਸ ਤਰ੍ਹਾਂ ਕਿ ਹਮੇਸ਼ਾ ਹੀ ਹਰਪ੍ਰੀਤ ਜਵੰਦਾ ਭਾਜੀ ਬਹੁਤ ਸੋਹਣੀਆਂ ਕਹਾਣੀਆਂ ਲਿਖਦੇ ਨੇ ਤੇ ਉਹਨਾਂ ਦੀਆਂ ਕਹਾਣੀਆਂ ਚੋਂ ਹਮੇਸ਼ਾ ਨਾ ਇੱਕ ਪੋਜ਼ਿਟਿਵ ਮੈਸੇਜ ਮਿਲਦਾ ਹਮੇਸ਼ਾ ਚਾਹੇ ਉਹ ਰਿਸ਼ਤਿਆਂ ਦੇ ਬਾਰੇ ਚ ਹੋਵੇ ਚਾਹੇ ਆਮ ਦੁਨੀਆਦਾਰੀ ਜਾਂ ਦੁਨੀਆਂ ਦੇ ਵਿੱਚ ਜੋ ਹਕੀਕਤਾਂ ਨੇ ਉਹਨਾਂ ਦੇ ਬਾਰੇ ਚ ਹੋਵੇ ਸੋ ਉਹਨਾਂ ਨੇ ਇੱਕ ਬੜੀ ਸੋਹਣੀ ਕਹਾਣੀ ਲਿਖੀ ਆ ਜੀ ਕਹਿੰਦੇ ਕਿ ਜੰਮੂ ਤੋਂ ਆਖਰੀ ਬੱਸ ਮਿੱਥੇ ਟਾਈਮ ਤੋਂ ਕਾਫੀ ਲੇਟ ਆਈ ਸੀ ਤੇ ਬਹੁਤ ਘੱਟ ਸਵਾਰੀਆਂ ਉਤਰੀਆਂ ਪਰ ਹੌਲੀ ਜਿਹੀ ਉਮਰ ਦੀ ਨਾ ਇੱਕ ਕੁੜੀ ਇੱਧਰ ਉੱਧਰ ਦੇਖ ਰਹੀ ਸੀ ਆਟੋ ਸਟਾਰਟ ਕੀਤਾ ਤੇ ਕੋਲ ਹੀ ਲੈ ਗਿਆ ਪੁੱਛਿਆ ਕਿੱਥੇ ਜਾਣਾ ਕਹਿੰਦੇ ਕਿਸੇ ਨੇ ਲੈਣ ਆਉਣਾ ਕੱਲੀ ਕਾਰੀ ਕੁੜੀ ਉੱਤੋਂ ਸਿਆਲਾਂ ਦੀ ਸ਼ਾਮ ਫੋਨ ਵੀ ਨਹੀਂ ਸੀ ਉਹਦੇ ਕੋਲ ਕੁਝ ਸਮੇਂ ਬਾਅਦ ਆਪ ਹੀ ਕੋਲ ਆਖਣ ਲੱਗੀ ਕਿ ਰੇਲਵੇ ਸਟੇਸ਼ਨ ਸਾਹਮਣੇ ਹੋਟਲ ਜਾਣਾ ਵਾ ਪਿਛਲੀ ਸੀਟ ਤੇ ਬੈਠੀ ਨੂੰ ਤਰੀਕੇ ਚਾਹੇ ਨਾਲ ਪੁੱਛ ਕੁਝ ਜਾਣਕਾਰੀ ਹਾਸਲ ਕਰ ਲਈ ਕਿ ਉਹ ਸ਼੍ਰੀ ਨਗਰ ਤੋਂ ਇੱਥੇ ਕਿਸੇ ਵਾਕਿਫ ਨੂੰ ਮਿਲਣ ਆਈ ਸੀ। ਸੋ ਇਸ ਕਹਾਣੀ ਦੇ ਵਿੱਚ ਇੱਕ ਸਿੱਖਿਆ ਵੀ ਆ ਜੋ ਕਿ ਤੁਸੀਂ ਦੇਖਿਓ, ਤੇ ਜਿਸ ਤਰ੍ਹਾਂ ਕਿਹਾ ਕਿ ਉਹਨਾਂ ਦੀਆਂ ਕਹਾਣੀਆਂ ਦੇ ਵਿੱਚ ਕੁਛ ਨਾ ਕੁਛ ਸਿੱਖਣ ਨੂੰ ਜ਼ਰੂਰ ਮਿਲਦਾ। ਸੋ ਲਓ ਜੀ, ਕਹਿੰਦੇ ਕਿ ਕਿਸੇ ਵਾਕਿਫਕਾਰ ਨੂੰ ਮਿਲਣ ਆਈ ਸੀ ਤੇ ਹੁਣ ਅਸਲ ਕਹਾਣੀ ਕੁਝ ਕੁਝ ਸਮਝ ਆਉਣ ਲੱਗੀ। ਤੇ ਸਟੇਸ਼ਨ ਲਾਗੇ ਚੋਰ ਬਾਜ਼ਾਰ ਕੋਲ ਬਣੇ ਇੱਕ ਨਿੱਕੇ ਜਿਹੇ ਹੋਟਲ ਅੱਗੇ ਆਟੋ ਰੁਕਵਾ ਲਿਆ। ਸਲਾਹ ਦਿੱਤੀ ਕਿ ਸਮਾਨ ਇੱਥੇ ਹੀ ਛੱਡ ਜਾ, ਜਦੋਂ ਅਗਲਾ ਮਿਲ ਜਾਵੇ ਤਾਂ ਇਸ਼ਾਰਾ ਕਰ ਦੇਵੀਂ, ਮੈਂ ਅੰਦਰ ਲੈ ਆਵਾਂਗਾ। ਤੇ ਕੁਝ ਦੇਰ ਬਾਅਦ ਅੱਖਾਂ ਪੂੰਝਦੀ ਕਾਹਲੀ ਨਾਲ ਮੁੜ ਆਟੋ ਵਿੱਚ ਆਣ ਬੈਠੀ। ਇੱਕ 50-55 ਸਾਲ ਦਾ ਭਾਈ ਵੀ ਮਗਰੇ ਹੀ ਆ ਗਿਆ। ਆਖ ਰਿਹਾ ਸੀ, ਮੈਂ ਹੀ ਹਾਂ ਹੈਦਰ, ਪ੍ਰੋਫਾਈਲ ਤੇ ਤਸਵੀਰ ਮੇਰੇ ਭਤੀਜੇ ਦੀ ਹੈ, ਪਰ ਮੈਂ ਤੈਨੂੰ ਬਹੁਤ ਪਸੰਦ ਕਰਦਾ। ਤੇ ਮੈਂ ਆਟੋ ਤੋਂ ਉੱਤਰ ਉਸ ਵੱਲ ਵਧਿਆ। ਮਸਲਾ ਖੜਾ ਹੁੰਦਾ ਦੇਖ ਉਹ ਵਾਪਸ ਕਿਧਰੇ ਅਲੋਪ ਹੋ ਗਿਆ। ਤੇ ਕੁਝ ਦੇਰ ਖਾਮੋਸ਼ ਬੈਠੀ ਰਹੀ, ਫਿਰ ਪੁੱਛਿਆ, ਹੁਣ ਕਿੱਥੇ ਜਾਵੇਂਗੀ? ਤਾਂ ਉਹ ਗੋਡਿਆਂ ਵਿੱਚ ਸਿਰ ਦੇ ਕੇ ਡੁਸਕਦੀ ਰਹੀ। ਫਿਰ ਉਸਦੇ ਪਿਓ ਦਾ ਨਾਮ ਤੇ ਨੰਬਰ ਮੰਗਿਆ, ਸ਼੍ਰੀਨਗਰ ਫੋਨ ਲਾਇਆ। ਆਖਿਆ, ਮਹਿਮੂਦ ਭਾਈਜਾਨ ਅੰਮ੍ਰਿਤਸਰ ਤੋਂ ਬੋਲਦਾ, ਤੁਹਾਡੀ ਧੀ ਮੇਰੀ ਧੀ ਦੀ ਸਹੇਲੀ ਏ ਤੇ ਸ਼ਾਇਦ ਬਿਨਾਂ ਦੱਸਿਆ ਉਸਨੂੰ ਮਿਲਣ ਆ ਗਈ ਹੈ ਤੇ ਇਸ ਵੇਲੇ ਉਹ ਮੇਰੇ ਘਰ ਆ ਸਾਡੇ ਕੋਲ, ਤੇ ਤੁਸੀਂ ਕੋਈ ਫਿਕਰ ਨਾ ਕਰਿਓ। ਇੰਨੀ ਗੱਲ ਸੁਣ ਘਰ ਵਿੱਚ ਉਮੜ ਆਇਆ, ਬੇਅੰਤ ਖੁਸ਼ੀ ਦਾ ਮਾਹੌਲ ਹੋਇਆ, ਜਿਹੜਾ ਕਿ ਉਸਨੂੰ ਫੋਨ ਤੇ ਹੀ ਸੁਣਾਈ ਦੇ ਰਿਹਾ ਸੀ ਕਿ ਦੂਸਰੀ ਸਾਈਡ ਤੋਂ ਉਹ ਲੋਕ ਕਿੰਨੇ ਖੁਸ਼ ਸਨ। ਤੇ ਫਿਰ ਕੀ ਸੀ ਜੀ, ਜਦੋਂ ਦੁਆਵਾਂ ਤੇ ਸ਼ੁਕਰਿਆਂ ਦਾ ਸਿਲਸਿਲਾ ਮਾੜਾ ਜਿਹਾ ਥੰਮਿਆ ਤਾਂ ਮਹਿਮੂਦ ਆਖਣ ਲੱਗਾ ਕਿ ਸਵੇਰੇ ਪਹਿਲੀ ਬੱਸੇ ਚੜ ਉੱਪੜ ਜਾਵੇਗਾ। ਫਿਰ ਤੀਜੇ ਦਿਨ ਜਦੋਂ ਪਿਓ ਧੀ ਜੰਮੂ ਦੀ ਬੱਸ ਤੇ ਚੜ ਲੱਗੇ ਤਾਂ ਮੇਰੇ ਕੋਲੋਂ ਨਾ ਹੀ ਰਿਹਾ ਗਿਆ, ਅਸਲ ਗੱਲ ਦੱਸ ਦਿੱਤੀ। ਤੇ ਹੁਣ ਮਹਿਮੂਦ ਕੋਲੋਂ ਗੱਲ ਨਾ ਕੀਤੀ ਜਾਵੇ, ਪੈਰੀ ਪੈ ਗਿਆ। ਬਸ ਇਹੀ ਆਖੀ ਜਾਵੇ ਕਿ ਸ਼ੁਕਰੀਆ ਤੁਹਾਡਾ ਤੇ ਤੁਹਾਡੀ ਕੌਮ ਦਾ, ਜਿਸ ਨੇ ਸ਼੍ਰੀਨਗਰ ਦੇ ਇੱਕ ਗਰੀਬ ਮੁਸਲਮਾਨ ਦੀ ਇੱਜ਼ਤ ਨੂੰ ਆਪਣੀ ਚਾਦਰ ਨਾਲ ਢੱਕੀ ਰੱਖਿਆ। ਅੱਲਾ ਪਾਕ ਤੁਹਾਡੀ ਝੋਲੀ ਮੇਰੇ ਹਿੱਸੇ ਦੀਆਂ ਰਹਿਮਤਾਂ ਨਾਲ ਨੱਕੋ ਨੱਕ ਭਰ ਦੇਵੇ। ਕਨੈਕਟਰ ਕਾਲਾ ਪੈ ਗਿਆ ਤੇ ਉਸਨੇ ਉੱਚੀ ਸਾਰੀ ਆਵਾਜ਼ ਮਾਰੀ ਤੇ ਬੱਸ ਤੋਰ ਲਈ। ਧੂੰਆਂ ਛੱਡਦੀ ਜਾਂਦੀ ਬੱਸ ਦੀ ਬਾਰੀ ਵਿੱਚੋਂ ਦੂਰ ਤੱਕ ਹਿਲਦੇ ਜਾਂਦੇ ਸ਼ੁਕਰਾਨੇ ਵਾਲੇ ਹੱਥਾਂ ਨੂੰ ਦੇਖ ਜ਼ਮੀਰ ਵਿੱਚੋਂ ਆਵਾਜ਼ ਨਿਕਲੀ ਕਿ ਦੋਸਤਾ, ਕਾਹਦਾ ਅਹਿਸਾਨ ਤੇ ਕਾਹਦਾ ਸ਼ੁਕਰੀਆ। ਮੈਂ ਤੇ ਖੁਦ ਤੇਰਾ ਸ਼ੁਕਰਗੁਜ਼ਾਰ ਹਾਂ ਜਿਸ ਨੇ ਮੈਨੂੰ ਉਸ ਪਹਾੜ ਜਿੱਡੇ ਕਰਜ਼ੇ ਦੀ ਇੱਕ ਨਿੱਕੀ ਜਿਹੀ ਕਿਸ਼ਤ ਮੋੜਨ ਦਾ ਮੌਕਾ ਬਖਸ਼ਿਆ, ਜਿਹੜਾ ਕਿਸੇ ਵੇਲੇ ਕੁਵੈਤ ਰਹਿੰਦੇ ਇੱਕ ਰਹਿਮ ਦਿਲ ਸ਼ੇਖ ਨੇ ਯੂਰਪ ਦਾ ਲਾਰਾ ਲਾ ਕੇ ਧੋਖੇ ਨਾਲ ਉੱਥੇ ਭੇਜ ਦਿੱਤੀ ਗਈ ਸਕੀ ਭਾਂਜੀ ਨੂੰ ਆਪਣੇ ਖਰਚੇ ਤੇ ਵਾਪਸ ਅੰਮ੍ਰਿਤਸਰ ਭੇਜਿਆ ਸੀ। ਤੇ ਇਹ ਸੀ ਜੀ ਕਹਾਣੀ ਕਿ ਜ਼ਿੰਦਗੀ ਦਾ ਵਰਤਾਰਾ ਇਸੇ ਤਰ੍ਹਾਂ ਚੱਲਦਾ ਰਹਿੰਦਾ। ਅਗਰ ਤੁਸੀਂ ਕਿਸੇ ਨਾਲ ਚੰਗਾ ਕਰੋਗੇ ਤਾਂ ਉਹ ਚੰਗਾ ਤੁਹਾਡੇ ਤੱਕ ਵਾਪਸ ਜ਼ਰੂਰ ਆਵੇਗਾ। ਸੋ ਜ਼ਿੰਦਗੀ ਦੇ ਵਿੱਚ ਸਿਰ ਤੇ ਆਣ ਪਏ ਕੁਰ ਕਰਜ਼ੇ ਇੱਦਾਂ ਦੇ ਵੀ ਹੁੰਦੇ ਆ ਜਿਨ੍ਹਾਂ ਦਾ ਵਿਆਜ ਤਾਂ ਭਲਾ ਕੋਈ ਨਹੀਂ ਲੱਗਦਾ, ਪਰ ਮੂਲ ਦੀ ਪਹਿਲੀ ਕਿਸ਼ਤ ਮੋੜਦਿਆਂ ਉਮਰਾਂ ਲੰਘ ਜਾਂਦੀਆਂ ਨੇ। ਸੋ ਇਸੇ ਲਈ ਬੰਦੇ ਦਾ ਜ਼ਮੀਰ ਚੰਗਾ ਹੋਣਾ ਚਾਹੀਦਾ। ਅਗਰ ਤੁਹਾਡੀ ਸੋਚ ਤੇ ਤੁਹਾਡਾ ਜ਼ਮੀਰ ਆ ਨਾ, ਤਾਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਉਸ ਪਰਮਾਤਮਾ ਦੀਆਂ ਰਹਿਮਤਾਂ ਹੀ ਮਿਲਣਗੀਆਂ। ਤੇ ਲਓ ਜੀ, ਇਹ ਸੀ ਇੱਕ ਕਹਾਣੀ ਹਰਪ੍ਰੀਤ ਸਿੰਘ ਚਵੰਦਾ ਭਾਜੀ ਦੀ ਲਿਖੀ ਹੋਈ, ਤੇ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ। ਤੇ ਲਓ ਫਿਰ ਪ੍ਰੋਗਰਾਮ ਦਾ ਅਗਲਾ ਗਾਣਾ ਵੀ ਸੁਣਦੇ ਹਾਂ, ਤੇ ਬੁਜ਼ਾਰਤ ਆਪਾਂ ਤੁਹਾਨੂੰ ਪਾ ਦਿੱਤੀ ਆ, ਤੇ ਉਸ ਬੁਜ਼ਾਰਤ ਦਾ ਜਵਾਬ ਤੁਸੀਂ ਸਾਨੂੰ ਭੇਜ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਈਮੇਲ ਦੇ ਜ਼ਰੀਏ। ਸੋ ਈਮੇਲ ਰਿਕੁਐਸਟ ਐਟ harmanradio.com ਤੇ ਟੈਲੀਗ੍ਰਾਮ ਦਾ ਨੰਬਰ ਤਾਂ ਤੁਹਾਨੂੰ ਸਾਡਾ ਪਤਾ ਹੀ ਹੈ। ਸੋ ਫਟਾਫਟ ਭੇਜ ਦਿਓ ਜੀ, ਕਿਉਂਕਿ ਪ੍ਰੋਗਰਾਮ ਅੱਜ ਅੱਧਾ ਕੁ ਘੰਟਾ ਪਹਿਲਾਂ ਛੱਡਣਾ ਪੈਣਾ, ਕਿਉਂਕਿ ਮੈਂ ਵੀ ਜਾਣਾ ਵਾ ਕਿਤੇ, ਹੈ ਨਾ। ਨਵਾਂ ਸਾਲ ਤਾਂ ਨਹੀਂ, ਨਵਾਂ ਸਾਲ ਤਾਂ ਸਾਡਾ ਲੰਘ ਚੁੱਕਾ ਜੀ, 2-3 ਤਰੀਕ ਹੋ ਗਈ ਹੈ ਬਸ। ਸਾਡਾ ਨਵਾਂ ਸਾਲ ਤਾਂ 1 ਤਰੀਕ ਨੂੰ ਹੀ ਹੁੰਦਾ, ਤੇ ਪਰ ਤੁਸੀਂ ਜ਼ਰੂਰ ਕੋਈ ਗੱਲਬਾਤ ਜਾਂ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਫਟਾਫਟ ਸਾਨੂੰ ਜ਼ਰੂਰ ਭੇਜ ਦਿਓ। ਤੇ ਇੱਧਰ ਗੁਰਸਾਹਿਬ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਆ, ਸੋ ਉਹਨਾਂ ਦਾ ਮੈਸੇਜ ਜ਼ਰੂਰ ਲਊਂਗੀ। ਪਰ ਫਿਲਹਾਲ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ।
ਜਵਾਨੀ ਵੇ ਬਹਿ ਜੀ ਨਾ ਕਰਾ ਕੇ ਲੁੱਕ ਸਾਨ ਕੋਈ ਜਾਨੀ ਡੰਗ ਮਾਰਦੀ ਟਿਕਟ ਖੱਟਾ ਪਾਰਦੀ ਮਾਰਦੀ ਟਿਕ
ਗੱਲਾਂ ਕਰੇ ਕਿਹੜੀਆਂ ਨੀ ਮੈਂ ਤੇਰੇ ਜੀਆਂ ਕੀਲੀਆਂ ਬਥੇਰੀਆਂ ਹੋ ਬਿੱਲੋ ਜਾਣ ਦੇ ਤੂੰ ਗੱਲਾਂ ਕਰੇ ਕਿਹੜੀਆਂ ਨੀ ਮੈਂ ਤੇਰੇ ਜੀਆਂ ਕੀਲੀਆਂ ਬਥੇਰੀਆਂ ਹੋ ਰੱਖਾਂ ਡੱਬ ਵਿੱਚ ਬੀਨ ਬੱਤੀ ਬੋਰਦੀ ਰੱਖਾਂ ਡੱਬ ਵਿੱਚ ਬੀਨ ਬੱਤੀ ਬੋਰਦੀ ਨੀ ਚੁੱਕੀ ਚਿੱਕੀ ਕਿੱਥੇ ਆਉਂਦੀ ਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ ਤੂੰ ਨਾਗਰ ਜੇ ਚੰਡੀਗੜ੍ਹ ਦੀ ਹੋ ਬਿੱਲੋ ਜੱਟ ਵੀ ਸਪੇਰਾ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਸੰਗਰੂਰ ਤੇ ਚੰਡੀਗੜ੍ਹ ਦਾ ਹਨਾ ਵੈਸੇ ਪਿੰਡਾਂ ਦੇ ਪੰਜਾਬ ਦੇ ਪਿੰਡ ਵੀ ਆਪੋ ਆਪਣੇ ਨਾਂ ਨਾਲ ਮਸ਼ਹੂਰ ਆ ਹਨਾ ਜਿੱਦਾਂ ਬਰਨਾਲੇ ਤੇ ਵੀ ਕਾਫੀ ਪਹਿਲਾਂ ਚੁਟਕਲੇ ਵਗੈਰਾ ਵੀ ਆਏ ਸੀ ਹੈ ਹੁਣ ਸੰਗਰੂਰ ਤੇ ਚੰਡੀਗੜ੍ਹ ਤੇ ਚੰਡੀਗੜ੍ਹ ਤਾਂ ਵੈਸੇ ਗੀਤਾਂ ਦੇ ਵਿੱਚ ਸ਼ੁਰੂ ਤੋਂ ਹੀ ਰਿਹਾ ਵਾ ਪ੍ਰਧਾਨ ਤੇ ਲਓ ਜੀ ਫਿਰ ਇੱਧਰ ਗੁਰਸਾਹਿਬ ਸਿੰਘ ਕਹਿੰਦੇ ਕਿ ਮੈਂ ਮੌਸਮ ਦਾ ਹਾਲ ਪੁੱਛਿਆ ਸੀ ਉਹਨਾਂ ਤੋਂ ਇੰਡੀਆ ਦਾ ਕਹਿੰਦੇ ਬਹੁਤ ਵਧੀਆ ਜੀ ਤੇ ਠੰਡ ਬਹੁਤ ਜ਼ਿਆਦਾ ਦਿਨ ਦੇ ਸਮੇਂ ਥੋੜਾ ਜਿਹਾ ਫਰਕ ਹੈ ਤੇ ਕਹਿੰਦੇ ਕੱਲ ਦਾ ਬਾਕੀ ਧੁੰਦ ਪੈ ਰਹੀ ਆ ਤੇ ਸਰਦੀਆਂ ਦੇ ਵਿੱਚ ਧੁੰਦ ਤਾਂ ਬਾਕੀ ਕਹਿੰਦੇ ਕਾਫੀ ਜ਼ਿਆਦਾ ਪੈ ਰਹੀ ਆ ਪਰ ਪਿਛਲੇ ਸਾਲ ਇੰਨਾ ਹੀ ਠੰਡ ਨਹੀਂ ਸੀ ਪਰ ਉਸ ਤੋਂ ਪਹਿਲਾਂ ਵੀ ਮੈਂ ਆਈ ਸੀ 2017 ਦੇ ਵਿੱਚ ਹਾਂ ਤੇ ਉਦੋਂ ਇੰਨੀ ਠੰਡ ਨਹੀਂ ਸੀਗੀ ਪਰ ਇਸ ਵਾਰੀ ਕਹਿੰਦੇ ਕਿ ਇੰਡੀਆ ਦੇ ਵਿੱਚ ਇੰਨੀ ਕੁ ਜ਼ਿਆਦਾ ਠੰਡ ਪੈ ਰਹੀ ਆ ਧੁੰਦ ਤੇ ਬਸ ਇੱਕ ਤਰ੍ਹਾਂ ਦਾ ਕਹਿ ਲਓ ਸ਼ਿਮਲਾ ਹੀ ਬਣਿਆ ਹੋਇਆ ਹਨਾ ਤੇ ਚਲੋ ਕੋਈ ਗੱਲ ਨਹੀਂ ਜੀ ਤੇ ਠੰਡ ਦਾ ਮੌਸਮ ਆ ਤੇ ਗੁਰਸਾਹਿਬ ਸਿੰਘ ਜੀ ਠੰਡ ਵੀ ਪੈਣੀ ਆ ਤੇ ਬਾਕੀ ਠੋਰ ਠੋਰ ਕਰਦੇ ਹੱਥ ਵੀ ਬੜੇ ਵਧੀਆ ਲੱਗਦੇ ਹੁੰਦੇ ਆ ਨਾ ਜਦੋਂ ਠੋਰ ਠੋਰ ਕਰਦੇ ਹੱਥਾਂ ਨਾਲ ਫਿਰ ਚਾਹ ਦਾ ਗਲਾਸ ਫੜੀ ਦਾ ਵਾ ਗਰਮ ਗਰਮ ਚਾਹ ਦਾ ਗਲਾਸ ਤੇ ਉਹ ਫਿਰ ਚਾਹ ਪੀਂਦਾ ਆਪਣਾ ਹੀ ਵੱਖਰਾ ਹੀ ਹਨਾ ਸਵਾਦ ਹੁੰਦਾ ਨਜ਼ਾਰਾ ਹੁੰਦਾ ਤੇ ਜਾਂ ਫਿਰ ਧੂਣੀ ਲੱਗੀ ਹੁੰਦੀ ਆ ਧੂਣੀ ਦੇ ਆਲੇ ਦੁਆਲੇ ਬੈਠ ਕੇ ਹਨਾ ਸਾਰੇ ਜਾਣੇ ਬੈਠਦੇ ਆ ਤੇ ਪਰ ਮੈਨੂੰ ਹੁਣ ਇਹ ਨਹੀਂ ਲੱਗਦਾ ਕਿ ਹੁਣ ਇੱਦਾਂ ਦਾ ਹੋਊਗਾ ਪਰ ਉਦੋਂ ਤਾਂ ਜਾਂ ਫਿਰ ਘਰਾਂ ਦੇ ਵਿੱਚ ਚੁੱਲ੍ਹੇ ਚੌਂਤੇ ਦੇ ਵਿੱਚ ਬੈਠ ਕੇ ਉਹਦੇ ਆਲੇ ਦੁਆਲੇ ਬੈਠ ਕੇ ਵੀ ਹਨਾ ਅੱਗ ਸੇਕਦੇ ਹੁੰਦੇ ਸੀ ਸਾਰੇ ਤੇ ਹੁਣ ਤਾਂ ਵੈਸੇ ਉਹ ਚੁੱਲ੍ਹਿਆਂ ਦੀ ਜਗ੍ਹਾ ਵੀ ਹੀਟਰਾਂ ਨੇ ਲੈ ਲਈ ਆ। ਲੋਕੀ ਮਾਡਰਨ ਹੁੰਦੇ ਨੀ, ਮਾਡਰਨ ਨਹੀਂ ਹੁੰਦੇ, ਆਪਦੇ ਆਪ ਨੂੰ ਜਾਣੀ ਕਿ ਬਿਮਾਰੀਆਂ ਹੋਰ ਸਹੇੜਦੇ, ਆਪਾਂ ਤਾਂ ਇਹੀ ਕਵਾਂਗੇ। ਤੇ ਪਰ ਉਹ ਟਾਈਮ ਹੀ ਸੀਗਾ, ਵਧੀਆ ਸੀਗਾ ਉਹ ਟਾਈਮ, ਹੈ ਨਾ। ਤੇ ਲਓ ਫਿਰ ਹੁਣ ਇਹਨਾਂ ਨੇ ਇੱਕ ਗਾਣੇ ਦੀ ਫਰਮਾਇਸ਼ ਕੀਤੀ ਆ ਸਨੈਪਚੈਟ ਬੱਬੂ ਮਾਨ ਦਾ। ਹਾਂਜੀ ਬਿਲਕੁਲ, ਸਰਬਜੀਤ ਭਾਜੀ ਨੇ ਤੁਹਾਡੀ ਫਰਮਾਇਸ਼ ਆ ਜਿਹੜੀ ਨੋਟ ਕਰ ਲਈ ਆ। ਤੇ ਕਹਿੰਦੇ ਐਲਬਮ ਕਿਹੜੀ ਆ? ਆ ਚੱਕ 2020। ਹਾਂਜੀ, ਤੇ ਆ ਚੱਕ 2020 ਦਾ ਆ ਗਿਆ ਜੀ। 2020 ਹੁਣ ਪੂਰਾ ਸਾਲ ਹੀ ਚੱਲਣਾ ਵਾ। ਤੇ ਬਾਕੀ ਗਾਣੇ ਦੀ ਜਿਹੜੀ ਤੁਸੀਂ ਫਰਮਾਇਸ਼ ਕੀਤੀ ਆ ਉਹ ਜ਼ਰੂਰ ਆਪਾਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਅਗਲਾ ਗਾਣਾ ਉਹੀ ਸੁਣਾਵਾਂਗੇ। ਤੇ ਬਾਕੀ ਅੱਗੇ ਪਿੰਦਰ ਬਰਾੜ ਕਹਿੰਦੇ ਸਤਿ ਸ਼੍ਰੀ ਅਕਾਲ ਬੋਬੀ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ, ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਵਾਹਿਗੁਰੂ ਸਭ ਤੇ ਮੇਰਾ ਭਰਿਆ ਹੱਥ ਰੱਖੇ। ਗਾਣਾ ਲਗਾ ਦਿਓ ਜੀ ਮਨਮੋਹਨ ਵਾਰਿਸ ਦਾ ਜੱਗਾ ਜੱਟ ਐਲਬਮ ਪੰਜਾਬੀ ਵਿਰਸਾ 2016 ਚੋਂ। ਧੰਨਵਾਦ ਜੀ। ਸੋ ਹਾਂਜੀ ਪਿੰਦਰ ਬਰਾੜ ਸਾਹਿਬ, ਹੋਰ ਸੁਣਾਓ ਕੀ ਹਾਲ ਚਾਲ ਆ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਭੇਜੀਆਂ ਜੀ। ਸਾਡੇ ਵੱਲੋਂ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਸਭ ਤੇ ਆਪਣਾ ਮੇਰਾ ਭਰਿਆ ਹੱਥ ਬਣਾਈ ਰੱਖੇ। ਤੇ ਗਾਣਾ ਤੁਸੀਂ ਮਨਮੋਹਨ ਵਾਰਿਸ ਦੀ ਆਵਾਜ਼ ਵਿੱਚ ਸੁਣਨਾ ਚਾਹਿਆ ਜੱਗਾ ਜੱਟ, ਤੇ ਜ਼ਰੂਰ ਤੁਹਾਡਾ ਗਾਣਾ ਵੀ ਆਪਾਂ ਨੋਟ ਕਰ ਲਿਆ ਸਰਬਜੀਤ ਭਾਜੀ ਨੇ, ਤੇ ਇਹ ਗਾਣਾ ਵੀ ਆਪਾਂ ਜ਼ਰੂਰ ਪਲੇ ਕਰਾਂਗੇ ਪ੍ਰੋਗਰਾਮ ਦੇ ਵਿੱਚ। ਤੇ ਅੱਜ ਆਪਾਂ ਫਰਮਾਇਸ਼ੀ ਸੌਂਗ ਹੀ ਪੂਰੇ ਕਰਨੇ ਆ, ਪਰ ਪ੍ਰੋਗਰਾਮ ਦੇ ਵਿੱਚ ਥੋੜਾ ਕੁ ਟਾਈਮ ਪ੍ਰੋਗਰਾਮ ਪਹਿਲਾਂ ਖਤਮ ਕਰਨਾ ਕਿਉਂਕਿ ਮੈਂ ਵੀ ਕਿਤੇ ਜਾਣਾ ਸੀਗਾ, ਤਾਂ ਕਰਕੇ ਅਰਜੈਂਟ ਪੀਸ ਆਫ ਵਰਕ, ਹੈ ਨਾ। ਵੈਸੇ ਐਮਰਜੈਂਸੀ ਛੁੱਟੀ ਲੈਣੀ ਪੈਂਦੀ ਆ, ਇੱਦਾਂ ਥੋੜੋ, ਹੈ ਨਾ, ਵੀ ਜੇ ਕੋਈ ਜ਼ਰੂਰੀ ਕੰਮ ਹੈ ਤਾਂ ਪਹਿਲਾਂ ਦੱਸਣਾ ਪੈਂਦਾ ਹੁੰਦਾ। ਵੈਸੇ ਮੈਂ ਭਾਜੀ ਨੂੰ ਦੱਸਤਾ ਸੀ, ਤੇ ਬੁਝਾਰਤ ਆਪਾਂ ਤੁਹਾਨੂੰ ਪਾਈ ਹੋਈ ਆ ਕਿ ਮਰੀ, ਮੈਂ ਵੀ ਭੁੱਲ ਗਈ ਬੁਝਾਰਤ ਕੀ ਪਾਈ ਸੀਗੀ ਮੈਂ ਤੁਹਾਨੂੰ, ਅੱਜ ਮੈਂ ਬਹੁਤ, ਹੈ ਨਾ, ਭੁੱਲੀ ਜਾ ਰਹੀ ਹਾਂ, ਗੱਲ ਮਜ਼ਾਕ ਕਰਦੀ ਹਾਂ, ਮੈਂ ਨਹੀਂ ਭੁੱਲੀ। ਬੁਝਾਰਤ ਪਾਈ ਸੀ ਜੀ ਮੈਂ, ਜਿਉਂਦੀ ਵੀ ਕੰਨ ਹਿਲਾਵੇ ਤੇ ਮਰੀ ਵੀ ਕੰਨ ਹਿਲਾਵੇ, ਤੇ ਉਸਦਾ ਜਵਾਬ ਸਾਨੂੰ ਭੇਜ ਦਿਓ ਫਟਾਫਟ, ਤੇ ਦੇਖਦੇ ਹਾਂ ਜੇ ਪਤਾ ਲੱਗ ਗਿਆ ਠੀਕ ਆ, ਜੇ ਨਾ ਪਤਾ ਲੱਗਾ ਤਾਂ ਫਿਰ ਤੁਹਾਨੂੰ ਮੈਂ ਪਰਚੀ ਦੇ ਦੂੰਗੀ, ਤੇ ਦੇਖਦੇ ਹਾਂ ਜੀ ਤੁਸੀਂ ਬੁੱਝ ਲਓਗੇ ਬੁਝਾਰਤ ਜਾਂ ਨਹੀਂ। ਤੇ ਲਓ ਫਿਰ ਸੁਣਦੇ ਹਾਂ ਅਗਲਾ ਫਰਮਾਇਸ਼ੀ ਸੌਂਗ, ਦੇਖਦੇ ਹਾਂ ਭਾਜੀ ਕਿਹਦਾ ਫਰਮਾਇਸ਼ੀ ਸੌਂਗ ਪਹਿਲਾਂ ਪੂਰਾ ਕਰਦੇ ਆ, ਜੱਗਾ ਲਾਉਂਦੇ ਆ ਤੇ ਜਾਂ ਫਿਰ ਬੱਬੂ ਮਾਨ ਦਾ ਸਨੈਪਚੈਟ। ਤੇ ਲਓ ਜੀ ਫਿਰ ਮਿਲਦੇ ਆ ਇਸ ਗੀਤ ਤੋਂ ਬਾਅਦ।
ਤੇਰੇ ਵਰਗੀ ਇੱਥੇ ਆਉਣੀ ਨਹੀਂ, ਤੈਨੂੰ ਵੀ ਬਿਨ ਵੇਲੇ ਬੀਬਾ ਨੀਂਦਰ ਆਉਣੀ ਨਹੀਂ,
ਸਾਨੂੰ ਵੀ ਤਾਂ ਤੇਰੇ ਵਰਗੀ ਇੱਥੇ ਆਉਣੀ ਨਹੀਂ, ਤੈਨੂੰ ਵੀ ਬਿਨ ਵੇਲੇ ਬੀਬਾ ਨੀਂਦਰ ਆਉਣੀ ਨਹੀਂ, ਸਾਥੋਂ ਵੀ ਕਿਤੇ ਚੁੰਨੀ ਹੋ ਚੜਾ ਨਹੀਂ ਹੋਣੀ, ਤੈਥੋਂ ਵੀ ਤਾਂ ਰੰਗਲਾ ਝੂੜਾ ਪਾ ਨਹੀਂ ਹੋਣਾ, ਤੇਰੇ ਨਾਲ ਸਾਥੋਂ ਹੋਰ ਨਿਭਾ ਨਹੀਂ ਹੋਣਾ, ਸਨੈਪਚੈਟ ਤੇ ਪਿਟਬੁੱਲ ਦਾ ਮੁਕਲਾ ਨਹੀਂ ਹੋਣਾ। ਨੂੰ ਮੈਂ ਤੋ ਸਮਝਾ ਨਹੀਂ ਹੋ
ਜੋਕਰ ਦਾ ਮੂਲਾ ਨਹੀਂ ਹੋਣਾ ਸਨੈਪਚੈਟ ਤੇ ਜੋਕਰ ਦਾ ਮੂਲਾ ਨਹੀਂ ਹੋਣਾ
ਤੇ ਸਾਡਾ ਸੌ ਸਾਨੂੰ ਸੌ ਦਾ ਦੱਸ ਕੀ ਪਾਉ ਤੇਰੀ ਮੈਂ ਕਾਲਮ ਸਾਡਾ ਰੋ ਤੇਰਾ ਲੱਗ ਗਿਆ ਸੱਜਣਾ ਦਾ
ਤੇਰਾ ਇੱਕ ਤੇ ਸਾਡਾ ਸੌ ਸਾਨੂੰ ਸੌ ਦਾ ਦੱਸ ਕੀ ਪਾਉ ਤੇਰੀ ਮੈਂ ਕਾਲਮ ਸਾਡਾ ਰੋ ਤੇਰਾ ਲੱਗ ਗਿਆ ਸੱਜਣਾ ਦਾ ਸਾਨੂੰ ਐਸੀ ਦੀ ਆਦਤ ਤਾਂ ਹੈ ਹੀ ਨਹੀਂ ਜੱਟੀਏ ਤੈਥੋਂ ਮੰਜਾ ਪਿਲਕਣ ਥੱਲੇ ਤਾਂ ਨਹੀਂ ਹੋਣਾ ਤੇਰੇ ਨਾਲ ਨਿਭਾ ਨਹੀਂ ਹੋਣਾ ਸਨੈਪਚੈਟ ਤੇ ਬੱਕਰੀ ਦਾ ਮੂਲਾ ਨਹੀਂ ਹੋਣਾ ਸਨੈਪਚੈਟ ਤੇ ਬੱਕਰੀ ਦਾ
ਜਿਹੜਾ ਰਹਿਣ ਛਡਾਉਣਾ ਚੜਦੇ ਸਿਆਲ ਕੁੜੇ ਅਜੇ ਤਾਂ ਦੇਣੀ ਔਖੀ ਲੱਗਦੀ ਸਾਨੂੰ ਢਾਲ ਕੁੜੇ
ਕੀਲਾ ਜਿਹੜਾ ਰਹਿਣ ਛਡਾਉਣਾ ਚੜਦੇ ਸਿਆਲ ਕੁੜੇ ਅਜੇ ਤਾਂ ਦੇਣੀ ਔਖੀ ਲੱਗਦੀ ਸਾਨੂੰ ਢਾਲ ਕੁੜੇ ਤੇਲ ਸਰੋਂ ਦਾ ਤੜਕੇ ਜੋਗਾ ਕੱਢੂ ਕੱਤਕ ਨੀ ਦੀਵਾ ਦਿਵਾਲੀ ਵਾਲੇ ਦਿਨ ਸਾ ਤੋਲਾ ਨਹੀਂ ਹੋਣਾ ਤੇਰੇ ਨਾਲ ਸਾਥੋਂ ਹੋਰ ਨਿਭਾ ਨਹੀਂ ਹੋਣਾ ਸਨੈਪਚੈਟ ਤੇ ਕੁੱਤੇ ਦਾ ਮੂਲਾ ਨਹੀਂ ਹੋਣਾ ਸਨੈਪਚੈਟ ਤੇ ਕੁੱਤੇ ਦਾ
ਵਤਨ ਕਹਾਣੀ ਦਾ ਹੌਲੀ ਹੌਲੀ ਮੁੱਕਦਾ ਜਾਂਦਾ ਪੱਤਣ ਪਾਣੀ ਦਾ ਬਹੁਤਾ ਚੰਗਾ ਐਂਡ ਨੀ ਲੱਗਦਾ ਵਤਨ ਕਹਾਣੀ ਦਾ ਤੂੰ ਫਸਲਾਂ ਨੂੰ ਰੋਂਦੀ ਏ ਇੱਥੇ ਕਾ ਨਹੀਂ ਹੋਣਾ ਪੁੱਤ ਬਣ ਜਾਣਗੇ ਲਾਸ਼ਾਂ ਪਰ ਵਿੱਚ ਸਾ ਨਹੀਂ ਹੋਣਾ ਸਨੈਪਚੈਟ ਤੇ ਜੋਕਰ ਦਾ ਮੁੱਲਾ ਨਹੀਂ ਹੋਣਾ
ਲਓ ਜੀ ਸਨੈਪਚੈਟ ਗੁਰਸਾਹਿਬ ਸਿੰਘ ਦੀ ਫਰਮਾਇਸ਼ ਤੇ ਗਾਣਾ ਸੁਣਿਆ ਸੀ ਗੁਰਸਾਹਿਬ ਸਿੰਘ ਜੀ ਗਾਣਾ ਵਾਕਈ ਬਹੁਤ ਸੋਹਣਾ ਸੀ ਵੀ ਸਨੈਪਚੈਟ ਤੇ ਵਾਕਈ ਕਦੇ ਬੱਕਰੀ ਦਾ ਮੂੰਹ ਕਦੇ ਕੁੱਤੇ ਦਾ ਮੂੰਹ ਹਨਾ ਉਹ ਲਾਉਣਾ ਬੜਾ ਔਖਾ ਵਾ ਪਰ ਅੱਜ ਕੱਲ ਇਹ ਕਰੇਜ਼ ਹੀ ਚੱਲਦਾ ਵਾ ਹਨਾ ਸਨੈਪਚੈਟ ਦਾ ਤੇ ਐਕੂ ਕੀ ਆ ਇੰਸਟਾਗ੍ਰਾਮ ਹਨਾ ਇਹੋ ਜਿਹਾ ਕੁਛ ਪਰ ਚਲੋ ਕੋਈ ਗੱਲ ਨੀ ਜੀ ਆਪਾਂ ਤਾਂ ਫ੍ਰੀ ਹਾਂ ਆਪਣੇ ਕੋਲ ਤਾਂ ਇੱਦਾਂ ਦਾ ਕੋਈ ਹੈ ਹੀ ਨਹੀਂ ਐਪ ਡਾਊਨਲੋਡ ਹੀ ਨਹੀਂ ਕੀਤਾ ਸੋ ਆਪਾਂ ਨੂੰ ਤਾਂ ਇੰਨੀ ਖੇਚਲ ਕਰਨ ਦੀ ਲੋੜ ਹੀ ਨਹੀਂ ਪੈਣੀ ਪਰ ਇੱਕ ਕਰੇਜ਼ ਆ ਨਾ ਜਿਹੜਾ ਬੰਦੇ ਨੂੰ ਕਈ ਵਾਰੀ ਵਿਪਤਾ ਚ ਪਾ ਦਿੰਦਾ ਸੋ ਇਸਦੇ ਬਾਰੇ ਗੱਲ ਜ਼ਰੂਰ ਕਰੂੰਗੀ ਕਰੇਜ਼ ਦੇ ਬਾਰੇ ਕਿ ਕਿੱਦਾਂ ਇੱਕ ਦੋ ਗੱਲਾਂ ਜਿਹੀਆਂ ਚੇਤੇ ਆ ਗਈਆਂ ਸੀਗੀਆਂ ਪੜ੍ਹੀਆਂ ਸੀ ਮੈਂ ਕਿਸੇ ਦੀਆਂ ਲਿਖੀਆਂ ਹੋਈਆਂ ਸੋ ਜ਼ਰੂਰ ਸਾਂਝੀ ਕਰੂੰਗੀ ਕਿ ਜਿਹੜਾ ਬੰਦੇ ਦਾ ਕਰੇਜ਼ ਹੋਵੇ ਨਾ ਕਿਤੇ ਨਾ ਕਿਤੇ ਜਾਂ ਤਾਂ ਜੁੱਤੀਆਂ ਪਵਾਉਂਦਾ ਹੁੰਦਾ ਜਾਂ ਗਾਣਾ ਪਵਾਉਂਦਾ ਹੁੰਦਾ ਕੁਛ ਨਾ ਕੁਛ ਤਾਂ ਫਿਰ ਹੁੰਦਾ ਹੀ ਆ ਨਾ ਹਨਾ ਕਰੇਜ਼ ਤੇ ਲਓ ਫਿਰ ਹੁਣ ਇੱਕ ਬ੍ਰੇਕ ਦਾ ਟਾਈਮ ਵੀ ਹੋ ਗਿਆ ਵਾ ਸੋ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਖਬਰਾਂ ਵੀ ਜ਼ਰੂਰ ਸੁਣਾਂਗੇ ਸੋ ਖਬਰਾਂ ਮਨਿੰਦਰ ਬਿੱਟਾ ਦੀ ਆਵਾਜ਼ ਦੇ ਵਿੱਚ ਆ ਸੋ ਕੱਲ ਦੀਆਂ ਚੋਣਵੀਆਂ ਚੋਣੀਆਂ ਖਬਰਾਂ ਤੇ ਇੰਡੀਆ ਦੇ ਵਿੱਚ ਕੀ ਹੋ ਰਿਹਾ ਕੀ ਚੱਲ ਰਿਹਾ ਉੱਥੋਂ ਦੀ ਸਿਆਸਤ ਦੇ ਵਿੱਚ ਤੇ ਲਓ ਫਿਰ ਮਿਲਦੇ ਹਾਂ ਜੀ ਪਹਿਲਾਂ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਖਬਰਾਂ ਤੇ ਖਬਰਾਂ ਤੋਂ ਬਾਅਦ ਸੁਣਾਵਾਂਗੇ ਤੁਹਾਨੂੰ ਕਿ ਕਰੇਜ਼ ਕਿੱਦਾਂ ਦਾ ਹੁੰਦਾ ਵਾ ਇਨਸਾਨ ਨੂੰ ਚੰਗਾ ਵੀ ਬਣਾ ਦਿੰਦਾ ਤੇ ਜੁੱਤੀਆਂ ਵੀ ਪਵਾ ਦਿੰਦਾ ਸੋ ਮਿਲਦੇ ਹਾਂ ਜੀ ਜਾਇਓ ਕਿਤੇ ਨਾ ਸੁਣਦੇ ਰਹੋ ਹਰਮਨ ਰੇਡੀਓ
अपने करियर नु नवीयां ऊंचाइयां देन दे लई अज ही ज्वाइन करो ग्रिफिन कॉलेज कट समेत स्किलफुल एजुकेशन हासिल करो ग्रिफिन कॉलेज इत स्टूडेंट्स नु दिता जांदा हेल्दी ते हारमोनियस स्टडिंग एनवायरमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज अज ही ज्वाइन करो ग्रिफिन कॉलेज एलवान 30 हर्शल स्ट्रीट ब्रिस्बेन QLD 4000 ब्रिस्बेन the education the shopping hub the bilkul vich for more information call 617-3106-5394
haan bhai kidda tu inna patla kivein ho gaya
mera kular wale doctoran ne durbin rahi mini gastric bypass kita bhai
te tenu hor bhi koi fayda hoya operation da
bada fayda hoya bhai pehla mainu saah bada chadda si bahut turya phirya bhi nahi si janda raat nu neend nahi si aundi karade vaje rehnde si kai wari ta din ch hi so janda sa par hun is operation to baad sara koi theek ho gaya bhai 60 kilo bhar vi ghat ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ संपर्क नंबर 9878090001 9880 वेबसाइट विजिट करो kularhospital.com
10 तो 15 साल दे तजुर्बे नाल ऑस्ट्रेलिया दे मेलबर्न इच जे तुसी IELTS या PTE नाल संबंधित कोर्सेज करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE
ब्रिस्बेन तो जसपाल संधू हरमन रेडियो दी दिलों सपोर्ट करदे ने जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्प्लॉयर वीजा इंडिया तो स्पाउस वीजा स्टूडेंट वीजा ते वख-वख कॉलेज विच दाखले लई संपर्क करो जसपाल संधू नु फोन नंबर 04117263 48 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
ਖਬਰਾਂ ਦਾ ਬੁਲੇਟਿਨ ਲੈ ਕੇ ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅੱਜ ਦਿਨ ਵੀਰਵਾਰ 18 ਪੋਹ 2 ਜਨਵਰੀ ਨਾਨਕਸ਼ਾਹੀ ਸੰਮਤ 551 ਪਹਿਲਾਂ ਚੋਣਵੀਆਂ ਖਬਰਾਂ ਵਿਦੇਸ਼ ਮੰਤਰਾਲੇ ਨੇ ਆਖਿਆ ਮਿਹਲ ਚੌਕਸੀ ਦੀ ਹਵਾਲਗੀ ਲਈ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਨੂੰ ਕਿਹਾ ਭਾਜਪਾ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਲਈ ਜਾਰੀ ਕੀਤੇ ਟੋਲ ਫਰੀ ਨੰਬਰ ਜਨਰਲ ਬਿਪਿਨ ਰਾਵਤ ਵੱਲੋਂ ਏਅਰ ਡਿਫੈਂਸ ਕਮਾਂਡੋ ਬਣਾਉਣ ਦਾ ਪ੍ਰਸਤਾਵ ਤਿਆਰ ਬਣਾਉਣ ਦੇ ਨਿਰਦੇਸ਼ ਭਾਜਪਾ ਵੱਲੋਂ ਉਮਰ ਖਾਲਦ ਦੇ ਮਲੇਰਕੋਟਲਾ ਆਉਣ ਉੱਪਰ ਪਾਬੰਦੀ ਦੀ ਮੰਗ ਕੋਰ ਕਮੇਟੀ ਦੀ ਮੀਟਿੰਗ ਕੱਲ੍ਹ ਚੰਡੀਗੜ੍ਹ ਵਿਚ ਹੋਏਗੀ ਬਿਕਰਮ ਮਜੀਠਾ ਨੇ ਆਖਿਆ ਕਾਂਗਰਸ ਦੀ ਸ਼ਹਿ ਉੱਪਰ ਹੋਇਆ ਉਸਦੇ ਬਹੁਤ ਕਰੀਬੀ ਅਕਾਲੀ ਸਰਪੰਚ ਦਾ ਕਤਲ ਮਜੀਠੀਆ ਨੇ ਆਖਿਆ ਮੈਨੂੰ ਚੁੱਪ ਕਰਾਉਣ ਲਈ 2 ਲੱਖ ਲੋਕਾਂ ਨੂੰ ਮਾਰਨਾ ਪੈਣਾ ਦੋ ਭੈਣਾਂ ਦਾ ਪਾਸਪੋਰਟ ਬਣਾਉਣ ਤੋਂ ਇਨਕਾਰ ਕੀਤਾ ਕਿਹਾ ਤੁਸੀਂ ਨੇਪਾਲੀ ਲੱਗਦੇ ਹੋ ਪੰਜਾਬ ਦੇ 11 ਸਾਲ ਦੇ ਮੁੰਡੇ ਨੇ ਘੋੜਸਵਾਰ ਵਿਚ ਜਿੱਤੇ 25 ਮੈਡਲ ਭਗਵੰਤ ਮਾਨ ਨੇ ਲੋਕਾਂ ਨੂੰ ਵੰਗਾਰਿਆ ਆਖਿਆ ਪੰਜਾਬ ਵਿਚ ਹੁਣ ਬਿਜਲੀ ਮਾਫੀਆ ਆਮ ਆਦਮੀ ਪਾਰਟੀ ਖਹਿਰਾ ਨੂੰ ਸਬਕ ਸਿਖਾਏਗੀ ਕਮਿਊਨਿਸਟ ਪਾਰਟੀ ਵੱਲੋਂ ਕੌਮੀ ਬੰਦ ਦੀ ਕਾਮਯਾਬੀ ਲਈ ਜੱਥਾ ਮਾਰਚ ਕਰਨ ਦਾ ਐਲਾਨ ਹੁਣ ਖਬਰਾਂ ਦੀ ਵਿਸਥਾਰ 8 ਜਨਵਰੀ ਦੀ ਕੌਮੀ ਹੜਤਾਲ ਨੂੰ ਸਫਲ ਬਣਾਉਣ ਲਈ ਜਨਤਕ ਜਥੇਬੰਦੀਆਂ ਦੀਆਂ ਮੀਟਿੰਗਾਂ ਹੋ ਰਹੀਆਂ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਖੇਤ ਮਜ਼ਦੂਰ ਯੂਨੀਅਨ ਡੈਮੋਕਰੇਟਿਕ ਟੀਚਰ ਫਰੰਟ ਤੇ ਨੌਜਵਾਨ ਭਾਰਤ ਸਭਾ ਤੋਂ ਇਲਾਵਾ ਮਨਰੇਗਾ ਕਰਮਚਾਰੀ ਯੂਨੀਅਨ GSTP ਲਹਿਰਾ ਮੁਹੱਬਤ ਦੇ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂ ਇਕੱਠੇ ਹੋ ਰਹੇ ਨੇ ਉਨ੍ਹਾਂ ਆਖਿਆ ਕਿ 8 ਜਨਵਰੀ ਦੀ ਮੁਲਕ ਪੱਧਰੀ ਹੜਤਾਲ ਦੀ ਹਮਾਇਤ ਵਿਚ ਵੱਖ ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਉਨ੍ਹਾਂ ਆਖਿਆ ਕਿ ਨਿੱਜੀਕਰਨ ਸੰਸਾਰੀਕਰਨ ਉਦਾਰੀਕਰਨ ਦੀਆਂ ਨੀਤੀਆਂ ਕਰਕੇ ਖੇਤੀ ਖੇਤਰ ਸਰਕਾਰੀ ਉਦਯੋਗ ਸੇਵਾਵਾਂ ਬਿਜਲੀ ਪਾਣੀ ਸਿੱਖਿਆ ਰੁਜ਼ਗਾਰ ਆਦਿ ਸਾਰੇ ਖੇਤਰ ਨਿੱਜੀਕਰਨ ਦੀ ਭੇਂਟ ਚੜਾਏ ਜਾ ਰਹੇ ਨੇ ਕਿਰਤੀ ਲੋਕਾਂ ਨੂੰ ਸਰਮਾਏਦਾਰੀ ਦੀ ਲੁੱਟ ਦਾ ਸ਼ਿਕਾਰ ਹੋਣ ਲਈ ਪਰੋਸਿਆ ਜਾ ਰਿਹਾ ਹੈ ਇਨ੍ਹਾਂ ਨੀਤੀਆਂ ਨੂੰ ਕੇਂਦਰ ਤੇ ਸੂਬਿਆਂ ਦੀਆਂ ਸਾਰੀਆਂ ਵੋਟਾਂ ਦੀ ਵਟੋਰਨ ਪਾਰਟੀਆਂ ਲਾਗੂ ਕਰਨ ਲਈ ਇਕ ਦੂਜੇ ਤੋਂ ਮੋਹਰੇ ਹੋ ਕੇ ਆਉਣ ਦਾ ਦੋਸ਼ ਲਾਇਆ ਹੈ ਆਖਿਆ ਕਿ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਖੇਰੂ ਖੇਰੂ ਕਰਨ ਲਈ ਉਨ੍ਹਾਂ ਨੂੰ ਜਾਤਾਂ ਧਰਮਾਂ ਵਿਚ ਵੰਡਿਆ ਜਾ ਰਿਹਾ ਜਿਸ ਨੇ ਮੁਲਕ ਦੇ ਕਿਰਤੀ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ। ਮਲੇਰਕੋਟਲਾ ਵਿਖੇ ਕੱਲ 3 ਜਨਵਰੀ ਨੂੰ ਹੋਣ ਵਾਲੇ ਬੰਦ ਮੌਕੇ ਕੱਢੇ ਜਾਣ ਵਾਲੇ ਰੋਸ ਮਾਰਚ ਦੀ ਅਗਵਾਈ ਕਰਨ ਲਈ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਪਹੁੰਚ ਰਹੇ ਨੇ, ਜਿਸ ਨੂੰ ਲੈ ਕੇ ਭਾਜਪਾ ਨੇ ਖਾਲਿਦ ਤੇ ਸੰਗਰੂਰ ਜ਼ਿਲ੍ਹੇ ਵਿਚ ਦਾਖਲੇ ਤੇ ਪਾਬੰਦੀ ਲਾਉਣ ਦਾ ਮੰਗ ਪੱਤਰ ਦਾਇਰ ਕੀਤਾ। ਭਾਜਪਾ ਦੇ ਇਕ ਵਫਦ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਮੰਗ ਕੀਤਾ ਕਿ ਉਮਰ ਖਾਲਿਦ ਦੇ 3 ਜਨਵਰੀ ਨੂੰ ਸੰਗਰੂਰ ਜ਼ਿਲ੍ਹੇ ਵਿਚ ਦਾਖਲੇ ਤੇ ਪਾਬੰਦੀ ਲਾਈ ਜਾਵੇ। ਉਨ੍ਹਾਂ ਆਖਿਆ ਕਿ ਇਸ ਨੇ ਹਮੇਸ਼ਾ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਤਰਕ ਦਿੱਤਾ ਕਿ ਸੰਗਰੂਰ ਵਿਖੇ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਭੜਕਾਉਣਗੇ। ਉਧਰ ਭਾਰਤੀ ਜਨਤਾ ਪਾਰਟੀ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਲਈ ਟੋਲ ਫਰੀ ਨੰਬਰ ਜਾਰੀ ਕੀਤਾ। ਭਾਜਪਾ ਨੇ ਲੋਕਾਂ ਨੂੰ 86-662-88-662 ਟੋਲ ਫਰੀ ਨੰਬਰ ਤੇ ਮਿਸ ਕਾਲ ਮਾਰ ਕੇ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਦੀ ਅਪੀਲ ਕੀਤੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਦਾ ਕਹਿਣਾ ਕਿ ਨੀਰਵ ਮੋਦੀ ਤੇ ਦੋਨੇ ਮੁਕੱਦਮਿਆਂ ਵਿਚ ਜਿਸ ਦੀ ਸੁਣਵਾਈ ਲੰਡਨ ਦੀ ਅਦਾਲਤ ਵਿਚ ਚੱਲ ਰਹੀ ਹੈ, ਵਿਦੇਸ਼ ਮੰਤਰਾਲਾ ਨੀਰਵ ਮੋਦੀ ਦੀ ਜਲਦ ਭਾਰਤੀ ਹਵਾਲਗੀ ਲਈ ਯਤਨ ਕਰ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਮੇਹਲ ਚੌਕਸੀ ਦੀ ਹਵਾਲਗੀ ਲਈ ਵੀ ਵਿਦੇਸ਼ ਮੰਤਰਾਲਾ ਨੇ ਐਂਟੀਗੁਆ ਤੇ ਬਾਰਾਬੁੱਡਾ ਸਰਕਾਰ ਨੂੰ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਨੂੰ ਕਿਹਾ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਕਹਿਣਾ ਕਿ ਪਿਛਲੇ 5-6 ਸਾਲਾਂ ਦੇ ਮੁਕਾਬਲੇ ਵਿਚ ਹੁਣ ਸੂਬੇ ਵਿਚ ਬੱਚਿਆਂ ਦੇ ਮੌਤ ਦੀ ਗਿਣਤੀ ਘੱਟ ਹੈ। ਡਾਕਟਰੀ ਪ੍ਰਬੰਧ ਵਧੀਆ ਹੋਣ ਤੇ ਉਨ੍ਹਾਂ ਤਰਕ ਦਿੱਤਾ ਕਿ ਬਾਲ ਮੌਤ ਦਰ ਅਤੇ ਜਣੇਪਾ ਮੌਤ ਦਰ ਘਟਾਉਣ ਲਈ ਯਤਨ ਕੀਤੇ ਜਾ ਰਹੇ ਨੇ। ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਨ ਰਾਵਤ ਨੇ 30 ਜੂਨ 2020 ਤੱਕ ਏਅਰ ਡਿਫੈਂਸ ਕਮਾਂਡ ਬਣਾਉਣ ਦਾ ਪ੍ਰਸਤਾਵ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਨੇ। ਉਨ੍ਹਾਂ 30 ਜੂਨ ਅਤੇ 31 ਦਸੰਬਰ 2020 ਤੱਕ ਸਹਿਯੋਗੀ ਕਾਰਜਾਂ ਨੂੰ ਲਾਗੂ ਕਰਨ ਲਈ ਪਹਿਲ ਵੀ ਤੈਅ ਕੀਤੀ ਹੈ। ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਨ ਰਾਵਤ ਨੇ ਤਿੰਨੇ ਫੌਜਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ। ਚੀਫ਼ ਆਫ਼ ਡਿਫੈਂਸ ਸਟਾਫ ਦਾ ਅਹੁਦਾ ਸੰਭਾਲਣ ਤੋਂ ਬਾਅਦ ਜਨਰਲ ਬਿਪਨ ਰਾਵਤ ਦੀ ਤਿੰਨਾਂ ਸੈਨਾ ਮੁਖੀਆਂ ਨਾਲ ਇਹ ਦੂਜੀ ਮੀਟਿੰਗ ਹੈ। ਬਾਗੀ ਵਿਧਾਇਕ ਸੁਖਪਾਲ ਖਹਿਰਾ ਖਿਲਾਫ਼ ਆਮ ਆਦਮੀ ਪਾਰਟੀ ਦੀ ਹਾਈਕਮਾਨ ਦੇ ਮਨ ਵਿਚ ਪੈਦਾ ਹੋਈ ਕੁੜੱਤਨ ਰੁਕਣ ਦਾ ਨਾਮ ਨਹੀਂ ਲੈ ਰਹੀ। ਪਾਰਟੀ ਹਾਈਕਮਾਨ ਸੁਖਪਾਲ ਖਹਿਰਾ ਨੂੰ ਪੰਜਾਬ ਵਿਚ ਝਾੜੂ ਨੂੰ ਖਿਲਰਨ ਤੇ ਵਿਧਾਇਕਾਂ ਨੂੰ ਬਗਾਵਤ ਲਈ ਉਕਸਾਉਣ ਲਈ ਜ਼ਿੰਮੇਵਾਰ ਮੰਨਦੀ ਹੈ। ਪਾਰਟੀ ਖਹਿਰਾ ਨੂੰ ਸਬਕ ਸਿਖਾਉਣ ਲਈ ਤਿਆਰ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੱਲੋਂ ਖਹਿਰਾ ਖਿਲਾਫ਼ ਦਲ ਬਦਲੂ ਕਾਨੂੰਨ ਤਹਿਤ ਦਾਇਰ ਪਟੀਸ਼ਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਵਿਚਾਰ ਅਧੀਨ ਹੈ, ਜਦਕਿ ਖਹਿਰਾ ਨੇ ਅਕਤੂਬਰ 2019 ਵਿਚ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਸੀ। ਪਾਰਟੀ ਨੇ ਖਹਿਰਾ ਵਿਰੁੱਧ ਹਾਈਕੋਰਟ ਜਾਣ ਦਾ ਫੈਸਲਾ ਕੀਤਾ। ਪਾਰਟੀ ਹਾਈਕਮਾਨ ਕਾਨੂੰਨੀ ਮਾਹਰਾਂ ਨਾਲ ਸਲਾਹ ਕਰ ਰਹੀ ਹੈ। ਚੀਮਾ ਦਾ ਕਹਿਣਾ ਕਿ ਪਾਰਟੀ ਜਲਦ ਹੀ ਹਾਈਕੋਰਟ ਵੱਲ ਰੁਖ ਕਰੇਗੀ। ਖਹਿਰਾ ਵੱਲੋਂ 6 ਜਨਵਰੀ 2019 ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਏਕਤਾ ਪਾਰਟੀ ਬਣਾਈ ਗਈ। ਪੰਜਾਬ ਏਕਤਾ ਪਾਰਟੀ ਨੇ ਲੋਕ ਸਭਾ ਚੋਣਾਂ ਵਿਚ ਪੰਜਾਬ ਲੋਕਤੰਤਰੀ ਗਠਜੋੜ ਨਾਲ ਲੜਾਈ ਲੜੀ, ਪਰ ਬਠਿੰਡਾ ਤੋਂ ਖਹਿਰਾ ਨੂੰ ਨਾ ਸਿਰਫ਼ ਹਾਰ ਦਾ ਸਾਹਮਣਾ ਕਰਨਾ ਪਿਆ ਬਲਕਿ ਉਸ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਸੀ। ਖਹਿਰਾ ਦੀ ਨਵੀਂ ਪਾਰਟੀ ਬਣਾਉਣ ਤੋਂ ਬਾਅਦ ਭੁਲਾਤੇ ਵਸਨੀਕ ਹਰਸਿਮਰਨ ਸਿੰਘ ਨੇ ਸਪੀਕਰ ਕੋਲ ਪਟੀਸ਼ਨ ਦਾਇਰ ਕੀਤੀ ਕਿ ਖਹਿਰਾ ਖਿਲਾਫ਼ ਦਲ ਬਦਲੂ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇ। ਆਮ ਆਦਮੀ ਪਾਰਟੀ ਵਿਧਾਇਕ ਦਲ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵੀ ਖਹਿਰਾ ਨੂੰ ਅਯੋਗ ਠਹਿਰਾਉਣ ਲਈ ਅਰਜੀ ਦਿੱਤੀ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦਾ ਕਹਿਣਾ ਕਿ ਸਪੀਕਰ ਨੂੰ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਦੇ ਵਿਰੁੱਧ ਸੰਵਿਧਾਨ ਅਨੁਸਾਰ ਫੈਸਲਾ ਲੈਣਾ ਚਾਹੀਦੈ, ਜਿਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਤੇ ਪਾਰਟੀ ਬਦਲ ਲਈ ਹੈ। ਉਧਰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦਾ ਦੋਸ਼ ਹੈ ਕਿ ਚੌਤਰਫਾ ਮਹਿੰਗਾਈ ਦੀ ਮਾਰ ਚੱਲ ਰਹੇ ਲੋਕਾਂ ਲਈ ਨਾਜਾਇਜ਼ ਮਹਿੰਗੀ ਬਿਜਲੀ ਵੱਡਾ ਮੁੱਦਾ, ਪਰ ਸਰਕਾਰ ਦਾ ਸਰੋਕਾਰ ਲੋਕਾਂ ਲਈ ਨਹੀਂ ਸਗੋਂ ਹਾਈ ਪ੍ਰੋਫਾਈਲ ਬਿਜਲੀ ਮਾਫੀਆ ਤੇ ਨਿੱਜੀ ਥਰਮਲ ਪਲਾਂਟਾਂ ਦੀ ਲੁੱਟ ਦੇ ਨਾਲ ਹੈ। ਉਨ੍ਹਾਂ ਇਹ ਆਖਿਆ ਕਿ ਇਹੀ ਕਾਰਨ ਹੈ ਕਿ ਇਕ ਪਾਸੇ ਬਿਜਲੀ ਸਸਤੀ ਕਰਾਉਣ ਲਈ ਮੋਰਚੇ ਲਾਏ ਜਾ ਰਹੇ ਹੈ, ਦੂਜੇ ਪਾਸੇ ਪਾਵਰ ਕਾਰਪੋਰੇਸ਼ਨ ਵੱਲੋਂ ਅਗਲੇ ਵਿੱਤੀ ਵਰ੍ਹੇ 2020-21 ਲਈ ਬਿਜਲੀ ਦਰਾਂ ਵਿਚ 12-14% ਤੱਕ ਹੋਰ ਵਾਧਾ ਕਰਨ ਲਈ ਖਰੜਾ ਤਿਆਰ ਕਰਨ ਦੀਆਂ ਰਿਪੋਰਟਾਂ ਆ ਰਹੀਆਂ। ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਆਖਿਆ ਕਿ ਪਾਵਰਕੌਮ ਬਿਜਲੀ ਦਰਾਂ ਵਧਾਉਣ ਦੀ ਥਾਂ ਘਟਾਉਣ ਤੇ ਕੇਂਦਰਿਤ ਹੋਵੇ। ਮਾਨ ਨੇ ਆਖਿਆ ਕਿ ਪਾਵਰਕੌਮ ਵੱਲੋਂ ਅਗਲੇ ਵਿੱਤੀ ਸਾਲਾਂ ਲਈ ਆਪਣੇ ਵਿੱਤੀਓ ਲੋੜਾਂ 36,150 ਕਰੋੜ ਰੁਪਏ, ਮੌਜੂਦਾ ਬਿਜਲੀ ਕਿਰਾਏ 32,700 ਕਰੋੜ ਦੱਸਿਆ। ਘੱਟ ਪੈਂਦਾ ਫਰਕ 3,450 ਕਰੋੜ ਰੁਪਏ ਬਿਜਲੀ ਦਰਾਂ ਵਿਚ 12-14% ਇਜਾਫਾ ਕਰਕੇ ਖਪਤਕਾਰਾਂ ਦੀਆਂ ਜੇਬਾਂ ਵਿਚੋਂ ਪੂਰਾ ਕਰਨ ਦੀ ਤਜਵੀਜ਼ ਹੈ, ਜਿਸ ਨੂੰ ਲੋਕ ਮਾਰੂ ਉਸਾਰੂ ਫੈਸਲੇ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਮਾਨ ਨੇ ਦੋਸ਼ ਲਾਇਆ ਕਿ ਇਹ ਸਭ ਕੁਝ ਨਿੱਜੀ ਬਿਜਲੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਕੀਤਾ ਜਾ ਰਿਹਾ, ਕਿਉਂਕਿ ਸੁਖਬੀਰ ਬਾਦਲ ਵਾਂਗ ਹੁਣ ਕੈਪਟਨ ਅਮਰਿੰਦਰ ਵੀ ਬਿਜਲੀ ਮਾਫੀਆ ਨਾਲ ਪੂਰੀ ਤਰ੍ਹਾਂ ਰਲ ਚੁੱਕੇ ਨੇ। ਕੱਲ ਮਜੀਠਾ ਵਿਚ ਸਾਬਕਾ ਅਕਾਲੀ ਸਰਪੰਚ ਦਾ ਕਤਲ ਕਰ ਦਿੱਤਾ। ਇਸ ਬਾਰੇ ਅਕਾਲੀ ਆਗੂ ਬਿਕਰਮ ਸਿੰਘ ਮਜੀਠਾ ਨੇ ਆਖਿਆ ਕਿ ਉਸਦੇ ਬਹੁਤ ਨਜ਼ਦੀਕੀ ਦੋਸਤ ਗੁਰਦੀਪ ਸਿੰਘ ਦਾ ਬੇਰਹਿਮੀ ਨਾਲ ਕਤਲ ਕੀਤਾ। ਉਨ੍ਹਾਂ ਆਖਿਆ ਕਿ ਰਾਜਨੀਤਿਕ ਕਤਲ ਹੈ ਜੋ ਕਾਂਗਰਸ ਦੀ ਸ਼ਹਿ ਹੇਠਾਂ ਕੀਤਾ। ਉਨ੍ਹਾਂ ਆਖਿਆ ਕਿ ਉਹ ਇਸ ਸਿਆਸਤ ਤੇ ਗੈਂਗਸਟਰਾਂ ਦੀ ਗੱਠਜੋੜ ਕਾਰਨ ਕੀਤਾ ਗਿਆ ਤੇ ਅਸੀਂ ਚਿੰਤਾ ਜ਼ਾਹਰ ਕਰਦੇ ਹਾਂ ਕਿ ਇਕ ਧਾਰਮਿਕ ਬੰਦਾ ਜੋ 5 ਸਾਲ ਪਹਿਲਾਂ ਸਰਪੰਚ ਰਿਹਾ ਇਸ ਵਾਰ ਉਸਦੀ ਪਤਨੀ ਸਰਪੰਚ ਹੈ ਉਸ ਨੂੰ ਕਤਲ ਕਰ ਦਿੱਤਾ ਗਿਆ। ਮਜੀਠੀਆ ਨੇ ਆਖਿਆ ਕਿ ਜਦੋਂ ਤੋਂ ਸੁਖਜਿੰਦਰ ਰੰਧਾਵਾ ਤੇ ਜੱਗੂ ਭਗਵਾਨਪੁਰੀਆ ਗੱਠਜੋੜ ਬਾਰੇ ਜ਼ਿਕਰ ਕਰਦੇ ਉਸ ਦਿਨ ਤੋਂ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਆਖਿਆ ਕਿ ਇਨ੍ਹਾਂ ਬਾਰੇ DGP ਨੂੰ ਵੀ ਲਿਖਿਆ। ਮਜੀਠੀਆ ਨੇ ਆਖਿਆ ਕਿ ਜਿਸ ਤਰੀਕੇ ਨਾਲ ਮੇਰੇ ਸਾਥੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਇਹ ਸੰਦੇਸ਼ ਭੇਜਣ ਦੀ ਕੋਸ਼ਿਸ਼ ਹੈ ਕਿ ਜੇ ਮੂੰਹ ਬੰਦ ਨਾ ਕੀਤਾ ਤਾਂ ਨਤੀਜਾ ਚੰਗਾ ਨਹੀਂ ਹੋਏਗਾ। ਉਨ੍ਹਾਂ ਆਖਿਆ ਕਿ ਸਿਰਫ਼ ਇਹ ਨਹੀਂ ਬਲਕਿ ਮਜੀਠੀਆ ਨੇ ਦਾਅਵਾ ਕੀਤਾ ਕਿ ਮੇਰੇ ਨਜ਼ਦੀਕੀਆਂ ਨੂੰ ਮੈਸੇਜ ਦਿੱਤੇ ਜਾ ਰਹੇ ਨੇ। ਉਨ੍ਹਾਂ ਆਖਿਆ ਕਿ ਉਹ ਸਪਸ਼ਟ ਕਰ ਦੇਣ ਕਿ ਅਸੀਂ ਸਚਾਈ ਨਾਲ ਲੜਨਾ ਨਹੀਂ ਛੱਡਾਂਗੇ। ਉਨ੍ਹਾਂ ਆਖਿਆ ਕਿ ਇਸ ਕਤਲਿਆਂ ਵਿਚ ਕਾਂਗਰਸ ਦੇ ਉਹ ਲੋਕ ਸ਼ਾਮਲ ਹੈ ਜੋ ਅਕਾਲੀ ਦਲ ਖਿਲਾਫ਼ ਚੋਣ ਜਿੱਤਣ ਵਿਚ ਕਾਮਯਾਬ ਨਹੀਂ ਹੋਏ ਹੁਣ ਇਸ ਕਤਲ ਵਰਗੇ ਮਾਮਲੇ ਨੂੰ ਅੰਜਾਮ ਦੇ ਰਹੇ ਨੇ। ਮਜੀਠੀਆ ਨੇ ਆਖਿਆ ਕਿ ਅਸੀਂ ਪਹਿਲਾਂ ਹੀ DGP ਸਣੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਇਕ ਚਿੱਠੀ ਲਿਖ ਕੇ ਦੇ ਚੁੱਕੇ ਹਾਂ ਕਿ ਜੱਗੂ ਗਰੋਹ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ। ਮਜੀਠੀਆ ਨੇ ਆਖਿਆ ਕਿ ਉਹ ਪਹਿਲਾਂ ਵੀ DGP ਨੂੰ ਜਾਣਕਾਰੀ ਦਿੰਦੇ ਨੇ ਜੇ ਅਜਿਹੀ ਸਥਿਤੀ ਵਿਚ ਕੋਈ ਕਤਲ ਹੁੰਦਾ ਤਾਂ ਤੁਸੀਂ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਦੇ ਹੋ। ਮਜੀਠੀਆ ਨੇ ਆਖਿਆ ਕਿ ਜੇਲ੍ਹ ਵਿਚ ਨਵੇਂ ਸਾਲ ਦੀ ਖੁਸ਼ੀ ਵਿਚ ਜਿਸ ਤਰ੍ਹਾਂ AK-47 ਨਾਲ ਅਪਡੇਟ ਹੋ ਰਹੀ ਹੈ DGP ਕਿਵੇਂ ਕਹਿ ਰਹੇ ਹੈ ਕਿ ਜੇਲ੍ਹਾਂ ਵਿਚ ਕੁਝ ਨਹੀਂ ਹੋ ਰਿਹਾ। ਜ਼ਿਲ੍ਹਾ ਫਰੀਦਕੋਟ ਦੇ ਕੋਟਪੁਰਾ ਵਿਚ ਦਿਲ ਕਮਾਊ ਘਟਨਾ ਸਾਹਮਣੇ ਆਈ। ਸਹੁਰੇ ਦੀ ਆਪਣੀ ਨੂੰਹ ਨਾਲ ਮਾਮੂਲੀ ਬਹਿਸ ਹੋ ਗਈ। ਇਸ ਤੋਂ ਖਫਾ ਹੋ ਕੇ ਸਹੁਰੇ ਨੇ ਨੂੰਹ ਉਤੇ 2 ਗੋਲੀਆਂ ਚਲਾ ਦਿੱਤੀਆਂ ਜਿਸ ਤੇ ਉਸਦੀ ਜਾਨ ਚਲੀ ਗਈ। ਨਾਸ਼ਤਾ ਠੰਡਾ ਹੋਣ ਅਤੇ ਲਿਆਉਣ ਵਿਚ ਥੋੜੀ ਦੇਰ ਹੋਈ ਤਾਂ ਗੁੱਸੇ ਵਿਚ ਸਹੁਰੇ ਨੇ ਆਪਣੇ ਲਾਇਸੈਂਸੀ ਰਾਈਫਲ ਨਾਲ ਨੂੰਹ ਉਤੇ 2 ਫਾਇਰ ਕਰ ਦਿੱਤੇ। 8 ਜਨਵਰੀ ਨੂੰ ਪੰਜਾਬ ਦੇ ਕਈ ਇਲਾਕਿਆਂ ਵਿਚ ਹਾਈਵੇ ਤੇ ਸੜਕਾਂ ਜਾਮ ਕੀਤੀਆਂ ਜਾਣਗੀਆਂ, ਆਵਾਜਾਈ ਰੋਕੀ ਜਾਏਗੀ। ਦੇਸ਼ ਭਰ ਦੀਆਂ 250 ਦੇ ਕਰੀਬ ਕਿਸਾਨ ਜਥੇਬੰਦੀਆਂ ਵੱਲੋਂ 8 ਜਨਵਰੀ ਨੂੰ ਪੇਂਡੂ ਭਾਰਤ ਬੰਦ ਦਾ ਸੱਦਾ ਦੇਣ ਅਤੇ ਦੇਸ਼ ਭਰ ਅਤੇ ਮਜ਼ਦੂਰਾਂ ਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਇਸੇ ਦਿਨ ਸ਼ਹਿਰੀ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ। ਮੌਸਮ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਵਿਚ ਮੌਸਮ ਇਕਦਮ ਠੰਡਾ ਰਹੇਗਾ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ, ਸਤਿ ਸ੍ਰੀ ਅਕਾਲ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਲਓ ਜੀ, ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾ ਹਰਮ ਰੇਡੀਓ ਦੇ ਬੇੜੇ ਬੈਠੇ ਆ ਜੀ, ਲਾਈ ਰੌਣਕਾਂ ਤੇ ਤੁਸੀਂ ਅੱਜ ਬੈਠੇ ਹੋ ਜੀ ਸਾਇਲੈਂਟ ਸਰੋਤੇ ਬਣ ਕੇ, ਹਨਾ। ਚਲੋ ਕੋਈ ਗੱਲ ਨੀ ਜੀ, ਆਪਾਂ ਤੁਹਾਨੂੰ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਸੁਣਾਈ ਜਾਣਾ ਵਾ। ਤੇ ਇਧਰ ਜਗਤਾਰ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਤੇ ਕਹਿੰਦੇ ਪ੍ਰੋਗਰਾਮ ਵਧੀਆ ਚੱਲਦਾ ਤੇ ਗਾਣਾ ਸੁਣਨਾ ਚਾਹਿਆ ਜੀ ਇਹਨਾਂ ਨੇ ਬੰਬ ਹੌਸਲੇ ਤੇ ਰਣਜੀਤ ਪਾਵਾ ਦੀ ਆਵਾਜ਼ ਦੇ ਵਿਚ, ਤੇ ਥੈਂਕ ਯੂ ਕਹਿ ਰਹੇ ਆ, ਸ਼ੁਕਰੀਆ, ਮਿਹਰਬਾਨੀ ਜੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ। ਤੇ ਲਓ ਫਿਰ ਸਨੈਪਚੈਟ ਦੀ ਗੱਲ ਚੱਲਦੀ ਸੀ, ਪਰ ਸਨੈਪਚੈਟ ਬਾਰੇ ਤੁਹਾਨੂੰ ਜ਼ਰੂਰ ਗੱਲਬਾਤ ਕਰਾਂਗੇ। ਤੇ ਕਰੇਜ਼ ਕਹਿੰਦੇ ਹੁੰਦੇ ਨਾ, ਕਰੇਜ਼ ਕਿਸੇ ਵੀ ਚੀਜ਼ ਦਾ ਮਾੜਾ ਹੁੰਦਾ ਵਾ। ਚਲੋ ਥੋੜੀ ਜਿਹੀ ਗੱਲ ਸੁਣਾ ਦਿੰਦੀ, ਉਸ ਤੋਂ ਬਾਅਦ ਚ ਆਪਾਂ ਫਿਰ ਗਾਣਾ ਵੀ ਸੁਣਦੇ ਹਾਂ। ਕਹਿੰਦੇ ਕਿ ਕਰੇਜ਼ ਅਜਾ ਜਿਹੜੀ ਵੀ ਗੱਲ ਦਾ ਹੋਵੇ, ਕਈ ਵਾਰੀ ਨਾ ਜਾਂ ਤਾਂ ਜੁੱਤੀਆਂ ਪਵਾ ਦਿੰਦਾ ਵਾ, ਤੇ ਜਾਂ ਕਈ ਵਾਰੀ ਫਾਇਦਾ ਵੀ ਹੋ ਜਾਂਦਾ, ਕਈ ਵਾਰੀ ਨੁਕਸਾਨ ਵੀ ਹੁੰਦਾ, ਜਾਣੀ ਕਿ ਸਿੱਕੇ ਦੇ ਦੋਨੋਂ ਪਹਿਲੂ ਹੁੰਦੇ ਆ। ਕਹਿੰਦੇ ਆਪਣੇ ਇੱਕ ਡਾਇਲੋਗ ਹੁੰਦਾ ਸੀ ਕਿ ਝੋਟਾ ਤੇ ਬੁਲਟ ਕਾਲੇ ਰੰਗ ਦੇ ਜੱਚਦੇ ਆ। ਇਹ ਤਾਂ ਵੈਸੇ ਤੁਸੀਂ ਵੀ ਸਾਰਿਆਂ ਨੇ ਸੁਣਿਆ ਹੀ ਹੋਣਾ ਵਾ ਘਰਾਂ ਦੇ ਵਿੱਚ ਜਦੋਂ ਗੱਲ ਕਰਦੇ ਆ ਜਾਂ ਤੁਸੀਂ ਵੀ ਕੁਛ ਕਹਿੰਦੇ ਹੋ, ਤੇ ਝੋਟਾ ਤੇ ਬੁਲਟ ਆ ਜਿਹੜਾ ਉਹ ਕਾਲੇ ਰੰਗ ਦੇ ਜੱਚਦੇ ਆ। ਕੇਰਾਂ ਕਹਿੰਦੇ ਵੀ ਕਿਸੇ ਨੇ ਲੜ ਲੁੜ ਕੇ ਨਾ ਕਿਸ਼ਤਾਂ ਤੇ ਬੁਲਟ ਕਢਾ ਲਿਆ, 2-4 ਕਿਸ਼ਤਾਂ ਤਾਂ ਭਰਤੀਆਂ ਉਹਦੀਆਂ, ਤੇ ਹੁਣ ਕਿਸ਼ਤਾਂ ਤਾਂ ਬੰਦਾ ਤਦੀ ਭਰੂ ਨਾ ਜੇ ਕੰਮ ਕਾਰ ਕਰੂ, ਬਚਤ ਹੋਣਗੀਆਂ ਘਰ ਦੇ ਦੂਸਰੇ ਖਰਚੇ ਪੂਰੇ ਹੋਣਗੇ, ਹਨਾ। 2-4 ਕਿਸ਼ਤਾਂ ਤਾਂ ਭਰਤੀਆਂ ਤੇ ਮਗਰੋਂ ਫਿਰ ਫਾਈਨੈਂਸਰ ਆ ਜਿਹੜਾ ਉਹ ਗੇੜੇ ਮਾਰ ਲੱਗ ਗਏ, 1 ਵਾਰੀ 2 ਵਾਰੀ 3 ਵਾਰੀ, ਹਨਾ। ਗੇੜੇ ਜਦੋਂ ਜ਼ਿਆਦਾ ਵੱਜਣ ਲੱਗ ਗਏ ਤਾਂ ਉਹ ਇੱਕ ਦਿਨ ਕੀ ਹੋਇਆ ਕਿ ਚਾਬੀ ਫੜ ਕੇ ਲੈ ਗਏ, ਤੇ ਘਰੇ ਬਾਪੂ ਨੂੰ ਕਹਿੰਦੇ, ਜਦੋਂ ਵੀ ਉਹ ਚਾਬੀ ਫੜ ਕੇ ਲੈ ਗਏ ਤਾਂ ਮੁੰਡਾ ਬਾਪੂ ਨੂੰ ਕਹਿੰਦਾ, ਬਾਪੂ ਵੀ ਹੁਣ ਕਿਵੇਂ ਕਰੀਏ। ਤਾਂ ਬਾਪੂ ਨੇ ਫਿਰ ਕਾਲੇ ਕੱਟੇ ਵੱਲ ਹੱਥ ਕਰਕੇ ਕਹਿੰਦਾ, ਕੋਈ ਨਾ, ਇੱਕ ਕਾਲਾ ਗਿਆ, ਦੂਜਾ ਤਾਂ ਹੈਗਾ ਨਾ ਹਲੇ। ਸੋ ਉਹ ਵੀ ਜੀ ਇਹੀ ਗੱਲ ਆ ਵੀ ਉਹ ਫਿਰ ਓਹਦੇ ਨਾਲ ਵੀ ਖੇਤੀਬਾੜੀ ਪਸ਼ੂਆਂ ਨੂੰ ਲਿਆਉਣਾ ਕਰਨਾ, ਮਤਲਬ ਕਿ ਸ਼ੌਂਕ ਹੁੰਦਾ ਬੰਦੇ ਦਾ, ਝੂਟੇ ਉੱਧਰ ਲੈਣੇ ਸੀ ਫਿਰ ਝੂਟੇ ਉੱਧਰ ਲੈ ਜਾਣਗੇ, ਹੈ ਨਾ। ਸੋ ਏਦਾਂ ਹੀ ਇੱਕ ਹੋਰ ਗੱਲ ਵਾ, ਏਦਾਂ ਦੀ ਸੁਣਾਉਂਦੀ ਹਾਂ ਤੁਹਾਨੂੰ। ਕਹਿੰਦੇ ਕਿ ਇੱਕ ਪ੍ਰਾਣੀ ਜੈਨ ਦਾ ਸੌਦਾ ਮਾਰ ਲਿਆ, ਹੈ ਨਾ, ਜੈਨ ਗੱਡੀ ਤੁਹਾਨੂੰ ਪਤਾ ਹੀ ਆ, ਪ੍ਰਾਣੀ ਲੈ ਲਈ। ਤੇ ਘਰਦਿਆਂ ਨੇ ਬਥੇਰਾ ਰੁਕਿਆ ਵੀ ਨਹੀਂ ਇਹ ਪ੍ਰਾਣੀ ਆ, ਵੀ ਆਪਾਂ ਪ੍ਰਾਣੀ ਗੱਡੀ ਨਹੀਂ ਲੈਣੀ, ਵੀ ਜਿਆਦਾ ਪ੍ਰਾਣੀ ਆ, ਵੀ ਥੋੜੀ ਜੀ ਉੱਚੇ ਰੁਕ ਜਾ, ਵੀ ਨਵੀਂ ਗੱਡੀ ਕਢਵਾ ਲਾਂਗੇ ਮੁੰਡੇ ਨੂੰ ਕਹਿੰਦੇ। ਤੇ ਮੁੰਡਾ ਕਿੱਥੋਂ ਮੰਨਦਾ, ਉਹ ਕਹਿੰਦਾ ਨਾ ਨਾ, ਕਹਿੰਦਾ ਵੀ ਨੰਬਰ ਆ ਨਾ ਜਿਹੜਾ ਬੜਾ ਬੰਬ ਆ, ਤੇ ਗੱਡੀ ਦਾ ਨੰਬਰ ਕੀ ਸੀਗਾ, 000 3 003, ਕਹਿੰਦਾ ਨੰਬਰ ਬੜਾ ਬੰਬ ਆ, ਵੀ ਗੱਡੀ ਦਾ ਬਾਪੂ ਮੈਂ ਇਹੀ ਲੈਣੀ ਆ, ਹਨਾ। ਤੇ ਚਲੋ ਜੀ, ਹੁਣ ਮੁੰਡੇ ਮੂਹਰੇ ਘਰਦਿਆਂ ਦੀ ਕਿੱਥੋਂ ਚੱਲਣੀ ਸੀ, ਤੇ ਜਦੋਂ ਨਾ ਹਟਿਆ ਤਾਂ ਘਰਦਿਆਂ ਨੇ ਗੱਡੀ ਲੈਤੀ, ਵੀ ਚਲੋ ਠੀਕ ਆ ਭਾਈ, ਨਹੀਂ ਤਾਂ ਨਾ ਸਹੀ। ਤੇ ਗੱਡੀ ਦੀ ਕਹਿੰਦੇ ਮਾੜੀ ਮੋਟੀ ਚੂਲ ਬਿੰਗੀ ਰਿਹਾ ਕਰੇ, ਘਰਦਿਆਂ ਨੇ ਬਥੇਰਾ ਕਿਹਾ ਵੀ ਵਾਧਾ ਘਾਟਾ ਕਰਕੇ ਇਹਨੂੰ ਪਾਸੇ ਕਰੋ, ਵੀ ਕੱਢੋ ਇਹਨੂੰ, ਹੁਣ ਬਸ ਲੈਣੀ ਸੀ ਇੱਕ ਵਾਰੀ, ਚੱਲ ਤੂੰ ਆਪਦਾ ਸ਼ੌਂਕ ਪੂਰਾ ਕਰ ਲਿਆ। ਤੇ ਪਰ ਕਿੱਥੋਂ ਪ੍ਰਧਾਨ ਜੀ ਫੇਰ ਅੜ ਜਿਆ ਕਰੇ, ਉਹ ਫਿਰ ਨਹੀਂ, ਨੰਬਰ ਬਹੁਤ ਘੈਂਟ ਆ, ਗੱਡੀ ਨੀ ਵੇਚਣੀ। ਤੇ ਬਸ ਫਿਰ ਇੱਕ ਵਾਰੀ ਕੀ ਹੁੰਦਾ, ਰਾਤ ਨੂੰ ਕਿਤੋਂ ਆਉਂਦੇ ਸੀਗੇ ਚਾਚਾ ਭਤੀਜਾ, ਜਦੋਂ ਕਿਤੋਂ ਆਉਂਦੇ ਸੀ ਨਾ, ਤਾਂ ਵਿਚਾਲੇ ਜੇ ਆ ਕੇ ਜਿਹੜੀ ਗੱਡੀ ਆ ਉਹ ਹੱਥ ਖੜੇ ਕਰ ਗਈ, ਤਾਂ ਟੱਕਰਾਂ ਬਥੇਰੀਆਂ ਮਾਰੀਆਂ ਵੀ ਚੱਲ ਜੇ ਸਟਾਰਟ ਹੋ ਜੇ ਤਾਂ ਠੀਕ ਆ, ਕਿਸੇ ਤਰੀਕੇ ਘਰੇ ਪਹੁੰਚੀਏ। ਟੱਕਰਾਂ ਬਹੁਤ ਮਾਰੀਆਂ, ਜਦੋਂ ਸਟਾਰਟ ਹੀ ਨਾ ਹੋਈ, ਤਾਂ ਮੁੰਡਾ ਕਹਿੰਦਾ ਚਾਚੇ ਨੂੰ, ਕਹਿੰਦਾ ਚਾਚਾ ਓਏ ਹੁਣ ਕੀ ਕਰੀਏ। ਤਾਂ ਚਾਚਾ ਵਿਚਾਰਾ ਪਹਿਲਾਂ ਹੀ ਸਤਿਆ ਪਿਆ ਸੀ ਵੀ ਇੰਨੇ ਚਿਰ ਦੇ ਕਹਿੰਦੇ ਇਹਨੂੰ ਕੱਢ ਦੋ ਗੱਡੀ ਨੂੰ, ਨਹੀਂ ਲੈਣੀ, ਹੈ ਨਾ, ਪਹਿਲਾਂ ਤੂੰ ਮਤਲਬ ਕਿ ਤੈਨੂੰ ਲੈਣ ਦਾ ਕਰੇਜ਼ ਸੀ, ਧੱਕੇ ਨਾਲ ਤੂੰ ਗੱਡੀ ਇਹ ਲਈ ਵੀ ਨਹੀਂ, ਨੰਬਰ ਵਧੀਆ। ਕਹਿੰਦਾ ਚਾਚਾ ਹੁਣ ਕੀ ਕਰੀਏ। ਚਾਚਾ ਕਹਿੰਦਾ ਐਂ ਕਰ, ਕਰਨਾ ਤਾਂ ਹੋਰ ਕੁਛ ਨੀ, ਇਹਨੂੰ ਖੜੀ ਰਹਿਣ ਦੇ, ਨੰਬਰ ਪਲੇਟ ਖੋਲ ਲਾ, ਕਹਿੰਦਾ ਉੱਤੇ ਚੱਲਦੇ ਆ ਆਪਾਂ ਬਹਿ ਕੇ, ਵੀ ਤੈਨੂੰ ਨੰਬਰ ਪਲੇਟ ਦਾ ਕਰੇਜ਼ ਸੀ ਨਾ 000 3 ਤੇ, ਗੱਡੀ ਖੜੀ ਕਰ ਦੇ, ਹੁਣ ਨੰਬਰ ਤੇ ਬੈਠ ਕੇ ਚੱਲਦੇ ਆ, ਹਨਾ। ਸੋ ਏਦਾਂ ਦੀਆਂ ਗੱਲਾਂ ਹੁੰਦੀਆਂ ਜੀ, ਕਈ ਵਾਰੀ ਇਨਸਾਨ ਨੂੰ ਜਿਹੜਾ ਕਰੇਜ਼ ਹੁੰਦਾ ਵਾ ਉਹ ਕਿਤੇ ਤੋਂ ਕਿਤੇ ਲੈ ਜਾਂਦਾ, ਕਈ ਵਾਰੀ ਨਫਾ ਵੀ ਹੋ ਜਾਂਦਾ ਤੇ ਕਈ ਵਾਰੀ ਨੁਕਸਾਨ ਵੀ ਹੋ ਜਾਂਦਾ। ਸੋ ਕਰੇਜ਼ ਆ ਜਿਹੜਾ, ਕਰੇਜ਼ ਦੇ ਨਾਲ ਨਾਲ ਜੇ ਥੋੜੀ ਜੀ ਸਮਝਦਾਰੀ ਵੀ ਹੋ ਜਾਏ ਤਾਂ ਬਾਹਲੀ ਵਧੀਆ ਗੱਲ ਆ, ਪਰ ਕਈ ਵਾਰੀ ਕਰੇਜ਼ ਚੰਗਾ ਵੀ ਹੁੰਦਾ। ਕਿਸੇ ਚੀਜ਼ ਦਾ ਇਨਸਾਨ ਨੂੰ ਕਰੇਜ਼ ਹੁੰਦਾ ਨਾ, ਕਿ ਕਿਸੇ ਚੀਜ਼ ਤੱਕ ਪਹੁੰਚਣ ਦਾ ਕਰੇਜ਼ ਹੁੰਦਾ, ਆਪਣੀ ਮੰਜ਼ਿਲ ਤੱਕ ਪਹੁੰਚਣ ਦਾ ਕਰੇਜ਼ ਹੁੰਦਾ, ਆਪਣੀ ਮਿਹਨਤ ਦੇ ਨਾਲ ਆਪਣੀ ਕਿਸੇ ਅਚੀਵਮੈਂਟ ਨੂੰ, ਕਿਸੇ ਆਪਣੇ ਮਨ ਦੀ ਇੱਛਾ ਨੂੰ ਪੂਰੀ ਕਰਨ ਦਾ ਕਰੇਜ਼ ਹੁੰਦਾ ਵਾ, ਉਹ ਵੀ ਫਿਰ ਬਹੁਤ ਜ਼ਰੂਰੀ ਆ, ਬਿਨਾਂ ਕਰੇਜ਼ ਤੋਂ ਵੈਸੇ ਪੂਰਾ ਵੀ ਨਹੀਂ ਹੁੰਦਾ। ਤੇ ਲਓ ਫਿਰ ਅਗਲਾ ਗਾਣਾ ਵੀ ਸੁਣਦੇ ਹਾਂ ਜੀ, ਦੇਖਦੇ ਹਾਂ। ਜੱਗਾ ਗਾਣਾ ਭਿੰਦਰ ਬਰਾੜ ਜੀ ਨੇ ਫਰਮਾਇਸ਼ ਕੀਤੀ ਸੀ ਸੁਣਨ ਦੀ, ਸੋ ਲਓ ਫਿਰ ਉਹਨਾਂ ਦੀ ਫਰਮਾਇਸ਼ ਤੇ ਸੁਣਦੇ ਹਾਂ ਇਹ ਗਾਣਾ, ਤੇ ਉਸ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ।
ਖੜਕੇ ਉਸ ਵਾਲੀ ਖੜ ਜੋ ਪੁਲਿਸ ਆ ਕੇ ਚੜ ਕੇ ਦਰਿਆ ਕੀ ਚੜ ਕੇ ਹੋ ਗਿਆ ਫਰਾਰ ਕਰਕੇ ਮੁਕਾਬਲਾ ਹੋ ਗਿਆ ਫਰਾਰ ਹੋ ਗਿਆ ਫਰਾਰ ਕਰਕੇ ਮੁਕਾਬਲਾ ਘੋੜੀ ਕਾਬਲੇ ਦੀ ਗਈ ਧੂਣਾ ਪੱਟਦੀ ਅੱਧੀ ਰਾਤ ਨੂੰ ਬਠਿੰਡੇ ਧੂਣੀ ਗੱਜਦੀ ਅੱਧੀ ਰਾਤ ਨੂੰ ਬਠਿੰਡੇ ਧੂਣੀ ਗੱਜਦੀ ਪੱਕੀ ਰਫਲ ਪਠਾਣੀ ਚੱਕੇ ਜੱਟਦੀ ਅੱਧੀ ਰਾਤ ਨੂੰ ਬਠਿੰਡੇ ਧੂਣੀ ਗੱਜਦੀ ਪੱਕੀ ਰਫਲ ਪਠਾਣੀ ਚੱਕੇ ਜੱਟਦੀ
ਕੀ ਆਵਾਂਗੇ ਦਿਨ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਟਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ
ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ ਸੋ ਬੜੇ ਸੋਹਣੇ ਗਾਣੇ ਹੁੰਦੇ ਇਹਨਾਂ ਦੇ ਸੱਭਿਆਚਾਰ ਨੂੰ ਸੰਭਾਲ ਹੀ ਬੈਠੇ ਇਨਸਾਨ ਹੁੰਦੇ ਆ ਨਾ ਜਿਹੜੇ ਇਹ ਉਹਨਾਂ ਚੋਂ ਨਹੀਂ ਸੋ ਸੱਭਿਆਚਾਰ ਦੇ ਨੇੜੇ ਦੇ ਗਾਣੇ ਹੁੰਦੇ ਆ ਤੇ ਬੜੀ ਸੋਹਣੀ ਸਿੱਖਿਆ ਵੀ ਮਿਲਦੀ ਹੈ ਕਿ ਕਿਸ ਤਰ੍ਹਾਂ ਇਸ ਗਾਣੇ ਦੇ ਵਿੱਚ ਦੱਸਿਆ ਕਿ ਰਿਸ਼ਤਿਆਂ ਦੀ ਅਹਿਮੀਅਤ ਕੀ ਹੁੰਦੀ ਆ ਤੇ ਲਓ ਜੀ ਪਰ ਮੈਂ ਕਿਹਾ ਸੀਗਾ ਕਿ ਗਾਣਾ ਭੁਪਿੰਦਰ ਬਰਾੜ ਜੀ ਨੇ ਜਿਹੜੀ ਫਰਮਾਇਸ਼ ਕੀਤੀ ਸੀ ਜੱਗਾ ਉਹ ਸੁਣਾਂਗੇ ਪਰ ਨਹੀਂ ਜੀ ਪਹਿਲਾਂ ਉਸ ਤੋਂ ਪਹਿਲਾਂ ਮੇਰੇ ਦਿਮਾਗ ਚੋਂ ਨਿਕਲ ਗਿਆ ਸੀ ਕਿ ਅਸੀਂ ਗਾਣਾ ਕਿਉਂ ਕੀਤਾ ਹੋਇਆ ਮਨਮੋਹਨ ਵਾਰਸ ਉਹਨਾਂ ਦੀ ਆਵਾਜ਼ ਦੇ ਵਿੱਚ ਸੋ ਗਾਣਾ ਬੜਾ ਵਧੀਆ ਸੀ ਤੇ ਚਲੋ ਫਿਰ ਹੁਣ ਤੁਹਾਨੂੰ ਦੱਸ ਦਈਏ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਕਿ ਅੱਜ ਥੋੜਾ ਕੁ ਟਾਈਮ ਪਹਿਲਾਂ ਜਾਣਾ ਵਾ ਤੇ ਬੁਝਾਰਤ ਆਪਾਂ ਤੁਹਾਨੂੰ ਪਾਈ ਸੀ ਕਿ ਜਿਉਂਦੀ ਵੀ ਕੰਨ ਹਲਾਵੇ ਤੇ ਮਰੀ ਵੀ ਕੰਨ ਹਲਾਵੇ ਸੋ ਇਸ ਦਾ ਜਵਾਬ ਮੈਂ ਤੁਹਾਨੂੰ ਪਰਚੀ ਦੇ ਦਿੰਨੀ ਆ ਸੋ ਇਹ ਚੀਜ਼ ਹਰ ਇੱਕ ਇਨਸਾਨ ਕੋਲੇ ਹੁੰਦੀ ਆ ਹਰ ਇੱਕ ਜਾਨਵਰ ਕੋਲੇ ਹੁੰਦੀ ਆ ਹਰ ਇੱਕ ਜੀਵ ਜੰਤੂ ਦੇ ਵੀ ਹੁੰਦੀ ਆ ਹਨਾ ਤੇ ਹੁਣ ਤੁਸੀਂ ਦੇਖ ਲਓ ਇਹ ਸਾਡੀ ਕਹਿ ਲਓ ਕਿ ਬੋਡੀ ਪਾਰਟਸ ਆ ਤੇ ਹੁਣ ਤੁਸੀਂ ਇੰਨਾ ਕੁ ਆਈਡੀਆ ਲਾ ਸਕਦੇ ਹੋ ਕਿ ਕਿਹੜੀ ਚੀਜ਼ ਆ ਉਹ ਹਨਾ ਤੇ ਇੱਕ ਹੋਰ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਉਹਨਾਂ ਚਿਰ ਤੁਸੀਂ ਬੁਝਾਰਤ ਦਾ ਜਵਾਬ ਲੱਭੋ ਤੇ ਜੇ ਨਾ ਲੱਭਿਆ ਫਿਰ ਮੈਂ ਜਾਂਦੀ ਜਾਂਦੀ ਤਾਂ ਦੱਸ ਹੀ ਜਾਣਾ ਵਾ ਤੇ ਇਸ ਤੋਂ ਇਲਾਵਾ ਕਹਿੰਦੇ ਕਿ ਇਟਲੀ ਦੀ ਮਸ਼ਹੂਰ ਕੌਫੀ ਬਣਾਉਣ ਵਾਲੀ ਕੰਪਨੀ ਲਵਾਜ਼ਾ ਕਣਕ ਦੇ ਰੇਸ਼ੇ ਤੋਂ ਬਣੇ ਕੱਪ ਬਾਜ਼ਾਰ ਵਿੱਚ ਲੈ ਕੇ ਆ ਰਹੀ ਆ ਤੇ ਇਹਨਾਂ ਕੱਪਾਂ ਦੀ ਖਾਸੀਅਤ ਕੀ ਆ ਤੇ ਕਹਿੰਦੇ ਕਿ ਇਹਨਾਂ ਕੱਪਾਂ ਦੇ ਵਿੱਚ ਜਾਂ ਪਾਣੀ ਤੇ ਜਾਂ ਚਾਹ ਕੌਫੀ ਜਾਂ ਕੋਲਡ ਡਰਿੰਕ ਪੀ ਸਕਦੇ ਹੋ ਤੁਸੀਂ ਪਰ ਇਹਨਾਂ ਦੀ ਖਾਸੀਅਤ ਇਹੀ ਆ ਕਿ ਇਹ ਚਾਹ ਕੌਫੀ ਕੋਲਡ ਡਰਿੰਕ ਪੀਣ ਤੋਂ ਮਗਰੋਂ ਇਹਨਾਂ ਕੱਪਾਂ ਨੂੰ ਸੁੱਟਣਾ ਨਹੀਂ ਆ ਕਾਹਤੋਂ ਨਹੀਂ ਸੁੱਟਣਾ ਕਿਉਂਕਿ ਇਹ ਕੱਪ ਆ ਜਿਹੜੇ ਤੁਸੀਂ ਖਾ ਸਕਦੇ ਹੋ ਕਿਉਂਕਿ ਕਣਕ ਤੋਂ ਬਣੇ ਆ ਤਾਂ ਫਿਰ ਇਹਨਾਂ ਨੂੰ ਤੁਸੀਂ ਚਾਹ ਪੀਣ ਤੋਂ ਬਾਅਦ ਕੌਫੀ ਪੀਣ ਤੋਂ ਬਾਅਦ ਤੇ ਜਾਂ ਫਿਰ ਕੋਲਡ ਡਰਿੰਕ ਪੀਣ ਤੋਂ ਮਗਰੋਂ ਨਾਲ ਇਹਨਾਂ ਨੂੰ ਖਾ ਵੀ ਸਕਦੇ ਹੋ ਜਿੱਦਾਂ ਕਿ ਆਪਾਂ ਆਈਸਕ੍ਰੀਮ ਖਾਂਦੇ ਹੁੰਦੇ ਸੀ ਨਾ, ਕੁਲਫੀ ਤੇ ਉਹਦੀ ਕੋਨ ਹੁੰਦੀ ਸੀ, ਤੇ ਕੁਲਫੀ ਆਈਸਕ੍ਰੀਮ ਖਾਣ ਤੋਂ ਬਾਅਦ ਜਿਹੜੀ ਕੋਨ ਆ ਉਹ ਵੀ ਨਾਲ ਹੀ ਖਾ ਲੈਂਦੇ ਸੀ, ਹੈਨਾ। ਸੋ ਏਦਾਂ ਦੇ ਇਹ ਕੱਪ ਆ ਜਿਨ੍ਹਾਂ ਨੂੰ ਕਿ ਤੁਸੀਂ ਬਾਅਦ ਵਿੱਚ ਖਾ ਵੀ ਸਕਦੇ ਹੋ, ਤੇ ਕੰਪਨੀ ਦਾ ਦਾਵਾ ਵੀ ਆ ਕਿ ਇਹਦੇ ਨਾਲ ਜਿਹੜਾ ਪਲਾਸਟਿਕ ਦਾ ਪ੍ਰਦੂਸ਼ਣ ਆ ਉਹ ਘਟਾਇਆ ਜਾ ਸਕੂਗਾ। ਹਾਂਜੀ, ਇਹ ਤਾਂ ਬਿਲਕੁਲ ਇਹ ਤਾਂ ਸਿੰਪਲ ਜੀ ਥਿੰਗ ਆ ਜੇ ਆਪਾਂ ਦੇਖਿਆ ਜਾਵੇ, ਕਿਉਂਕਿ ਜੇ ਕੱਪ ਆ ਜਿਹੜੇ ਡਿਸਪੋਜ਼ੇਬਲ ਕੱਪ ਆਪਾਂ ਮੋਸਟਲੀ ਜਦੋਂ ਆਪਾਂ ਸਫ਼ਰ ਤੇ ਜਾਂਦੇ ਹਾਂ ਡਿਸਪੋਜ਼ੇਬਲ ਲੈ ਕੇ ਜਾਂਦੇ ਹਾਂ ਕੱਪ ਪਲੇਟਾਂ, ਹੈਨਾ। ਤੇ ਪਾਣੀ ਪੀਣ ਤੋਂ ਬਾਅਦ, ਚਾਹ ਪੀਣ ਤੋਂ ਜਾਂ ਕੌਫੀ ਜਾਂ ਕੁਛ ਵੀ ਪੀਣ ਤੋਂ ਬਾਅਦ ਅਸੀਂ ਉਹ ਸੁੱਟ ਦਿੰਦੇ ਹਾਂ। ਤੇ ਜੇ ਹੁਣ ਏਦਾਂ ਦੇ ਕੱਪ ਕੰਪਨੀ ਏਦਾਂ ਦੇ ਕੱਪ ਬਾਜ਼ਾਰ ਦੇ ਵਿੱਚ ਆਉਂਦੇ ਆ ਜਿਹੜੇ ਕਿ ਲਵਾਜ਼ਾ ਕਣਕ ਦੇ ਰੇਸ਼ੇ ਤੋਂ ਬਣੇ ਆ, ਤਾਂ ਓਬਵੀਅਸ ਕਿ ਉਹਨਾਂ ਨੂੰ ਖਾਧਾ ਜਾ ਸਕਦਾ ਵਾ। ਤੇ ਜੇ ਉਹ ਕੱਪ ਨਾਲ ਖਾਧੇ ਜਾਣਗੇ ਤਾਂ ਫਿਰ ਆਟੋਮੈਟਿਕ ਹੀ ਕਿ ਜਿਹੜੇ ਪਲਾਸਟਿਕ ਦੇ ਜਿਹੜੇ ਕੱਪ ਵਾ ਉਹਨਾਂ ਦੀ ਵਰਤੋਂ ਲੋਕ ਘੱਟ ਕਰਨਗੇ, ਤੇ ਫਿਰ ਜਿਹੜਾ ਪਲਾਸਟਿਕ ਦਾ ਪ੍ਰਦੂਸ਼ਣ ਆ ਉਹ ਵੀ ਘੱਟ ਹੋਵੇਗਾ। ਸੋ ਇਹ ਸੀ ਜੀ ਇੱਕ ਇਨਫੋਰਮੇਸ਼ਨ ਜੋ ਤੁਹਾਡੇ ਨਾਲ ਸਾਂਝੀ ਕੀਤੀ। ਤੇ ਲਓ ਫਿਰ ਹੁਣ ਅਗਲਾ ਗਾਣਾ ਸੁਣਦੇ ਹਾਂ, ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਨੂੰ। ਤੇ ਤੁਸੀਂ ਵੀ ਕੋਈ ਹੋਰ ਗਾਣਾ ਸੁਣਨਾ ਚਾਹੁੰਦੇ ਹਾਂ ਤਾਂ ਜ਼ਰੂਰ ਸਾਨੂੰ ਦੱਸ ਸਕਦੇ ਹੋ। ਤੇ ਇੱਧਰ ਮੇਰੀ ਭੈਣ ਵੀਰਪਾਲ ਕੌਰ ਭੈਣ ਜੀ ਆ ਗਏ ਪ੍ਰੋਗਰਾਮ ਦੇ ਵਿੱਚ, ਕਹਿੰਦੇ ਕਿ ਗੁੱਡ ਮਾਰਨਿੰਗ ਸਿਸਟਰ ਜੀ ਐਂਡ ਆਲ ਹਰਮਨ ਪਰਿਵਾਰ ਨੂੰ। ਤੇ ਨਾਲ ਹੀ ਉਹਨਾਂ ਨੇ ਨਵੇਂ ਸਾਲ ਦੀਆਂ ਵਧਾਈਆਂ ਭੇਜੀਆਂ ਨੇ, ਤੇ ਸਾਡੇ ਵੱਲੋਂ ਵੀ ਭੈਣ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਨਵੇਂ ਸਾਲ ਦੀਆਂ। ਪਰਮਾਤਮਾ ਇਹ ਨਵਾਂ ਸਾਲ ਤੁਹਾਡੇ ਤੇ ਤੁਹਾਡੇ ਪਰਿਵਾਰ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ। ਤੇ ਲਓ ਜੀ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਜਨੂਨ ਹੋਣਾ ਚਾਹੀਦਾ ਹੋਵੇ, ਜੇ ਮੁਸੀਬਤਾਂ ਦੀ ਅੱਗ ਠਾਰਨੀ ਤੱਤਾ ਖੂਨ ਹੋਣਾ ਚਾਹੀਦਾ। ਹੌਸਲੇ ਬਣਾਉਂਦੇ ਜਿਹੜੇ ਖੰਭ ਮਿੱਤਰੋ, ਜਿੱਤ ਉਹਨਾਂ ਦੀ ਹੁੰਦੀ ਆ। ਜਿਗਰੇ ਹੁੰਦੇ ਨੇ ਜਿਹਦੇ ਬੰਬ ਮਿੱਤਰੋ, ਜਿੱਤ ਉਹਨਾਂ ਦੀ ਹੁੰਦੀ ਆ।
ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ ਰਿਕੁਐਸਟ @harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +61285928111 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਸੋ ਵਾਕਈ ਜੀ ਜੇ ਮੰਜ਼ਿਲ ਤੇ ਤਾਕਤੀ ਲਾਉਣੀ ਹੈ ਤਾਂ ਹੌਸਲੇ ਆ ਜਿਹੜੇ ਉਹ ਬੁਲੰਦੀ ਚਾਹੀਦੇ ਆ ਤੇ ਲਓ ਫਿਰ ਹੁਣ ਜਿਵੇਂ ਕਿ ਪਹਿਲਾਂ ਦੱਸਿਆ ਸੀ ਕਿ ਅੱਜ ਪ੍ਰੋਗਰਾਮ ਛੇਤੀ ਖਤਮ ਕਰਨਾ ਵਾ ਸੋ ਇਸੇ ਲਈ ਹੁਣ ਜਾਣਾ ਪੈਣਾ ਜੀ ਮੈਨੂੰ ਵੀ ਤੇ ਗਾਣੇ ਵੀ ਤੁਹਾਡੇ ਪਸੰਦ ਦੇ ਅਸੀਂ ਛੱਡ ਕੇ ਜਾ ਰਹੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਪਰ ਬੁਜ਼ਾਰਤ ਪਾਈ ਸੀ ਜਾਣ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਉਸਦਾ ਜਵਾਬ ਸੋ ਬੁਜ਼ਾਰਤ ਪਾਈ ਸੀ ਕਿ ਮਰੀ ਵੀ ਕੰਨ ਹਿਲਾਵੇ ਤੇ ਜਿਉਂਦੀ ਵੀ ਕੰਨ ਹਰਾਵੇ ਸੋ ਉਸਦਾ ਜਵਾਬ ਆ ਜੀ ਅੱਖਾਂ ਹੁਣ ਇਹ ਅੱਖਾਂ ਕਿਵੇਂ ਨੇ ਇਸ ਦੇ ਬਾਰੇ ਆਪਾਂ ਡਿਸਕਸ਼ਨ ਨੈਕਸਟ ਅਗਲੇ ਹਫਤੇ ਕਰਾਂਗੇ ਪਰ ਫਿਲਹਾਲ ਕਿਉਂਕਿ ਹੁਣ ਟਾਈਮ ਆ ਜਿਹੜਾ ਜਾਣਾ ਪੈਣਾ ਜੀ ਮੈਨੂੰ ਤੇ ਗਾਣਾ ਭਾਬੀਏ ਛੱਡ ਕੇ ਜਾ ਰਹੀ ਹਾਂ ਜੀ ਬੜਾ ਸੋਹਣਾ ਗਾਣਾ ਵਾ ਤੇ ਉਮੀਦ ਕਰਦੇ ਹਾਂ ਤੁਸੀਂ ਜ਼ਰੂਰ ਪਸੰਦ ਕਰੋਗੇ ਤੇ ਅਗਲੇ ਹਫਤੇ ਇਸੇ ਦਿਨ ਇਸੇ ਟਾਈਮ 8-10 ਸਿਡਨੀ ਸਮੇਂ ਮੁਤਾਬਕ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਤੇ ਬਹੁਤ ਸਾਰੇ ਗੀਤ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਨਵੇਂ ਸਾਲ ਦੀਆਂ ਖੁਸ਼ੀਆਂ ਆਪਣਿਆਂ ਦੇ ਨਾਲ ਤੇ ਸਾਰਿਆਂ ਦੇ ਨਾਲ ਸਾਡੇ ਨਾਲ ਵੀ ਹਨਾ ਸਾਂਝੀਆਂ ਕਰਦੇ ਰਹੋ ਤੇ ਲਓ ਜੀ ਫਿਰ ਕਰੋ ਕੰਮਾਂ ਕਾਰਾਂ ਨੂੰ ਤੇ ਮਨਾਓ ਵੀਕਐਂਡ ਤੇ ਕਰੋ ਆਪਣੇ ਜਿਹੜੇ ਰਿਸ਼ਤੇਦਾਰ ਆ ਜਾਂ ਆਪਣੇ ਆ ਜਾਂ ਘਰ ਦੇ ਆ ਸਾਰਿਆਂ ਨਾਲ ਵੀਕਐਂਡ ਤੇ ਖੂਬ ਸਾਰੀਆਂ ਗੱਲਾਂ ਤੇ ਅਗਲੇ ਹਫਤੇ ਆਪਾਂ ਫਿਰ ਮਿਲਾਂਗੇ ਨਵੀਆਂ ਗੱਲਾਂ ਤੇ ਨਵੀਆਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਰੱਬ ਰਾਖਾ।